ਸਾਹਿਬ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਬਰਚਾਰ ਸੈਗਮੈਂਟ ਨਾਲ ਜੁੜ ਬੈਠੇ ਦੋਸਤਾਂ ਦੇ ਨਾਲ ਮੈਂ ਅਮਨਦੀਪ ਹਾਂਸ ਕੁਝ ਚਰਚਿਤ ਖਬਰਾਂ ਸਾਂਝੀਆਂ ਕਰ ਰਹੀ ਹਾਂ। ਕੀ ਭਾਰਤ ਸੱਚਮੁੱਚ ਹਿੰਦੂ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ? ਇਹ ਸਵਾਲ ਹਰ ਧਰਮ ਨਿਰਪੱਖ ਸੋਚ ਰੱਖਦੇ ਭਾਰਤੀ ਦੇ ਜ਼ਿਹਨ ਚ ਉੱਠਦਾ ਹੈ, ਕਿਉਂਕਿ ਮੁਲਕ ਵਿਚ ਕਾਰਵਾਈਆਂ ਹੀ ਅਜਿਹੀਆਂ ਚੱਲ ਰਹੀਆਂ ਨੇ। ਭਾਰਤ ਦੀ ਸੱਤਾ ਦੇ ਗਲਿਆਰਿਆਂ ਵਿਚ ਅਗਲੇ ਰਾਸ਼ਟਰਪਤੀ ਦੀ ਚੋਣ ਵਾਸਤੇ ਸਰਗਰਮੀ ਸਿਖਰ ਤੇ ਹੈ। ਭਾਜਪਾ ਵੱਲੋਂ ਇਸ ਅਹੁਦੇ ਵਾਸਤੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਸ਼ਿਵ ਸੈਨਾ ਨੇ RSS ਮੁਖੀ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ MP ਸੰਜੇ ਰਾਊਤ ਦਾ ਕਹਿਣਾ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਮੋਹਨ ਭਾਗਵਤ ਹੀ ਅਗਲੇ ਰਾਸ਼ਟਰਪਤੀ ਵਜੋਂ ਸਹੀ ਪਸੰਦ ਹੋਣਗੇ। ਇਹ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਹੈ, ਇਸ ਲਈ ਕਿਸੇ ਸਾਫ਼ ਅਕਸ ਵਾਲੇ ਸ਼ਖਸ ਨੂੰ ਹੀ ਚੁਣਿਆ ਜਾਣਾ ਚਾਹੀਦਾ ਹੈ। ਤੇ ਆਖਿਆ ਜਾ ਰਿਹਾ ਹੈ ਕਿ ਜਿਹੜੇ ਨਾਵਾਂ ਉੱਤੇ ਚਰਚਾ ਚੱਲ ਰਹੀ ਹੈ ਉਨ੍ਹਾਂ ਵਿਚ ਮੋਹਨ ਭਾਗਵਤ ਦਾ ਨਾਮ ਵੀ ਸ਼ਾਮਲ ਹੈ। ਸ਼ਿਵ ਸੈਨਾ ਭਾਗਵਤ ਦਾ ਨਾਮ ਕਿਸੇ ਵੀ ਵੇਲੇ ਐਲਾਨ ਸਕਦੀ ਹੈ। ਯਾਦ ਰਹੇ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 25 ਜੁਲਾਈ ਨੂੰ ਖਤਮ ਹੋ ਰਿਹਾ ਹੈ, ਉਸ ਤੋਂ ਪਹਿਲਾਂ ਹੀ ਅਗਲਾ ਰਾਸ਼ਟਰਪਤੀ ਚੁਣਿਆ ਜਾਣਾ ਹੈ। ਯੂਪੀ ਚ ਭਾਜਪਾ ਦੇ MLA ਵਿਕਰਮ ਸੈਣੀ ਦਾ ਵਿਵਾਦਤ ਬਿਆਨ ਵੀ ਘੱਟ ਗਿਣਤੀਆਂ ਵਿਚ ਸਹਿਮ ਪੈਦਾ ਕਰ ਰਿਹਾ ਹੈ। ਪਿਛਲੇ ਦਿਨੀ ਉਨ੍ਹਾਂ ਆਖਿਆ ਸੀ ਕਿ ਉਹ ਵਾਅਦਾ ਕਰਦੇ ਨੇ ਕਿ ਜਿਹੜਾ ਵਿਅਕਤੀ ਵੰਦੇ ਮਾਤਰਮ ਨਹੀਂ ਕਹੇਗਾ ਉਹ ਉਸਦੇ ਹੱਥ ਤੇ ਲੱਤਾਂ ਤੋੜ ਦੇਣਗੇ। ਜਿਹੜਾ ਗਊ ਨੂੰ ਮਾਂ ਨਹੀਂ ਮੰਨੇਗਾ ਤੇ ਉਸ ਨਾਲ ਕੋਈ ਵਧੀਕੀ ਕਰੇਗਾ ਉਸ ਦਾ ਵੀ ਕਤਲ ਕਰ ਦਿੱਤਾ ਜਾਏਗਾ। ਸੈਣੀ ਜਦੋਂ ਇਹ ਗੱਲਾਂ ਕਹਿ ਰਹੇ ਸਨ ਤਾਂ ਉਸ ਸਮੇਂ ਮੰਚ ਉੱਤੇ ਯੂਪੀ ਦੇ ਮੰਤਰੀ ਸੁਰੇਸ਼ ਰਾਣਾ ਵੀ ਹਾਜ਼ਰ ਸਨ। ਦਰਅਸਲ ਰਾਣਾ ਨੇ ਹੀ ਇੱਕ ਪ੍ਰੋਗਰਾਮ ਰੱਖਿਆ ਸੀ ਜਿਸ ਵਿਚ ਸੈਣੀ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਸੈਣੀ ਨੇ ਕਿਹਾ ਸੀ ਕਿ ਅਸੀਂ ਜੋ ਕੁਝ ਕਿਹਾ ਹੈ ਉਹ ਕਰਾਂਗੇ ਵੀ ਤੇ ਸਾਡਾ ਹਰ ਕੰਮ ਸਾਡੇ ਨੌਜਵਾਨ ਹੀ ਸਿਰੇ ਚਾੜਨਗੇ। ਯਾਦ ਰਹੇ ਵਿਕਰਮ ਸੈਣੀ ਉਹੀ ਭਾਜਪਾ ਲੀਡਰ ਹੈ ਜਿਸ ਨੂੰ ਮੁਜ਼ੱਫਰਨਗਰ ਦੰਗਿਆਂ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਮਾਮਲਾ ਵੀ ਦਰਜ ਹੋਇਆ ਸੀ। ਯੂਪੀ ਵਿਚ ਭਾਜਪਾ ਦੀ ਸਰਕਾਰ ਹਾਲੇ ਹੁਣੇ ਅਜਿਹੀ ਬਣੀ ਹੈ ਤੇ BJP ਦੇ ਵਿਧਾਇਕ ਭੜਕਾਊ ਬਿਆਨ ਲਗਾਤਾਰ ਦੇ ਰਹੇ ਨੇ। ਅਜਿਹੇ ਬਿਆਨ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਨੇ, ਖੌਫ਼ ਸਿਰਜ ਰਹੇ ਨੇ। ਇੱਥੇ ਸਿਰਫ਼ ਘੱਟ ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਮੀਟ ਮੱਛੀ ਦੇ ਕਾਰੋਬਾਰਾਂ ਤੇ ਰੋਕ ਲਾਈ ਜਾ ਰਹੀ ਹੈ, ਬੁੱਚੜਖਾਨੇ ਵੀ ਉਨ੍ਹਾਂ ਦੇ ਹੀ ਬੰਦ ਹੋ ਰਹੇ ਨੇ। ਵਿਖਾਵਾਕਾਰੀਆਂ ਨੂੰ ਰੋਕਣ ਵਾਸਤੇ ਪੈਲਟ ਗਨ ਕਿੰਨੀ ਕੁ ਜ਼ਰੂਰੀ ਹੈ, ਇਸ ਉੱਤੇ ਵੀ ਬਹਿਸ ਛਿੜੀ ਹੋਈ ਹੈ। ਜੰਮੂ ਕਸ਼ਮੀਰ ਵਿਚ ਭੜਕੀ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਵਰਤੋਂ ਵਿਚ ਲਿਆਂਦੀ ਜਾ ਰਹੀ ਪੈਲਟ ਗਨ ਦਾ ਸਮਰਥਨ ਕਰਦਿਆਂ ਸੁਪਰੀਮ ਕੋਰਟ ਵਿਚ ਮੋਦੀ ਸਰਕਾਰ ਨੇ ਆਖਿਆ ਹੈ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦਾਅ ਉਤੇ ਲੱਗੀ ਹੋਣ ਕਰਕੇ ਇਸ ਦਾ ਇਸਤੇਮਾਲ ਜ਼ਰੂਰੀ ਹੈ, ਪਰ ਅਦਾਲਤ ਨੇ ਕਿਹਾ ਹੈ ਕਿ ਕਿਸੇ ਬਦਲਵੇਂ ਪ੍ਰਬੰਧ ਉਤੇ ਗੌਰ ਕਰਨਾ ਚਾਹੀਦਾ ਹੈ। ਅਜਿਹੀ ਵਿਧੀ ਇਸਤੇਮਾਲ ਕਰੋ ਜਿਸ ਨਾਲ ਸੱਟਾਂ ਘੱਟ ਲੱਗਣ। ਕੋਰਟ ਨੇ ਕਿਹਾ ਹੈ ਕਿ ਪੈਲਟ ਗਨ ਦਾ ਜ਼ਿਆਦਾ ਸ਼ਿਕਾਰ ਬੱਚੇ ਹੋਏ ਨੇ, ਇਸ ਦਾ ਮਤਲਬ ਬੱਚੇ ਵੀ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋ ਰਹੇ ਨੇ। ਕੀ ਇਸ ਉਤੇ ਉਨ੍ਹਾਂ ਦੇ ਮਾਪਿਆਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ? ਮਾਮਲੇ ਦੀ ਅਗਲੀ ਸੁਣਵਾਈ 10 ਅਪ੍ਰੈਲ ਨੂੰ ਹੋ ਰਹੀ ਹੈ। ਯਾਦ ਰਹੇ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ ਕਸ਼ਮੀਰ ਵਾਦੀ ਵਿਚ ਹਜ਼ਾਰਾਂ ਲੋਕ ਸੜਕ ਉਤੇ ਵਿਰੋਧ ਕਰਨ ਲਈ ਨਿਤਰੇ ਸਨ ਤੇ ਪੈਲਟ ਗਨ ਨਾਲ ਜ਼ਖਮੀ ਹੋਏ, ਜਿਨ੍ਹਾਂ ਵਿਚੋਂ ਸੈਂਕੜੇ ਬੱਚੇ ਹਨ। ਬਹੁਤ ਸਾਰੇ ਲੋਕ ਆਪਣੀ ਨਿਗਾਹ ਗਵਾ ਚੁੱਕੇ ਹਨ। ਪੈਲਟ ਗਨ ਦੀ ਵਰਤੋਂ ਦੀ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਵੱਲੋਂ ਡਟਵੀਂ ਵਿਰੋਧਤਾ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਇਸ ਦੀ ਥਾਂ ਬਦਬੂਦਾਰ ਪਾਣੀ ਵਰਤਣ ਦਾ ਬਦਲ ਸੁਝਾਇਆ ਹੈ, ਪਰ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਕਿਹੜਾ ਹਥਿਆਰ ਚਲਾਉਣਾ ਹੈ ਇਹ ਤੈਅ ਕਰਨਾ ਕੋਰਟ ਦਾ ਕੰਮ ਨਹੀਂ ਹੈ। ਸਰਕਾਰ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਜੰਮੂ ਕਸ਼ਮੀਰ ਵਿਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹਰ ਰੋਜ਼ ਸੁਰੱਖਿਆ ਬਲਾਂ ਦੇ ਕੈਂਪਾਂ ਉਤੇ 50 ਹਮਲੇ ਹੋ ਰਹੇ ਨੇ। ਹੁਣ ਤੱਕ 3000 ਤੋਂ ਜ਼ਿਆਦਾ ਜਵਾਨ ਲੋਕਾਂ ਦੇ ਪਥਰਾਅ ਕਾਰਨ ਜ਼ਖਮੀ ਹੋ ਚੁੱਕੇ ਨੇ। ਇਸੇ ਕਰਕੇ ਪੈਲਟ ਗਨ ਵਰਤਣੀ ਜ਼ਰੂਰੀ ਹੈ ਤਾਂ ਜੋ ਜਨਤਾ ਦੀ ਹਿੰਸਾ ਨੂੰ ਰੋਕਿਆ ਜਾ ਸਕੇ। ਜੰਮੂ ਕਸ਼ਮੀਰ ਵਿਚ ਘੱਟ ਗਿਣਤੀ ਦਾ ਦਰਜਾ ਕਿਸ ਨੂੰ ਮਿਲੇ, ਇਸ ਉਤੇ ਵੀ ਸਵਾਲ ਹੋ ਰਹੇ ਨੇ। ਅਦਾਲਤ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕਰਨ ਨੂੰ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚ ਘੱਟ ਗਿਣਤੀ ਕੌਣ ਨੇ, 68% ਮੁਸਲਮਾਨ ਜਾਂ ਫਿਰ 32% ਹਿੰਦੂ ਸਿੱਖ ਤੇ ਬੋਧੀ ਆਦਿ। ਇਸ ਦੀ ਰਿਪੋਰਟ 1 ਮਹੀਨੇ ਚ ਦੇਣ ਲਈ ਆਖਿਆ ਗਿਆ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਸੂਬੇ ਵਿਚ ਕੀ ਹੋ ਵਾਪਰ ਰਿਹਾ ਹੈ ਇਸ ਦੀ ਕਦੇ ਵੀ ਕਿਸੇ ਮੀਡੀਆ ਹਲਕੇ ਵਿਚ ਕੋਈ ਖ਼ਬਰ ਨਸ਼ਰ ਨਹੀਂ ਹੋਈ। ਪੰਜਾਬ ਚਲਦੇ ਹਾਂ ਜਿੱਥੇ ਅੱਜ ਦੀ ਘੜੀ ਸਿਆਸਤ ਵਿਚ ਤੇ ਆਮ ਲੋਕਾਂ ਵਿਚ ਨਸ਼ੇ ਨੂੰ ਲੈ ਕੇ ਸਭ ਤੋਂ ਵੱਧ ਚਰਚਾ ਹੈ ਕਿ 4 ਹਫ਼ਤਿਆਂ ਵਿਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਆਖਰ ਇਸ ਸਮੱਸਿਆ ਨਾਲ ਨਜਿੱਠਣਗੇ ਕਿਵੇਂ। ਕੈਪਟਨ ਸਰਕਾਰ ਨੇ ਇਕ ਟਾਸਕ ਫੋਰਸ ਦਾ ਗਠਨ ਵੀ ਕੀਤਾ ਹੈ। ਕੱਲ ਟਾਸਕ ਫੋਰਸ ਨਾਲ ਮੀਟਿੰਗ ਕੀਤੀ ਤੇ ਨਿਰਦੇਸ਼ ਦਿੱਤੇ ਗਏ ਕਿ 1 ਮਹੀਨੇ ਦੇ ਅੰਦਰ ਅੰਦਰ ਨਸ਼ਾ ਖਤਮ ਕਰਨ ਲਈ ਕਦਮ ਚੁੱਕੇ ਜਾਣ। ਟਾਸਕ ਫੋਰਸ ਨੂੰ ਨਸ਼ਾ ਖਤਮ ਕਰਨ ਵਾਸਤੇ ਕੁਝ ਵੀ ਕਰਨ ਗੁਜ਼ਰਨ ਦੀ ਖੁੱਲੀ ਛੋਟ ਦਿੱਤੀ ਗਈ ਹੈ। ਫੋਰਸ ਦੇ ਚੀਫ਼ ADGP ਹਰਪ੍ਰੀਤ ਸਿੰਘ ਸਿੱਧੂ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਕੈਪਟਨ ਸਾਹਿਬ ਹਰੇਕ ਜ਼ਿਲ੍ਹੇ ਦੇ DC ਤੇ SSP ਨੂੰ ਵੀ ਕਹਿ ਚੁੱਕੇ ਨੇ ਕਿ ਜੇਕਰ ਕਿਤੇ ਨਸ਼ਾ ਫੜਿਆ ਗਿਆ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਅਫਸਰਸ਼ਾਹੀ ਦੀ ਹੋਵੇਗੀ। ਇਕ ਪਾਸੇ ਪੰਜਾਬ ਵਿਚ ਕੈਪਟਨ ਸਰਕਾਰ ਤੇ ਪੰਜਾਬ ਪੁਲਿਸ ਨਸ਼ੇ ਵਿਰੁੱਧ ਮੁਹਿੰਮਾਂ ਚਲਾ ਰਹੀ ਹੈ ਤੇ ਦੂਜੇ ਪਾਸੇ ਵਰਦੀਧਾਰੀ ਦਿਨੇ ਲਾਲ ਪਰੀ ਨਾਲ ਟੁੰਨ ਹੋ ਕੇ ਲੜ ਖੜਾਉਂਦੇ ਦਿਸਦੇ ਨੇ। ਕੱਲ ਜਗਰਾਉਂ ਸ਼ਹਿਰ ਵਿਚ ASI ਬਲਵੀਰ ਸਿੰਘ ਸਵੇਰੇ ਸ਼ਰਾਬ ਨਾਲ ਟੱਲੀ ਹੋ ਕੇ ਪੁਲ ਦੇ ਹੇਠਾਂ ਲੰਮੇ ਪੈ ਗਿਆ। ਰਾਹਗੀਰਾਂ ਨੇ ਸਵਾਦ ਲੈ ਕੇ ਉਸਦੇ ਲੇਟੇ ਮਾਰਦੇ ਦੀਆਂ ਫੋਟੋਆਂ ਖਿੱਚੀਆਂ, ਸੈਲਫੀਆਂ ਲਈਆਂ, ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ। ਤਮਾਸ਼ਬੀਨ ਭੀੜ ਸ਼ਰਾਬੀ ਹੋਏ ਪਏ ਥਾਣੇਦਾਰ ਦੇ ਦੁਆਲੇ ਜੁਟੀ ਰਹੀ। ਉਥੋਂ ਹੀ ਕਿਸੇ ਨੇ DSP ਨੂੰ ਫੋਨ ਕੀਤਾ ਤਾਂ ਪੁਲਿਸ ਪਾਰਟੀ ਸ਼ਰਾਬੀ ਸਾਥੀ ਨੂੰ ਚੁੱਕ ਕੇ ਹਸਪਤਾਲ ਲੈ ਗਈ। ਫਿਰ ਅਫਸਰ ਲੋਕ ਸਫਾਈਆਂ ਦੇਣ ਵਿਚ ਜੁਟੇ ਰਹੇ ਕਿ ਉਹਦਾ ਕਿਸੇ ਗੱਲੋਂ ਪਰੇਸ਼ਾਨ ਹੋਇਆ ਪਿਆ ਸੀ ਤਾਂ ਕਰਕੇ ਉਸਨੇ ਦਿਨੇ ਪੀਤੀ ਸੀ ਤੇ ਜਨਾਬ ਅਫਸਰ ਜੀ ਹਰ ਨਸ਼ੇੜੀ ਇਹੀ ਬਹਾਨਾ ਦੱਸਦਾ ਹੈ। ਜਿਸ ਤਰ੍ਹਾਂ ਸਿਆਸੀ ਗਲਿਆਰਿਆਂ ਵਿਚ ਚਰਚਾ ਗਰਮਾਈ ਰਹਿੰਦੀ ਹੈ ਉਸੇ ਤਰ੍ਹਾਂ ਨਸ਼ੇ ਉਤੇ ਅਦਾਲਤਾਂ ਵਿਚ ਵੀ ਬਹਿਸ ਚੱਲ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਸੀ ਤਾਂ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਸਵਾਲ ਕੀਤੇ ਕਿ ਡਰੱਗ ਕੌਣ ਲਿਆਇਆ। ਇਸ ਦੀ ਗੱਲ ਬਾਅਦ ਵਿਚ ਕਰਾਂਗੇ, ਪਹਿਲਾਂ ਇਹ ਦੱਸਿਆ ਜਾਏ ਕਿ ਡਰੱਗ ਬਣਾਉਂਦਾ ਕੌਣ ਹੈ ਤੇ ਇਨ੍ਹਾਂ ਉਤੇ ਕਾਰਵਾਈ ਕੀ ਹੋ ਰਹੀ ਹੈ। ਪੁਲਿਸ ਨੂੰ ਝਾੜਾਂ ਪਾਉਂਦਿਆਂ ਅਦਾਲਤ ਨੇ ਕਿਹਾ ਹੈ ਕਿ ਪੁਲਿਸ ਦਾ ਬਸ ਡਰੱਗ ਬਰਾਮਦ ਹੋਣ ਤੱਕ ਹੀ ਸੀਮਤ ਰਹਿੰਦੀ ਹੈ, ਇਸ ਦੇ ਸੋਰਸ ਪਤਾ ਲਾਉਣ ਉਤੇ ਕੰਮ ਨਹੀਂ ਹੋ ਰਿਹਾ। ਇਉਂ ਡਰੱਗ ਦੀਆਂ ਜੜਾਂ ਨਹੀਂ ਪੁੱਟੀਆਂ ਜਾਣੀਆਂ ਤੇ ਇਹ ਕਾਰੋਬਾਰ ਚੱਲਦਾ ਹੀ ਰਹਿਣਾ ਹੈ। ਅਦਾਲਤ ਨੇ ਤਿੰਨਾਂ ਸਰਕਾਰਾਂ ਨੂੰ ਡਰੱਗ ਤਿਆਰ ਕਰਦੀਆਂ ਫੈਕਟਰੀਆਂ ਦਾ ਪਤਾ ਲਾਉਣ ਲਈ ਕਿਹਾ ਹੈ। ਮਾਮਲੇ ਤੇ ਅਗਲੀ ਸੁਣਵਾਈ 2 ਮਈ ਨੂੰ ਹੋਣੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਦੀ ਵੀ ਖਿਚਾਈ ਕੀਤੀ ਹੈ ਕਿ ਪੰਜਾਬ ਵਿਚ ਨਸ਼ੇ ਨਾਲ ਫੜੇ ਜਾ ਰਹੇ ਅਪਰਾਧੀ ਨਸ਼ਾ ਹਰਿਆਣੇ ਵਿਚ ਤਿਆਰ ਹੋਣ ਦੀ ਗੱਲ ਕਰਦੇ ਨੇ ਤਾਂ ਫਿਰ ਹਰਿਆਣਾ ਵੀ ਨਸ਼ੇ ਦੇ ਮਾੜੇ ਅਸਰ ਹੇਠ ਹੈ। ਫਿਰ ਵੀ ਉਥੇ ਸਰਕਾਰ ਤੇ ਪੁਲਿਸ ਕੁਝ ਕਰਦੀਆਂ ਕਿਉਂ ਨਹੀਂ? ਉਧਰ ਨਸ਼ੇ ਦੇ ਮੁੱਦੇ ਉਤੇ UP ਵਿਚ ਵੀ ਵਾਹਵਾ ਹੱਲਾ ਗੁੱਲਾ ਹੋਇਆ ਹੈ। ਇੱਥੇ 2 ਦਿਨ ਪਹਿਲਾਂ ਡਰੱਗ ਦੀ ਓਵਰਡੋਜ਼ ਨਾਲ 12ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਸਥਾਨਕ ਲੋਕ ਤੇ ਹਿੰਦੂ ਤਵੀ ਜਥੇਬੰਦੀਆਂ ਦੇ ਕਾਰਕੁਨ ਨਾਈਜੀਰੀਆਈ ਲੋਕਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਗ੍ਰੇਟਰ ਨੋਇਡਾ ਵਿਚ ਨਸ਼ੇ ਨਾਲ ਮੁੰਡੇ ਦੀ ਮੌਤ ਹੋਣ ਦੇ ਰੋਸ ਤੇ ਅਫਸੋਸ ਵਜੋਂ ਕੁਝ ਲੋਕ ਕੈਂਡਲ ਮਾਰਚ ਕੱਢ ਰਹੇ ਸਨ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਕੋਲੋਂ ਲੰਘ ਰਹੇ 3 ਨਾਈਜੀਰੀਅਨ ਮੂਲ ਦੇ ਵਿਦਿਆਰਥੀਆਂ ਤੇ ਹੱਲਾ ਕਰ ਦਿੱਤਾ। ਪੁਲਿਸ ਨੇ ਭੀੜ ਨੂੰ ਖੰਡਾਉਣ ਲਈ ਲਾਠੀਚਾਰਜ ਕੀਤਾ ਤਾਂ ਭੀੜ ਵਿਚ ਭਾਜੜ ਮਚ ਗਈ। ਕੁਝ ਲੋਕ ਭਾਜੜ ਕਾਰਨ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਨੇ। ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਘਟਨਾ ਦਾ ਪਤਾ ਲੱਗਦਿਆਂ ਹੀ UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨਾਲ ਗੱਲ ਕੀਤੀ। ਯੋਗੀ ਆਦਿੱਤਿਆ ਨਾਥ ਨੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ, ਪਰ ਇੱਥੇ ਪੜ ਰਹੇ ਅਫਰੀਕੀ ਤੇ ਹੋਰ ਕੌਮਾਂ ਨਾਲ ਸਬੰਧਤ ਵਿਦਿਆਰਥੀਆਂ ਵਿਚ ਖੌਫ਼ ਜਾ ਰਿਹਾ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਦੇ ਆਮ ਲੋਕ ਇਕ ਹੋਰ ਵੱਡੀ ਸਮੱਸਿਆ ਨਾਲ ਜੂਝ ਰਹੇ ਨੇ, ਉਹ ਹੈ ਅਵਾਰਾ ਕੁੱਤਿਆਂ ਦਾ ਕਹਿਰ। ਕੱਲ ਬਟਾਲਾ ਸ਼ਹਿਰ ਵਿਚ ਅਵਾਰਾ ਕੁੱਤਿਆਂ ਨੇ ਕਰੀਬ 50 ਲੋਕਾਂ ਨੂੰ ਵੱਢਿਆ। ਅਸਲ ਵਿਚ ਸ਼ਹਿਰ ਚ ਕਈ ਥਾਈ ਖੁੱਲੇ ਵਿਚ ਹੀ ਮੀਟ ਦੀਆਂ ਰੇਹੜੀਆਂ ਤੇ ਦੁਕਾਨਾਂ ਲੱਗੀਆਂ ਹੋਈਆਂ ਨੇ, ਜਿਹਦੇ ਕਰਕੇ ਅਵਾਰਾ ਕੁੱਤੇ ਉਥੇ ਘੁੰਮਦੇ ਨੇ ਤੇ ਰਾਹਗੀਰਾਂ ਨੂੰ ਵੱਢਦੇ ਨੇ। ਕਈ ਵਾਰ ਪ੍ਰਸ਼ਾਸਨ ਤੱਕ ਸ਼ਿਕਾਇਤਾਂ ਵੀ ਕੀਤੀਆਂ ਗਈਆਂ, ਪਰ ਫਿਰ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ। ਦੂਜੇ ਪਾਸੇ ਨਗਰ ਕੌਂਸਲ ਦਾ ਕਹਿਣਾ ਹੈ ਕਿ ਡੌਗ ਕੈਚਰਸ ਨੇ ਪਿਛਲੇ ਮਹੀਨੇ ਹੀ 300 ਤੋਂ ਜ਼ਿਆਦਾ ਕੁੱਤੇ ਫੜੇ ਸਨ। ਉਹ ਰੋਸਾ ਜ਼ਾਹਰ ਕਰਦੇ ਨੇ ਕਿ ਕਈ ਥਾਈ ਤਾਂ NGO ਵਾਲੇ ਅਵਾਰਾ ਕੁੱਤਿਆਂ ਨੂੰ ਫੜਨ ਨਹੀਂ ਦਿੰਦੇ ਤੇ ਅਦਾਲਤਾਂ ਵਿਚ ਜਾਣ ਦੀ ਧਮਕੀ ਦਿੰਦੇ ਨੇ, ਫਿਰ ਅਸੀਂ ਕੀ ਕਰ ਸਕਦੇ ਹਾਂ? ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਹੁਣ ਮੈਨੂੰ ਅਮਨਦੀਪ ਹਾਂਸ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਖਬਰਸਾਰ ਸੈਗਮੈਂਟ ਦੇ ਨਾਲ। ਸ਼ੁਕਰੀਆ।
ਰੋ ਬਿਛਾਂਟੀਏ ਇੰਗਲਿਸ਼ ਦੇ ਵਿੱਚ ਆਪਾਂ ਧੂਆਂ ਧਾਰ ਵੋਕੈਬੂਲਰੀ ਛੱਡਦੇ ਆ। ਕੋਈ ਸ਼ੇਰ ਕਹਿਣ ਲਈ ਆਖ ਦੇਵੇ ਉਰਦੂ ਵਾਂਗ ਚਟਾਲੇ ਦੇ ਵੱਢਦੇ ਆ। ਅਗਰ ਦੇਣੀ ਕਿਸੇ ਨੂੰ ਅਸੀਂ ਸਹੋਵੇ ਹਿੰਦੀ ਵੱਲ ਮੂੰਹ ਆਪਣਾ ਅੱਡਦੇ ਆ। ਮਾਂ ਤੇ ਬੋਲੀ ਦਾ ਇੰਨਾ ਹੀ ਸਤਿਕਾਰ ਸਾਨੂੰ ਮਾਂ ਦੀ ਗਾਲ ਪੰਜਾਬੀ ਚ ਕੱਢਦੇ ਆ।
ਭਲਿਓ ਲੋਕੋ,
ਗੁਆਂਢ ਮੁਟਿਆਰ ਤਾਂ ਕੋਠੇ ਨੀ ਚੜੀਦਾ, ਭਾਈਆਂ ਦੇ ਖਿਲਾਫ ਨਹੀਂ ਓ ਕੇਸ ਲੜੀਦਾ। ਗੁਆਂਢ ਮੁਟਿਆਰ ਤਾਂ ਗੁਆਂਢ ਮੁਟਿਆਰ ਤਾਂ ਗੁਆਂਢ ਮੁਟਿਆਰ ਤਾਂ ਕੋਠੇ ਨੀ ਚੜੀਦਾ, ਭਾਈਆਂ ਦੇ ਖਿਲਾਫ ਨਹੀਂ ਓ ਕੇਸ ਲੜੀਦਾ। ਸਾਂਝੇ ਘਰ ਵਿੱਚ ਸਾਂਝੇ ਘਰ ਵਿੱਚ ਘਰ ਵਿੱਚ ਜਦੋਂ ਕੰਧ ਨਿਕਲੇ ਉਦੋਂ ਫਿਰ ਬਾਜ਼ੀਆਂ ਨੇ ਹਾਰ ਹੁੰਦੀਆਂ, ਘਰ ਕੀ ਨਸ਼ੇੜੀ ਜੀ ਦਾ ਪੁੱਤ ਬਣ ਗਏ। ਹਰ ਥਾਨੀ ਮਾਵਾਂ ਜ਼ਿੰਮੇਵਾਰ ਹੁੰਦੀਆਂ, ਘਰ ਕੀ ਨਸ਼ੇੜੀ ਜੀ ਦਾ ਪੁੱਤ ਬਣ ਗਏ। ਹਰ ਥਾਨੀ ਮਾਵਾਂ ਜ਼ਿੰਮੇਵਾਰ ਹੁੰਦੀਆਂ।
ਕਦੀ ਨੀ ਘਿਓ ਪਾਈਦਾ ਟੇਕੇ ਹੋਏ ਸਮਾਜ ਨੂੰ ਨੀਲਾਂ ਬੁਲਾਈਦਾ ਭਾਂਬੜਾ ਤੇ ਕਦੀ ਨੀ ਘਿਓ ਪਾਈਦਾ ਮੇਲ ਨੀ ਕਰੀਦਾ ਉਹ ਮੇਲ ਨੀ ਕਰੀਦਾ ਮੇਲ ਨੀ ਕਰੀਦਾ ਕਦੇ ਅੱਗ ਪੂਸਦਾ ਕਦਾਰੀਆਂ ਨੀ ਕਦੀ ਸਭੀ ਕਦਾਰ ਹੁੰਦੀਆਂ ਪਰ ਕੀ ਨਸ਼ੇੜੀ ਜੀ ਦਾ ਪੁੱਤ ਬਣ ਗਏ ਹਰਥਾਨੀ ਮਾਮਾਜ ਮੇ ਬਾਰ ਹੁੰਦੀਆਂ ਹਰਥਾਨੀ ਮਾਮਾ ਮੇ ਬਾਰ ਹੁੰਦੀਆਂ ਵੱਡੇ ਪਿੰਡੀ ਜਾ ਕੇ ਵੱਡੇ ਪਿੰਡੀ ਜਾ ਕੇ ਵੱਡੇ ਪਿੰਡੀ ਜਾ ਕੇ ਕਰੀ ਦੀ ਆਸ਼ਕੀ ਸਾਰੀਆਂ ਨੀ ਦੀਹਾਂ ਯਾਰ ਪਾਰ ਹੁੰਦੀਆਂ ਕਰੇ ਕਿ ਨਸ਼ੇੜੀ ਜੀ ਦਾ ਪੁੱਤ ਬਣ ਗਏ ਹਰਥਾਨੀ ਮਾਵਾਂ ਜਿੰਨੇ ਵਾਰ ਹੁੰਦੀਆਂ ਹਰਥਾਨੀ ਮਾਵਾਂ ਜਿੰਨੇ ਵਾਰ ਹੁੰਦੀਆਂ ਬਣਦੇ ਨੀ ਕੱਲੇ ਨੋਟਾਂ ਨਾ ਹੁੰਦਾ ਨੀ ਸਿਆਣਾ ਕੋਈ ਪੈਂਟ ਕੋਟਾਂ ਨਾ ਸਾਰੇ ਕੰਮ ਬਣਦੇ ਨੀ ਕੱਲੇ ਨੋਟਾਂ ਨਾ ਵੱਜ ਜਾ ਕਸੂਤੀ ਜਦ ਵੱਜ ਜਾ ਕਸੂਤੀ ਜਦ ਵੱਜ ਜਾ ਕਸੂਤੀ ਸੱਟ ਕੇ ਲਰੌਂਦਿਆ ਪਿੱਛੋਂ ਫਿਰ ਚੀਕਾਂ ਵੀ ਨੀ ਮਾਰ ਹੁੰਦੀਆਂ ਕਰੇ ਕਿ ਨਸ਼ੇੜੀ ਜੀ ਦਾ ਪੁੱਤ ਬਣ ਜੇ ਹਰਥਾਨੀ ਮਾਮਾ ਜਿੰਮੇ ਵਾਰ ਹੁੰਦੀਆਂ ਕਰੇ ਕਿ ਨਸ਼ੇੜੀ ਜੀ ਦਾ ਪੁੱਤ ਬਣ ਗਏ ਹਰਥਾਨੀ ਮਾਮਾ ਜਿੰਮੇ ਵਾਰ ਹੁੰਦੀਆਂ ਨਹੀਂ ਜਿੰਮੇ ਵਾਰ ਹੁੰਦੀਆਂ ਨਹੀਂ ਜਿੰਮੇ ਵਾਰ ਹੁੰਦਾ
ਹਰਮਨ ਰੇਡੀਓ ਦੇ ਸਮਰਥ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਮਨਦੀਪ ਹਾਂਸ ਖਬਰਸਾਰ ਸੈਗਮੈਂਟ ਨਾਲ ਜੁੜ ਬੈਠੇ ਦੋਸਤਾਂ ਨਾਲ ਇੱਕ ਲੇਖ ਸਾਂਝਾ ਕਰ ਰਹੀ ਹਾਂ ਤੇ ਇਹ ਲਿਖਤ ਹੈ ਮਿਰਜ਼ੇ ਦੇ ਕਤਲ ਕੇਸ ਚੋਂ ਸਾਹਿਬਾਂ ਨੂੰ ਕਰੀਬ ਕਰੀਬ ਬਰੀ ਕਰਨ ਵਾਲੇ ਪੰਜਾਬ ਪੁਲਿਸ ਦੇ SSP ਬਲਰਾਜ ਸਿੰਘ ਸਿੱਧੂ ਪੰਡੋਰੀ ਨਿੱਜਰਾਂ ਦੀ ਜੋ ਖਾਸ ਕਰਕੇ ਅਰਬ ਮੁਲਕਾਂ ਵਿਚ ਰੁਜ਼ਗਾਰ ਖਾਤਰ ਗਏ ਪ੍ਰਵਾਸੀਆਂ ਲਈ ਬੇਹੱਦ ਮਹੱਤਵਪੂਰਨ ਹੋ ਸਕਦੀ ਹੈ। ਕਿਸੇ ਵੀ ਵੱਡੇ ਅਪਰਾਧ ਵਿਚੋਂ ਜਾਨ ਬਖਸ਼ਾਉਣ ਲਈ ਇਨ੍ਹਾਂ ਮੁਲਕਾਂ ਵਿਚ ਬਲੱਡ ਮਨੀ ਹਾਸਲ ਕੀਤੀ ਜਾਂਦੀ ਹੈ। ਇਸ ਬਾਰੇ ਜਿਹੜੇ ਲੋਕ ਜਾਣਕਾਰੀ ਰੱਖਦੇ ਨੇ ਚੰਗੀ ਗੱਲ ਹੈ, ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਬਲੱਡ ਮਨੀ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਨਾਲ ਬਲਰਾਜ ਸਿੰਘ ਸਿੱਧੂ ਹੋਰਾਂ ਦੀ ਇਹ ਲਿਖਤ ਸਾਂਝੀ ਕਰ ਰਹੇ ਹਾਂ ਕਿ ਬਲੱਡ ਮਨੀ ਦਾ ਸੰਕਲਪ ਤੇ ਮਹੱਤਵ। ਉਹ ਦੱਸਦੇ ਨੇ ਕਿ ਦੁਬਈ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਸੁਰਿੰਦਰਪਾਲ ਸਿੰਘ ਉਬਰਾਏ ਦੇ ਸਮਾਜ ਭਲਾਈ ਕੰਮਾਂ ਕਾਰਨ ਬਲੱਡ ਮਨੀ ਸ਼ਬਦ ਭਾਰਤ ਦੇ ਮੀਡੀਆ ਚ ਵਾਰ ਵਾਰ ਗੂੰਜਦਾ ਹੈ। ਉਬਰਾਏ ਨੇ ਹੁਣ ਤੱਕ 54 ਭਾਰਤੀਆਂ ਨੂੰ ਸੰਯੁਕਤ ਅਰਬ ਅਮੀਰਾਤ ਦੀਆਂ ਹਨੇਰੀਆਂ ਕੋਠੜੀਆਂ ਚੋਂ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਕਰੀਬ 22 ਲੱਖ ਅਮਰੀਕਨ ਡਾਲਰ ਤੇ ਕਰੀਬ 14 ਕਰੋੜ 50 ਲੱਖ ਰੁਪਏ ਬਲੱਡ ਮਨੀ ਦੇ ਰੂਪ ਵਿਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਦਿੱਤੀ ਹੈ। ਉਸ ਨੇ ਕੁਝ ਦਿਨ ਪਹਿਲਾਂ ਹੀ 60 ਲੱਖ ਰੁਪਏ ਬਲੱਡ ਮਨੀ ਭਰ ਕੇ ਇਕ ਪਾਕਿਸਤਾਨੀ ਮੁਹੰਮਦ ਫਰਹਾਨ ਰਿਆਜ਼ ਦੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਪ੍ਰਾਪਤ 10 ਪੰਜਾਬੀ ਮੁੰਡਿਆਂ ਨੂੰ ਸ਼ਾਹਜਹਾਂ ਦੀ ਜੇਲ੍ਹ ਚੋਂ ਰਿਹਾਅ ਕਰਵਾਇਆ ਹੈ। ਕਈ ਇਸਲਾਮੀ ਦੇਸ਼ਾਂ ਵਿਚ ਬਲੱਡ ਮਨੀ, ਜਿਸ ਨੂੰ ਅਰਬ ਵਿਚ ਦੀਆ ਕਿਹਾ ਜਾਂਦਾ ਹੈ, ਇਸ ਦਾ ਕਾਨੂੰਨੀ ਤੌਰ ਉਤੇ ਪ੍ਰਚਲਨ ਹੈ। ਇਸਲਾਮੀ ਕਾਨੂੰਨ ਸ਼ਰੀਆ ਵਿਚ ਮਕਤੂਲ ਦੇ ਵਾਰਸਾਂ ਵੱਲੋਂ ਦੁਸ਼ਮਣੀ ਅੱਗੇ ਨਾ ਵਧਾਉਣ ਤੇ ਰਹਿਮ ਕਾਰਨ ਕਾਤਲ ਨੂੰ ਮੁਆਫ਼ ਕਰ ਦੇਣ ਦੀ ਵਿਵਸਥਾ ਹੈ। ਵਾਰਸ ਮੁਲਜ਼ਮ ਨੂੰ ਇਨਸਾਨੀਅਤ ਦੇ ਨਾਤੇ ਜਾਂ ਬਲੱਡ ਮਨੀ ਲੈ ਕੇ ਮੁਆਫ਼ ਕਰ ਸਕਦੇ ਨੇ। ਅਦਾਲਤਾਂ ਇਸ ਰਾਜ਼ੀਨਾਮੇ ਨੂੰ ਤਸਲੀਮ ਕਰਦੀਆਂ ਨੇ। ਬਲੱਡ ਮਨੀ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਬਲੱਡ ਮਨੀ ਤਾਂ ਜੱਜ ਕਤਲ ਜਾਂ ਹੋਰ ਫੌਜਦਾਰੀ ਕੇਸਾਂ ਵਿਚ ਸਜ਼ਾ ਸੁਣਾਉਣ ਦੇ ਸਮੇਂ ਜੁਰਮਾਨੇ ਦੇ ਰੂਪ ਵਿਚ ਮੁਲਜ਼ਮ ਤੋਂ ਵਸੂਲ ਕਰਕੇ ਮਕਤੂਲ ਦੇ ਵਾਰਸਾਂ ਨੂੰ ਦਿੰਦਾ ਹੈ, ਮਤਲਬ ਸਜ਼ਾ ਵੀ ਮਿਲਦੀ ਹੈ ਤੇ ਬਲੱਡ ਮਨੀ ਵੀ ਦੇਣੀ ਪੈਂਦੀ ਹੈ। ਦੂਜੀ ਕਿਸਮ ਚ ਜ਼ਖਮੀ ਜਾਂ ਮਕਤੂਲ ਦੇ ਵਾਰਸ ਦੋਸ਼ੀ ਤੋਂ ਭਾਰੀ ਮੁਆਵਜ਼ਾ ਲੈ ਕੇ ਉਸ ਨੂੰ ਮੁਆਫ਼ ਕਰ ਦਿੰਦੇ ਨੇ। ਇਸ ਸਬੰਧੀ ਲਿਖਤੀ ਮੁਆਫ਼ੀਨਾਮਾ ਪੇਸ਼ ਕਰਨ ਉਤੇ ਅਦਾਲਤਾਂ ਬਿਨਾਂ ਕਿਸੇ ਪੁੱਛ ਪੜਤਾਲ ਦੇ ਦੋਸ਼ੀ ਨੂੰ ਬਰੀ ਕਰ ਦਿੰਦੀਆਂ ਨੇ। ਇਹ ਰਵਾਇਤ ਸਮਾਜਿਕ ਤੌਰ ਉਤੇ ਚੰਗੀ ਵੀ ਆਖੀ ਜਾ ਸਕਦੀ ਹੈ ਤੇ ਬੁਰੀ ਵੀ। ਚੰਗੀ ਇਸ ਲਈ ਕਿ ਮਰਨ ਵਾਲੇ ਦੇ ਗਰੀਬ ਬੇਸਹਾਰਾ ਵਾਰਸਾਂ ਨੂੰ ਜ਼ਿੰਦਗੀ ਗੁਜ਼ਾਰਨ ਲਈ ਕੁਝ ਰਕਮ ਮਿਲ ਜਾਂਦੀ ਹੈ। ਬੁਰੀ ਇਸ ਲਈ ਕਿ ਜੇ ਕਾਤਲ ਅਮੀਰ ਤੇ ਰਸੂਖਵਾਨ ਹੋਵੇ ਤਾਂ ਫਿਰ ਉਹ ਪੈਸੇ ਦੇ ਜ਼ੋਰ ਤੇ ਆਰਾਮ ਨਾਲ ਬਰੀ ਹੋ ਜਾਂਦਾ ਹੈ। ਪਰ ਕਈ ਲੋਕ ਅਸੂਲਾਂ ਦੇ ਬੜੇ ਪੱਕੇ ਹੁੰਦੇ ਨੇ। ਪਿੱਛੇ ਜੇ ਇਕ ਸਾਊਦੀ ਸ਼ਹਿਜ਼ਾਦੇ ਨੂੰ ਕਤਲ ਕੇਸ ਵਿਚ ਸ਼ਰੇਆਮ ਫਾਂਸੀ ਤੇ ਲਟਕਾਇਆ ਗਿਆ ਸੀ। ਮਰਨ ਵਾਲੇ ਦੇ ਵਾਰਸ ਕੋਈ ਜ਼ਿਆਦਾ ਅਮੀਰ ਨਹੀਂ ਸੀ, ਪਰ ਉਨ੍ਹਾਂ ਨੇ ਇਨਸਾਫ਼ ਲੈਣਾ ਬਿਹਤਰ ਸਮਝਿਆ ਤੇ ਕਰੋੜਾਂ ਦਿਨਾਰਾਂ ਦੀ ਬਲੱਡ ਮਨੀ ਠੁਕਰਾ ਦਿੱਤੀ ਸੀ। ਬਲਰਾਜ ਸਿੰਘ ਸਿੱਧੂ ਹੋਰੀ ਦੱਸਦੇ ਨੇ ਕਿ ਕਈ ਇਸਲਾਮੀ ਦੇਸ਼ਾਂ ਵਿਚ ਪੱਕੇ ਨਾਗਰਿਕ ਦੀ ਜਾਨ ਦੀ ਕੀਮਤ ਦੂਜੇ ਧਰਮ ਵਾਲਿਆਂ ਨਾਲੋਂ ਵੱਧ ਸਮਝੀ ਜਾਂਦੀ ਹੈ। ਪਰ ਸੰਯੁਕਤ ਅਰਬ ਅਮੀਰਾਤ, ਜਿਨ੍ਹਾਂ ਚ ਦੁਬਈ, ਆਬੂ ਧਾਬੀ, ਅਜ਼ਮਨ, ਸ਼ਾਰਜਾ, ਫੁਜ਼ਾਇਰਾ, ਅਲ ਕੁਵੈਨ ਤੇ ਰਾਸ ਅਲ ਖੈਮਾ ਆਦਿ ਦੇਸ਼ ਆਉਂਦੇ ਨੇ, ਇਨ੍ਹਾਂ ਵਿਚ ਸਭ ਇਨਸਾਨਾਂ ਦੇ ਹੱਕ ਬਰਾਬਰ ਸਮਝੇ ਜਾਂਦੇ ਨੇ। UAE ਵਿਚ ਕਿਸੇ ਵਿਅਕਤੀ ਦੀ ਮੌਤ ਹੋਣ ਜਾਂ ਜ਼ਖਮੀ ਹੋਣ ਉਤੇ ਮੁਲਜ਼ਮ ਨੂੰ ਸਰੀਰਕ ਸਜ਼ਾ ਦੇ ਨਾਲ ਨਾਲ ਬਲੱਡ ਮਨੀ ਵੀ ਭਰਨੀ ਪੈਂਦੀ ਹੈ। ਮੁਆਵਜ਼ੇ ਲਈ ਵਾਰਸਾਂ ਨੂੰ ਵੱਖਰਾ ਦੀਵਾਨੀ ਕੇਸ ਦਰਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਜੇ ਦੋਸ਼ੀ ਕੋਲ ਲੋੜੀਂਦੀ ਰਕਮ ਨਾ ਹੋਵੇ ਤਾਂ ਉਹਦੀ ਜ਼ਮੀਨ ਜਾਇਦਾਦ ਘਰ ਘਾਟ ਨਿਲਾਮ ਕਰਕੇ ਇਹ ਰਕਮ ਵਸੂਲੀ ਜਾਂਦੀ ਹੈ। ਅਰਬ ਅਮੀਰਾਤ ਵਿਚ ਮਰਦ ਤੇ ਔਰਤ ਵਿਚ ਵੀ ਭਾਰੀ ਵਿਤਕਰਾ ਹੁੰਦਾ ਹੈ। ਕਿਸੇ ਮਰਦ ਦੀ ਮੌਤ ਹੋਣ ਉਤੇ 2 ਲੱਖ ਦਰਹਮ, ਜਿਹਨੂੰ ਸਾਡੇ ਪੰਜਾਬੀ ਲੋਕ ਦਰਾਮ ਵੀ ਆਖਦੇ ਨੇ, ਕਰੀਬ 36 ਲੱਖ ਰੁਪਏ 2 ਲੱਖ ਦਰਾਮ ਦੇ ਬਣਦੇ ਨੇ, ਉਹ ਦੇਣੇ ਪੈਂਦੇ ਨੇ ਤੇ ਔਰਤ ਦੇ ਮਰਨ ਦੀ ਸੂਰਤ ਵਿਚ ਬਲੱਡ ਮਨੀ ਅੱਧੀ 1 ਲੱਖ ਦਰਾਮ ਹੀ ਦਿੱਤੀ ਜਾਂਦੀ ਹੈ। ਜ਼ਖਮੀ ਨੂੰ ਬਲੱਡ ਮਨੀ ਦੀ ਮਿਕਦਾਰ ਦਾ ਫੈਸਲਾ ਜੱਜ ਵੱਲੋਂ ਡਾਕਟਰਾਂ ਦੀ ਸਲਾਹ ਨਾਲ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਜੇ ਕੋਈ 50% ਅਪਾਹਜ ਹੋ ਜਾਏ ਤਾਂ 1 ਲੱਖ ਦਰਾਮ ਦੇਣਾ ਪਵੇਗਾ। ਹਰੇਕ 60 ਜਾਂ ਅੰਗ ਭੰਨ ਹੋਣ ਦੀ ਸੂਰਤ ਵਿਚ ਮੁਆਵਜ਼ਾ ਵਧਦਾ ਜਾਂਦਾ ਹੈ। ਮਿਸਾਲ ਵਜੋਂ ਜੇ ਕਿਸੇ ਦੀਆਂ ਦੋਵੇਂ ਲੱਤਾਂ ਤੇ ਬਾਹਾਂ ਵੱਢੀਆਂ ਜਾਣ ਤਾਂ ਮੁਆਵਜ਼ਾ 2 ਦੀ ਬਜਾਏ 3 ਜਾਂ 4 ਲੱਖ ਦਰਾਮ ਵੀ ਹੋ ਸਕਦਾ ਹੈ। ਜੇ ਮੁਲਜ਼ਮ ਬੇਗੁਨਾਹ ਸਾਬਤ ਹੋ ਜਾਵੇ ਤਾਂ ਕਿਸੇ ਕਿਸਮ ਦਾ ਕੋਈ ਮੁਆਵਜ਼ਾ ਦੇਣ ਦੀ ਲੋੜ ਨਹੀਂ ਪੈਂਦੀ। ਬਲਰਾਜ ਸਿੰਘ ਸਿੱਧੂ ਹੋਰੀ ਦੱਸਦੇ ਨੇ ਕਿ ਜੇ ਜੁਰਮ 1 ਤੋਂ ਵੱਧ ਵਿਅਕਤੀਆਂ ਨੇ ਕੀਤਾ ਹੋਵੇ ਤਾਂ ਹਰੇਕ ਦੀ ਕਰਤੂਤ ਮੁਤਾਬਕ ਵੰਡ ਕੇ ਬਲੱਡ ਮਨੀ ਪਾਈ ਜਾਂਦੀ ਹੈ। ਇਹਦੇ ਤੋਂ ਇਲਾਵਾ ਜੇ ਕਿਸੇ ਦਾ ਪਾਲਤੂ ਜਾਨਵਰ ਕਿਸੇ ਨੂੰ ਮਾਰ ਦੇਵੇ, ਕੋਈ ਕਿਸੇ ਦੀ ਇਮਾਰਤ ਜਾਂ ਗੱਡੀ ਥੱਲੇ ਆ ਕੇ ਜਾਂ ਫੈਕਟਰੀ ਵਿਚ ਕੰਮ ਕਰਦੇ ਸਮੇਂ ਕਰੰਟ ਆਦਿ ਪੈ ਕੇ ਮਰ ਜਾਵੇ ਤਾਂ ਵੀ 2 ਲੱਖ ਦਰਾਮ ਦੇਣਾ ਪੈਂਦਾ ਹੈ। ਕਤਲ ਇਕ ਬੇਹੱਦ ਸੰਗੀਨ ਜੁਰਮ ਹੈ। ਇਹਦੇ ਚ ਅੱਵਲ ਤਾਂ ਰਾਜ਼ੀਨਾਮਾ ਹੁੰਦਾ ਨਹੀਂ, ਜੇ ਹੋ ਵੀ ਜਾਏ ਤਾਂ ਵਾਰਸਾਂ ਵੱਲੋਂ ਫਿਰ ਭਾਰੀ ਰਕਮ ਦੀ ਮੰਗ ਕੀਤੀ ਜਾਂਦੀ ਹੈ। ਮੁਹੰਮਦ ਫਰਹਾਨ ਰਿਆਜ਼ ਦੇ ਵਾਰਸਾਂ ਨੇ ਵੀ ਪਹਿਲਾਂ 4 ਕਰੋੜ ਰੁਪਏ ਮੰਗੇ ਸਨ। ਮੁਲਜ਼ਮਾਂ ਦੀ ਚੰਗੀ ਕਿਸਮਤ ਸੀ ਕਿ ਸੁਰਿੰਦਰਪਾਲ ਸਿੰਘ ਬਰਾਏ ਮਦਦ ਤੇ ਆ ਗਿਆ, ਨਹੀਂ ਤਾਂ ਉਹ ਗਰੀਬ ਬੰਦੇ ਕਦੇ ਵੀ ਇੰਨੀ ਵੱਡੀ ਰਕਮ ਨਹੀਂ ਸੀ ਭਰ ਸਕਦੇ। ਕਿਸੇ ਵੀ ਦੇਸ਼ ਵਿਚ ਕੰਮਕਾਰ ਕਰਨ ਜਾਂ ਵਸਣ ਵੇਲੇ ਉਥੋਂ ਦੇ ਕਾਨੂੰਨਾਂ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੈ। ਕਾਨੂੰਨ ਬਾਰੇ ਜਾਣਕਾਰੀ ਨਾ ਹੋਣਾ ਕੋਈ ਬਹਾਨਾ ਨਹੀਂ ਹੈ, ਅਦਾਲਤਾਂ ਨੇ ਤੁਹਾਨੂੰ ਲਟਕਾ ਹੀ ਦੇਣਾ ਹੈ। ਬਗਾਨੇ ਮੁਲਕਾਂ ਚ ਹੱਕ ਸੱਚ ਦੀ ਨੇਕ ਕਮਾਈ ਕਰਨੀ ਚਾਹੀਦੀ ਹੈ ਤੇ ਗੈਰ ਕਾਨੂੰਨੀ ਧੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਸਲਾਹ ਦਿੰਦਿਆਂ ਬਲਰਾਜ ਸਿੰਘ ਪੰਨੂ ਹੋਰਾਂ ਦੀ ਇਹ ਲਿਖਤ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸਾਂਝੀ ਕਰਦਿਆਂ ਭੁਲਚੁੱਕ ਹੋਈ ਹੋਵੇ ਤਾਂ ਖਿਮਾ ਦੇ ਜਾਚਕ ਹਾਂ। ਉਮੀਦ ਕਰਦੇ ਹਾਂ ਸਾਡਾ ਇਹ ਉਪਰਾਲਾ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਹੁੰਗਾਰੇ ਦੀ ਆਸ ਵਿਚ ਮੈਨੂੰ ਅਮਨ ਦੀ ਫਾਂਸ ਨੂੰ ਹੁਣ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ।
ਪੀਰ ਖੁਆਜਾ ਬੰਦ ਹੋਣਾ ਨਹੀਂ ਦਰਵਾਜਾ ਜੇ ਚਗਾਠਾਂ ਫੁੱਲ ਗਈਆਂ ਮਾਝੇ ਦਾ ਵੱਜ ਗਿਆ ਵਾਜਾ ਕੋਈ ਲੱਭੋ ਪੀਰ ਖੁਆਜਾ ਬੰਦ ਹੋਣਾ ਨਹੀਂ ਦਰਵਾਜਾ ਜੇ ਚਗਾਠਾਂ ਫੁੱਲ ਗਈਆਂ ਵਿੱਚ ਚਿੱਟਾ ਕੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਕੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਬਣਦਾ ਕੋਈ ਨਸ਼ੇੜੀ ਲੀਡਰ ਜੇ ਚੱਜਦਾ ਆ ਜਾਂਦਾ ਮੈਂ ਪੌਣੇ ਲੱਖ ਦਾ ਸੁਣਿਆ ਮੁੰਡਾ ਚਿੱਟਾ ਹੀ ਖਾ ਜਾਂਦਾ ਕਿਉਂ ਬਣਦਾ ਕੋਈ ਨਸ਼ੇੜੀ ਲੀਡਰ ਜੇ ਚੰਗਾ ਆ ਜਾਂਦਾ ਚਿੱਟਰ ਨੇ ਨਸ਼ਾ ਛੱਡਾਊ ਕੇਂਦਰ ਜੇ ਕਿਡਨੀਆਂ ਫੁੱਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਸ਼ਾਇਦ ਕਾਫਰਾਂ ਨੂੰ ਖੰਡੇ ਦੀਆਂ ਧਾਰਾਂ ਭੁੱਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਵਿੱਚ ਵੀ ਅੱਜ ਕੱਲ ਧੋਖੇ ਜ਼ਿਆਦਾ ਨੇ ਗੁਰੂ ਕੀ ਨਗਰੀ ਲੰਗਰਾਂ ਨਾਲੋਂ ਧੋਖੇ ਜ਼ਿਆਦਾ ਨੇ ਧਰਮ ਪ੍ਰਚਾਰਾਂ ਵਿੱਚ ਵੀ ਅੱਜ ਕੱਲ ਧੋਖੇ ਜ਼ਿਆਦਾ ਨੇ ਬੇਟੀਲਾ ਕੱਖ ਨਹੀਂ ਬਚਣਾ ਜਦ ਹਨੇਰੀਆਂ ਝੁੱਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਬੁਝਗੀ ਪਿਆਸ ਯਤੀਮਾਂ ਦੀ ਕੌਮ ਮੇਰੀ ਨੂੰ ਘਾਟ ਰਹੂਗੀ ਸੰਤ ਮਸਕੀਨਾਂ ਦੀ ਪੁਰੰਦੇ ਕਰਕੇ ਬੁਝਗੀ ਪਿਆਸ ਯਤੀਮਾਂ ਦੀ ਵੇ ਕੌਮ ਮੇਰੀ ਨੂੰ ਘਾਟ ਰਹੂਗੀ ਸੰਤ ਮਸਕੀਨਾਂ ਦੀ ਜੋ ਸੁੱਤੀ ਕੌਮ ਜਗਾਵਣਿਓ ਢਾਡੀ ਵਾਰਾਂ ਭੁੱਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਬਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਕੱਚੀ ਸੋਚ ਕਲਮ ਨੂੰ ਆਪ ਹੀ ਕੱਸ ਦੇਵੋ ਇੱਕੋ ਪਿੰਡ ਚਾਰ ਗੁਰੂ ਘਰਾਂ ਦਾ ਮਤਲਬ ਦੱਸ ਦੇਵੋ ਗੁਰਖਾਮ ਦੀ ਕੱਚੀ ਸੋਚ ਕਲਮ ਨੂੰ ਆਪ
ਚੰਗੀਆਂ ਕਿਤਾਬਾਂ ਨੂੰ ਪੜ੍ਹਨਾ ਉਸੇ ਤਰ੍ਹਾਂ ਦੀ ਗੱਲ ਹੁੰਦੀ ਹੈ ਜਿਵੇਂ ਅਸੀਂ ਬੀਤ ਗਈਆਂ ਸਦੀਆਂ ਦੇ ਬਿਹਤਰੀਨ ਬੰਦਿਆਂ ਨਾਲ ਗੱਲਬਾਤ ਕਰ ਰਹੇ ਹੋਈਏ। ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ, ਤੇ ਹਰਮਨ ਰੇਡੀਓ ਦੇ ਮਾਧਿਅਮ ਦੇ ਰਾਹੀਂ ਤੁਸੀਂ ਸਾਡੀਆਂ ਆਵਾਜ਼ਾਂ ਆਪਣੇ ਤੱਕ ਸੁਣ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਰੋਤਿਆਂ ਦੇ ਨਾਲ ਸਰੋਤਿਆਂ ਨੇ ਜਿਹੜਾ ਪ੍ਰੋਗਰਾਮ ਆ ਟਿਊਨ ਇਨ ਕਰ ਲਿਆ ਆ, ਬਹੁਤ ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਦੋਸਤੋ ਇਸ ਪ੍ਰੋਗਰਾਮ ਦੇ ਬਾਬਤ ਆਪਾਂ ਥੋੜਾ ਜਿਹਾ ਦੱਸ ਦਈਏ ਕਿ ਫਰੈਸ਼ ਫਰੈਸ਼ ਨਵਾਂ ਨਵਾਂ ਪ੍ਰੋਗਰਾਮ ਚੱਲਿਆ ਜੇ ਲਾਸਟ ਵੀਕ, ਜੇ ਕਹੀਏ ਕਿ ਇੱਕ ਹਫ਼ਤੇ ਦਾ ਹੀ ਅਜੇ ਇਹ ਪ੍ਰੋਗਰਾਮ ਹੋਇਆ, ਪਰ ਜਿਸ ਹਿਸਾਬ ਨਾਲ ਸਾਡਾ ਪਿਆਰ ਜਿਹੜਾ ਮਿਲ ਰਿਹਾ ਆ ਉਹਦੇ ਲਈ ਅਸੀਂ ਧੰਨਵਾਦੀ ਵੀ ਹੈਗੇ ਆ। ਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸਿਆ ਕਰੋ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਖਬਰਸਾਰ ਦੇ ਉੱਤੇ ਕਾਫੀ ਜ਼ੋਰ ਦਿੱਤਾ ਜਾਂਦਾ ਆਲੇ ਦੁਆਲੇ, ਖਾਸ ਤੌਰ ਤੇ ਪੰਜਾਬ ਇੰਡੀਆ ਦੇ ਵਿੱਚ ਕੀ ਹੋ ਰਿਹਾ ਆ ਤੇ ਉਹਦੇ ਉੱਤੇ ਵੀ ਆਪਾਂ ਝਾਤ ਜਿਹੜੀ ਆ ਬਣਾ ਕੇ ਰੱਖੀਦੀ ਆ, ਕਿਉਂਕਿ ਸਾਡਾ ਜਿੱਥੇ ਵੀ ਮਰਜ਼ੀ ਚਲੇ ਜਾਈਏ, ਜਿੱਦਾਂ ਕਹਿੰਦੇ ਹੁੰਦੇ ਆ ਵੀ ਜੜ ਬੇਲ ਦੀ ਜਿੱਥੇ ਮਰਜ਼ੀ ਹੋਵੇ, ਘੁੰਮ ਫਿਰ ਵੀ ਜਿੱਥੇ ਮਰਜ਼ੀ ਲਵੇ ਬੇਲ ਜਿਹੜੀ ਆ ਪੱਤੇ ਕਦੀ ਵੇਲੇ ਕੰਧ ਤੋਂ ਦੂਜੇ ਪਾਸੇ ਚਲੇ ਜਾਂਦੇ, ਫੁੱਲ ਨਿਕਲਦੇ ਆ, ਪਰ ਜਿੱਥੇ ਜੜ ਹੁੰਦੀ ਆ ਚਾਹੇ ਉਹ ਜਿੱਥੇ ਮਰਜ਼ੀ ਹੋਵੇ ਉਹਦੀ ਜਿਹੜੀ ਹਮੇਸ਼ਾ ਹੀ ਜੇ ਕਹੋ ਕਿ ਲਗਾ ਰਹਿੰਦਾ ਆ। ਹੁਣ ਆਪਣੀਆਂ ਵੀ ਜੜਾਂ ਜਿਹੜੀਆਂ ਆ ਉਹ ਪੰਜਾਬ ਦੇ ਵਿੱਚ ਆ ਤੇ ਆਪਾਂ ਜਿਹੜੇ ਫੁੱਲ ਪੱਤੇ ਇੱਧਰ ਆ ਕੇ ਖੜ ਗਏ ਆ, ਪਰ ਫੇਰ ਵੀ ਉੱਥੇ ਦੇ ਨਾਲ ਲਗਾਓ ਜਿਹੜਾ ਆ, ਖਾਸ ਤੌਰ ਤੇ NRI ਦਾ ਬਹੁਤ ਜ਼ਿਆਦਾ ਹੁੰਦਾ ਆ ਤੇ ਹਰ ਵਾਰੀ ਤੁਸੀਂ ਜਿਹੜਾ ਸੁਣਨਾ ਇਹ ਲਾਈਕ ਕਰਦੇ ਆ ਕਿ ਪੰਜਾਬ ਦੇ ਵਿੱਚ ਕੀ ਹੁੰਦਾ। ਤੇ ਇਸੇ ਲਈ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰੀਦੀ ਆ ਕਿ ਪੰਜਾਬ ਇੰਡੀਆ ਦੀਆਂ ਖਬਰਾਂ ਉੱਥੇ ਕੀ ਹੋ ਰਿਹਾ, ਕੀ ਚੱਲ ਰਿਹਾ, ਮਾਹੌਲ ਕਿੱਦਾਂ ਦਾ ਆ, ਮੌਸਮ ਕਿੱਦਾਂ ਦਾ ਆ, ਇਹਦੇ ਬਾਬਤ ਆਪਾਂ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਇਸ ਪ੍ਰੋਗਰਾਮ ਦੇ ਜ਼ਰੀਏ ਖਬਰਸਾਰ ਜਿਹੜਾ ਨਾਂ ਹੈਗਾ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ। ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਖਾਸ ਮਹਿਮਾਨ ਹੁੰਦੇ ਨੇ ਜਸਵਿੰਦਰ ਸਿੰਘ ਜੀ ਬਿੱਟਾ, ਜਿਹੜੇ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਨਾਲ ਬਕਾਇਦਾ ਜੁੜਦੇ ਨੇ ਤੇ ਖਬਰਾਂ ਦੇ ਉੱਤੇ ਕਾਫੀ ਝਾਤ ਜਿਹੜੀ ਆ ਪਾਉਂਦੇ ਨੇ, ਤਬਸਰਾ ਵੀ ਕਰਦੇ ਨੇ ਖਬਰਾਂ ਦਾ, ਤੇ ਨਾਲ ਦੀ ਨਾਲ ਕਾਫੀ ਸੀਨੀਅਰ ਪੱਤਰਕਾਰ ਹੈਗੇ ਆ ਪੰਜਾਬ ਦੇ ਉਹ, ਤੇ ਅੱਜ ਵੀ ਆਪਣੇ ਨਾਲ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਬਿੱਟਾ ਜੀ।
ਦਲਜੀਤ ਜੀ ਔਰ ਸਾਡੀ ਆਵਾਜ਼ ਦੀ ਦੁਨੀਆਂ ਦੇ ਦੋਸਤ ਰੇਡੀਓ ਹਰਮਨ ਸੁਣ ਰਹੇ ਨੇ, ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ, ਉਹਨਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜੀ ਆਇਆਂ ਕਹਿੰਦੇ ਹਾਂ, ਵੈਲਕਮ ਕਰਦੇ ਹਾਂ
ਜੀ। ਬਹੁਤ ਬਹੁਤ ਧੰਨਵਾਦ ਤੇ ਸਵਾਗਤ ਹੈ ਤੁਹਾਡਾ ਵੀ, ਤੇ ਸਵਾਗਤ ਸਾਰੇ ਦੋਸਤਾਂ ਦਾ ਵੀ ਹੈ ਜਿੱਥੋਂ ਕਿਤੋਂ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ। ਤੇ ਨਾਲ ਦੀ ਨਾਲ ਦੋਸਤੋ ਜੇ ਤੁਸੀਂ ਚਾਹੋ ਤਾਂ ਟੈਲੀਗ੍ਰਾਮ ਦੇ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਕੋਈ ਸੰਦੇਸ਼ ਦੇਣਾ ਹੋਵੇ, ਸਲਾਹ ਦੇਣੀ ਹੋਵੇ, ਕੋਈ ਸੁਝਾਅ ਦੇਣਾ ਹੋਵੇ, ਜਾਂ ਕੋਈ ਖਬਰ ਦੇ ਬਾਰੇ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋਵੋ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਟੈਲੀਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾਡੇ ਨਾਲ ਆਨਲਾਈਨ ਜੁੜ ਵੀ ਸਕਦੇ ਆ ਤੇ ਤੁਸੀਂ ਸਾਡੇ ਨਾਲ ਕਾਲ ਵੀ ਕਰ ਸਕਦੇ ਆ, ਤੇ ਤੁਹਾਡੀ ਜਿਹੜੀ ਕਾਲ ਦਾ ਆ ਉਹ ਵੀ ਸਾਨੂੰ ਉਡੀਕ ਵੀ ਰਹਿਣੀ ਆ ਤੇ ਸਵਾਗਤ ਵੀ ਕਰਾਂਗੇ ਅਸੀਂ ਇਸ ਪ੍ਰੋਗਰਾਮ ਦੇ ਬਾਰੇ। ਤੇ ਖੈਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਅੱਗੇ ਹੁਣ ਵੱਧਦੇ ਆ, ਬਕਾਇਦਾ ਰੂਪ ਦੇ ਵਿੱਚ ਸ਼ੁਰੂ ਕਰਦੇ ਆ, ਜਿਵੇਂ ਕਿ ਹੁੰਦਾ ਹੀ ਆ ਕਿ ਪਹਿਲਾਂ ਆਪਾਂ ਮੌਸਮ ਦੇ ਬਾਰੇ ਜਾਣਕਾਰੀ ਲੈ ਲੈਂਦੇ ਆ। ਬਿੱਟਾ ਜੀ ਇੱਥੇ ਤਾਂ ਥੋੜਾ ਜਿਹਾ ਮੌਸਮ ਜਿਹੜਾ ਆ ਅਜੇ ਵੀ ਹੌਮਸ ਭਰਿਆ ਗਰਮੀ ਆ, ਕਿਉਂਕਿ ਕਾਫੀ ਬ੍ਰਿਸਬੇਨ ਦੇ ਵਿੱਚ ਮੀਂਹ ਪੈ ਕੇ ਹਟਿਆ ਆ ਤੇ ਹੁਣ ਹੌਮਸ ਜਿਹਾ ਵਾਲਾ ਮੌਸਮ ਆ, ਤੇ ਪੰਜਾਬ ਦੀਆਂ ਫਿਜ਼ਾਵਾਂ ਕੀ ਕਹਿ ਰਹੀਆਂ ਆ, ਕਿਹੋ ਜਿਹਾ ਮੌਸਮ ਉੱਥੇ ਚੱਲ ਰਿਹਾ?
ਦੇਖੋ ਜੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਅਸੀਂ ਗੱਲ ਕਰੀਏ, ਜਿਹੜਾ ਕਹਿੰਦੇ ਪੱਥਰਾਂ ਦਾ ਸ਼ਹਿਰ ਹੈ, ਉੱਥੇ ਜਿਹੜਾ ਟੈਂਪਰੇਚਰ ਹੈਗਾ ਹੈ, ਔਰ ਮਾਨਚੈਸਟਰ ਆਫ ਇੰਡੀਆ ਜਿਹੜਾ ਲੁਧਿਆਣਾ ਔਰ ਬਾਗਾਂ ਦਾ ਸ਼ਹਿਰ ਪਟਿਆਲਾ ਤੇ ਅੱਜ ਕੱਲ੍ਹ ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ, ਇਹ ਤਿੰਨਾਂ ਜਗ੍ਹਾ ਦੇ ਉੱਤੇ ਵੱਧ ਤੋਂ ਵੱਧ ਜਿਹੜਾ ਟੈਂਪਰੇਚਰ ਹੈਗਾ, ਤਾਪਮਾਨ ਹੈ ਉਹ 35-35 ਡਿਗਰੀ ਹੈ, ਔਰ ਘੱਟ ਤੋਂ ਘੱਟ 19 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਹੈ। ਬਠਿੰਡਾ ਦਾ ਤਾਪਮਾਨ ਵੀ ਜਿਹੜਾ ਵੱਧ ਤੋਂ ਵੱਧ ਕੱਲ੍ਹ ਜਿਹੜਾ ਮਿਣਿਆ ਗਿਆ ਹੈ ਉਹ 35 ਸੈਲਸੀਅਸ ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 19 ਸੈਲਸੀਅਸ ਡਿਗਰੀ। ਇਸੇ ਤਰ੍ਹਾਂ ਹੀ ਦੁਆਬੇ ਦੀ ਗੱਲ ਕਰੀਏ, ਜਲੰਧਰ ਦੀ, ਸਾਡੇ ਪ੍ਰਵਾਸੀ ਜ਼ਿਆਦਾ ਦੁਆਬੇ ਦੇ ਨੇ, ਉੱਥੇ 2 ਡਿਗਰੀ ਘੱਟ ਹੈ, 33 ਜਿਹੜਾ ਹੈਗਾ ਸੈਲਸੀਅਸ ਡਿਗਰੀ ਤਾਪਮਾਨ ਹੈ ਤੇ ਘੱਟ ਤੋਂ ਘੱਟ 16 ਹੈ, ਵੱਧ ਤੋਂ ਵੱਧ 33 ਹੈ, ਘੱਟ ਤੋਂ ਘੱਟ 16 ਹੈ,
33-34-35
ਇੰਨਾ ਕੁ ਜੀ। ਬਿਲਕੁਲ
ਜੀ, ਤੇ ਕਾਫੀ ਕਾਫੀ ਗਰਮੀ ਹੋਈ ਆ ਤੇ ਖੈਰ ਗਰਮੀ ਦੇ ਵਿਚ ਚਲੋ ਮੈਂ ਤਾਂ ਇਹੀ ਕਹੂੰਗਾ ਕਿ ਪਾਣੀ ਪੂਣੀ ਜਿਆਦਾ ਪੀਆ ਕਰੋ ਪੰਜਾਬੀਓ ਇੱਥੇ ਵੀ ਅਸੀਂ ਸਲਾਹ ਬੇਟਾ ਸਾਹਿਬ ਇਹੀ ਦੇਈਦੀ ਆ ਕਿ ਪਾਣੀ ਪੀਣ ਦੇ ਵਿਚ ਵੀ ਅਸੀਂ ਕਾਫੀ ਅਣਗਹਿਲੀ ਵਰਤੀ ਜਾਂਦੇ ਆ ਕਈ ਵਾਰੀ ਪਾਣੀ ਜਿਹੜਾ ਆ ਬਹੁਤ ਜ਼ਰੂਰੀ ਆ ਆਪਣੇ ਸਰੀਰ ਦਾ ਅਹਿਮ ਅੰਗ ਵੀ ਹੈਗਾ ਤੇ ਦੋਸਤਾਂ ਨੂੰ ਸਲਾਹ ਵੀ ਇਹ ਦੇਈਦੀ ਆ ਪੰਜਾਬੀ ਜਿਹੜੇ ਚਾਹ ਜ਼ਿਆਦਾ ਪੀ ਜਾਂਦੇ ਆ ਤੇ ਪਾਣੀ ਘੱਟ ਪੀਂਦੇ ਆ ਜਿੱਥੇ ਆਏ ਗਏ ਦੇ ਉੱਤੇ ਵੀ ਕਈ ਵਾਰੀ ਪਾਣੀ ਨੀ ਪੁੱਛਿਆ ਜਾਂਦਾ ਚਾਹ ਹੀ ਸਿੱਧੀ ਪਰੋਸ ਦਿੱਤੀ ਜਾਂਦੀ ਆ ਕੀ ਕਹਿਣਾ ਚਾਹੁੰਦੇ ਪਹਿਲਾਂ ਤੇ ਥੋੜੀ ਜਿਹਾ ਦਿਓ ਵਿਚਾਰ ਆਪਣੇ
ਹਾਂ ਬਿਲਕੁਲ ਜੀ ਕਿਉਂਕਿ ਅਸੀਂ ਕਿਸੇ ਨੂੰ ਚਾਹ ਨਾ ਪਿਲਾਈਏ ਤਾਂ ਸ਼ਿਸ਼ਟਾਚਾਰ ਚ ਉਹਦੀ ਜਿਹੜੀ ਰਿਸਪੈਕਟ ਨਹੀਂ ਮੰਨੀ ਜਾਂਦੀ
ਜੀ
ਅਗਲਾ ਕਹਿੰਦਾ ਚਾਹ ਹੀ ਨੀ ਪੁੱਛੀ ਜੀ ਉਹਨੇ ਚਾਹੇ ਅਸੀਂ ਉਹਨੂੰ ਚਾਹ ਦੇ ਨਾਲ ਕੁਛ ਹੋਰ ਵੀ ਕੁਛ ਨਾ ਕੁਛ ਖਵਾ ਸਕਦੇ ਹਾਂ ਲੇਕਿਨ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਅਗਲਾ ਕਹਿੰਦਾ ਜੂਸ ਪੀਓਗੇ ਠੰਡਾ ਲਾਓਗੇ ਕਹੋ ਕਹਿੰਦਾ ਨਹੀਂ ਜੀ ਚਾਹ ਪੀਵਾਂਗੇ ਉਹ ਕਹਿੰਦੇ ਚਾਹ ਤਾਂ ਨਹੀਂ ਮਿਲਣੀ ਫਿਰ ਫਿਰ ਇਸ ਕਰਕੇ ਵੀ ਥੋੜੀ ਤਕਲੀਫ਼ ਹੁੰਦੀ ਹੈ ਦੂਜੀ ਗੱਲ ਇਹ ਹੈ ਵੀ ਚਾਹ ਹੈ ਜਿਹੜੀ ਉਹ ਇੱਕ ਗੱਲਬਾਤ ਕਰਨ ਦਾ ਜ਼ਰੀਆ ਹੈ ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਗੱਲ ਦੱਸੀ ਇੱਕ ਬਜ਼ੁਰਗ ਬੰਦੇ ਨੇ ਉਹਨਾਂ ਨੇ ਇੱਕ ਆਪਣੇ ਬੱਚੇ ਦੀ ਐਡਮਿਸ਼ਨ ਕਰਾਉਣੀ ਸੀ ਤੇ ਮੈਨੂੰ ਕਹਿੰਦੇ ਵੀ ਜੀ ਮੈਨੂੰ ਤੁਸੀਂ ਨਾ ਉਹ ਪ੍ਰਿੰਸੀਪਲ ਨੂੰ ਮਿਲਾ ਦਿਓ ਤੇ ਮੈਂ ਕਿਹਾ ਜੀ ਠੀਕ ਹੈ ਮੈਂ ਉਹਦੇ ਕੋਲ ਚਲਾ ਗਿਆ ਤੇ ਉਹ ਪ੍ਰਿੰਸੀਪਲ ਨੇ ਅੱਗੋਂ ਕਿਹਾ ਵੀ ਬੈਠੋ ਤੁਹਾਨੂੰ ਚਾਹ ਪਿਆਈਏ ਉਹ ਕਹਿੰਦੇ ਹਾਂਜੀ ਜ਼ਰੂਰ ਚਾਹ ਪੀਵਾਂਗੇ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਜੀ ਇਹ ਤੁਸੀਂ ਉਹਨੇ ਇੱਕ ਵਾਰੀ ਚਾਹ ਕਿਹਾ ਤੇ ਤੁਸੀਂ ਚਾਹ ਪੀਣ ਬੈਠ ਗਏ ਉਹਦੇ ਕੋਲੇ ਉਹ ਕਹਿੰਦਾ ਜੀ ਗੱਲ ਇਹ ਹੈ ਵੀ ਜੇ ਬੈਠੇ ਹੈ ਤਾਂ ਚਾਹ ਮੰਗਾਊਗਾ ਪੰਜ ਮਿੰਟ ਲੱਗਣਗੇ ਤਾਂ ਪੰਜਾਂ ਮਿੰਟਾਂ ਚ ਮੈਨੂੰ ਪਤਾ ਲੱਗ ਜੂ ਵੀ ਇਹ ਕਿੱਥੋਂ ਦਾ ਹੈ ਇਹਦੀ ਬੈਕਗਰਾਉਂਡ ਕਿੱਥੋਂ ਦੀ ਹੈ ਇਹ ਕਿਹਦਾ ਰਿਸ਼ਤੇਦਾਰ ਹੈ ਇਹ ਕਿਹਦੀ ਸਿਫਾਰਿਸ਼ ਬਣਦਾ ਤੇ ਜੇ ਤੁਹਾਨੂੰ ਕੋਈ ਬੰਦਾ ਇਹ ਕਵੇ ਕਿ ਤੁਸੀਂ ਚਾਹ ਪੀਓਗੇ ਤੇ ਉਹਦਾ ਤਰਕ ਸੀਗਾ ਉਸ ਵਿਅਕਤੀ ਦਾ ਉਸ ਖਾਸ ਬੰਦੇ ਦਾ ਕਿ ਚਾਹ ਤੋਂ ਨਾ ਨਹੀਂ ਕਰਨੀ ਕਿਸੇ ਨੂੰ ਔਰ ਮੈਨੂੰ ਉਹ ਬੜਾ ਸਬਕ ਮਿਲਿਆ ਜੇਕਰ ਮੰਨ ਲਓ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਤੁਸੀਂ ਮੇਰੇ ਕੋਲ ਆਏ ਹੋ ਮੈਂ ਤੁਹਾਨੂੰ ਪੁੱਛਾਂ ਜਾਂ ਤੁਸੀਂ ਮੈਨੂੰ ਪੁੱਛੋ ਮਾਫ਼ ਕਰਨਾ ਕਿ ਤੁਸੀਂ ਚਾਹ ਪੀਓਗੇ ਜੇ ਤੁਸੀਂ ਕਹਿ ਦਿੱਤਾ ਨਹੀਂ ਪੀਣੀ ਤਾਂ ਇਹਦਾ ਮਤਲਬ ਹੈ ਨਾ ਤਾਂ ਮੈਨੂੰ ਤੁਹਾਡਾ ਪਤਾ ਲੱਗਿਆ ਕਿ ਤੁਸੀਂ ਕਿੱਥੋਂ ਦੇ ਹੋ ਤੁਸੀਂ ਕਿਉਂ ਆਏ ਸੀ ਤੁਸੀਂ ਕਿਸੇ ਮੁਸ਼ਕਲ ਚ ਤਾਂ ਨਹੀਂ ਜਾਂ ਕਿਸੇ ਕੋਈ ਸਮੱਸਿਆ ਤਾਂ ਨਹੀਂ ਤੁਹਾਨੂੰ ਜਾਂ ਹੋ ਸਕਦਾ ਵੀ ਤੁਹਾਡੀ ਸਮੱਸਿਆ ਵਾ ਤੁਸੀਂ ਮੇਰੇ ਨਾਲ ਗੱਲ ਕੀਤੀ ਪੰਜ ਮਿੰਟ ਬੈਠੇ ਤਾਂ ਮੇਰੇ ਨਾਲ ਤੁਸੀਂ ਗੱਲ ਕੀਤੀ ਤੁਹਾਡੀ ਸਮੱਸਿਆ ਦੂਰ ਹੋ ਗਈ ਸੋ ਉਹ ਗੱਲ ਬੜੀ ਵੱਡੀ ਹੈ ਤੇ ਇੱਕ ਚਾਹ ਦਾ ਕੱਪ ਇਹ ਨਹੀਂ ਕਿ ਜ਼ਰੂਰੀ ਨਹੀਂ ਕੋਈ ਬੰਦਾ ਚਾਹ ਦੇ ਕੱਪ ਪਿੱਛੇ ਜਾਂ ਉਹ ਚਾਹ ਦੇ ਕੱਪ ਪਿੱਛੇ ਹੀ ਬੈਠਾ ਹੋ ਸਕਦਾ ਕਿ ਤੁਹਾਡਾ ਐਸੀ ਤੁਹਾਡੇ ਨਾਲ ਕੋਈ ਐਸੀ ਕੰਮ ਦੀ ਗੱਲ ਕਰ ਜਾਵੇ ਜਾਂ ਐਸੀ ਗੱਲ ਤੁਹਾਡੇ ਨਾਲ ਕਰ ਜਾਵੇ ਸਾਂਝੀ ਜਿਹੜੀ ਤੁਸੀਂ ਸਾਰੀ ਉਮਰ ਜਿਹਦੇ ਲਈ ਤੁਸੀਂ ਲੱਭਦੇ ਰਹੋ ਉਸ ਬੰਦੇ ਨੂੰ ਤੇ ਉਸ ਉਹ ਬੰਦਾ ਤੁਹਾਨੂੰ ਉਹ ਚਾਹ ਦੇ ਕੱਪ ਦੇ ਨਾਲ ਇੱਕ ਗੱਲ ਸੁਣਾ ਜਾਵੇ ਜਿਹੜੀ ਤੁਹਾਡੀ ਲਾਈਫ ਬਦਲ ਦੇਵੇ ਸੋ ਮੇਰਾ ਇਹ ਨਿੱਜੀ ਤਜਰਬਾ ਹੈ ਕਿ ਜੇ ਤੁਹਾਨੂੰ ਕਿਸੇ ਨੇ ਮੇਰਾ ਆਪਣਾ ਤਜਰਬਾ ਹੈ ਇਹ ਤੁਸੀਂ ਚੰਗੀ ਸਮਝੋ ਜਾਂ ਮਾੜੀ ਸਮਝੋ ਇਹ ਤਾਂ ਤੁਸੀਂ ਦੇਖਣੀ ਗੱਲ ਜੇਕਰ ਤੁਹਾਨੂੰ ਕਿਸੇ ਨੇ ਚਾਹ ਜਾਂ ਕਾਫੀ ਦੀ ਆਫਰ ਕੀਤੀ ਹੈ ਤਾਂ ਉਹਨੂੰ ਜ਼ਰੂਰ ਸਾਨੂੰ ਸਵੀਕਾਰ ਕਰਨਾ ਚਾਹੀਦਾ ਤੇ ਸਾਨੂੰ ਵੀ ਕਿਸੇ ਨੂੰ ਜੇ ਦੂਸਰਾ ਬੰਦਾ ਆਉਂਦਾ ਤਾਂ ਉਹਨੂੰ ਚਾਹ ਆਫਰ ਕਰਨੀ ਚਾਹੀਦੀ ਹੈ
ਜੀ ਅੱਛਾ ਜੀ ਠੀਕ ਆ ਚਲੋ ਬਹੁਤ ਵਧੀਆ ਜੀ ਨਾਲ ਨਾਲ ਮੈਂ ਤਾਂ ਇਹ ਗੱਲ ਹੁੰਦਾ ਚਲੋ ਤੁਸੀਂ ਬਹੁਤ ਵਧੀਆ ਦੱਸ ਦਿੱਤੀ ਵੀ ਚਾਹ ਦੇ ਫਾਇਦੇ ਵੀ ਹੈਗੇ ਆ ਕਿਉਂਕਿ ਆਪਾਂ ਨੂੰ ਗੱਲ ਇਹ ਵੈਸੇ ਵਧੀਆ ਤੁਹਾਡੀ ਗੱਲ ਲੱਗੀ ਆ ਵੀ ਬੈਠਣ ਲਈ ਥੋੜਾ ਜਿਹਾ ਟਾਈਮ ਜਿਹੜਾ ਜ਼ਰੂਰ ਮਿਲ ਜਾਂਦਾ ਪਰ ਜੇ ਦੇਖਿਆ ਜਾਵੇ ਤਾਂ ਥੋੜਾ ਜਿਹਾ ਪਾਣੀ ਜ਼ਿਆਦਾ ਜ਼ਰੂਰੀ ਹੋ ਜਾਂਦਾ
ਹਾਂ ਬਿਲਕੁਲ ਜਿਹੜੀ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਮੈਂ ਉਹਦੇ ਨਾਲ ਪਾਣੀ ਦੀ ਵੀ ਇੱਕ ਗੱਲ ਮੈਂ ਜੋੜਦਾ ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਤੁਹਾਡੇ ਸਟੋਨ ਪੇਟ ਦੇ ਵਿੱਚ ਜ਼ਿਆਦਾ ਬਣਨਗੇ ਕਿਉਂਕਿ ਜਿਹੜੇ ਸਾਡੇ ਬਾਡੀ ਦੇ ਵਿੱਚ ਇਸ ਤਰ੍ਹਾਂ ਦੇ ਆਰਗਨ ਨੇ ਜਿਹੜੇ ਹਮੇਸ਼ਾ ਆਪਣਾ ਜਿਹੜਾ ਉਹ ਪ੍ਰਕਿਰਿਆ ਕਰਦੇ ਆ ਕਿਰਿਆਸ਼ੀਲ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਐਸਾ ਰਸ ਨਿਕਲਦਾ ਜਿਹੜਾ ਜੇ ਤੁਸੀਂ ਪਾਣੀ ਨਹੀਂ ਪੀਂਦੇ ਤਾਂ ਉਹ ਰਸ ਹੌਲੀ ਹੌਲੀ ਸਟੋਨ ਬਣ ਜਾਂਦਾ ਜੇਕਰ ਤੁਸੀਂ ਪਾਣੀ ਪੀਂਦੇ ਹੋ ਤਾਂ ਉਹ ਬਾਡੀ ਤੁਹਾਡੀ ਸਾਫ਼ ਵੀ ਹੁੰਦੀ ਰਹਿੰਦੀ ਹੈ ਵਾਸ਼ ਵੀ ਹੁੰਦਾ ਰਹਿੰਦਾ ਅੰਦਰੋਂ ਔਰ ਬਹੁਤ ਸਾਰੀਆਂ ਐਸੀਆਂ ਪ੍ਰੋਬਲਮਸ ਨੇ ਬਹੁਤ ਸਾਰੀਆਂ ਐਸੀਆਂ ਦੁੱਖ ਤਕਲੀਫਾਂ ਹੈ ਜੇਕਰ ਤੁਸੀਂ ਲਗਾਤਾਰ ਪਾਣੀ ਪੀਓ ਵੱਧ ਪੀਓ ਚਾਹੇ ਘੱਟ ਪੀਓ ਉਹ ਤਾਂ ਤੁਹਾਡੇ ਤੇ ਹੈ ਲੇਕਿਨ ਉਹਦੇ ਨਾਲ ਤੁਹਾਡੇ ਸਰੀਰ ਫਿੱਟ ਰਹਿੰਦਾ ਇਸੇ ਲਈ ਸਵੇਰੇ ਕਹਿੰਦੇ ਹੈ ਕਿ ਸਵੇਰੇ ਜਿਹੜਾ ਸੁਬਾਹ ਉੱਠ ਕੇ ਤੁਸੀਂ ਪਾਣੀ ਪੀਣਾ ਹੈ ਉਹ ਚੌਂਕੜੀ ਮਾਰ ਕੇ ਜੇ ਕੋਸ਼ਿਸ਼ ਕਰੋ ਵੀ ਧਰਤੀ ਤੇ ਬੈਠ ਕੇ ਪੀਓ ਤਾਂ ਤੁਹਾਡਾ ਉਹ ਪਾਣੀ ਦਾ ਜ਼ਿਆਦਾ ਜ਼ਿਆਦਾ ਫਾਇਦਾ ਹੁੰਦਾ ਜੇ ਖੜੇ ਹੋ ਕੇ ਤੁਸੀਂ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਗਰੰਟੀ ਹੈ ਕਿ 2-3 ਸਾਲਾਂ ਦੇ ਵਿੱਚ ਤੁਹਾਡੇ ਗੋਡੇ ਗਿੱਟੇ ਦਰਦ ਕਰਨੇ ਸ਼ੁਰੂ ਹੋ ਜਾਣਗੇ
ਜੀ ਖੈਰ ਬਹੁਤ ਵਧੀਆ ਜੀ ਤੇ ਤੁਸੀਂ ਕੀਮਤੀ ਸੁਝਾਅ ਦਿੱਤੇ ਆ ਤੇ ਇਸ ਕਰਕੇ ਦੋਸਤੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਤੇ ਚੌਂਕੜੀ ਲਾ ਕੇ ਪਾਣੀ ਪੀਓ ਤੇ ਬਕਾਇਦਾ ਹੁਣ ਆਪਾਂ ਖਬਰਾਂ ਵੱਲ ਨੂੰ ਵੀ ਜਾਂਦੇ ਆ ਤੇ ਚੰਡੀਗੜ੍ਹ ਤੋਂ ਸਟਾਰਟ ਕਰਦੇ ਆ ਤੇ ਆਪਾਂ ਗੱਲ ਕਰੀਏ ਅੱਜ ਆਮ ਆਦਮੀ ਪਾਰਟੀ ਤੋਂ ਸਟਾਰਟਿੰਗ ਕਰਦੇ ਆ ਤੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਜਿਹੜਾ ਚੱਲ ਰਿਹਾ ਆ ਤੇ ਇੱਕ ਜਿਹੜੀ ਆਮ ਆਦਮੀ ਪਾਰਟੀ ਹੈ ਧਰਨਿਆਂ ਚੋਂ ਨਿਕਲੀ ਪਾਰਟੀ ਆ ਧਰਨੇ ਦਾ ਮਤਲਬ ਹੁੰਦਾ ਵੀ ਆਪਾਂ ਨਾਰੇ ਲਾਉਣੇ ਹੁੰਦੇ ਆ ਹਰ ਗੱਲ ਦੇ ਵਿੱਚੋਂ ਤੇ ਇਹ ਜਿਹੜਾ ਵਾਕਆਊਟ ਕੀਤਾ ਆ ਕੱਲ ਆਮ ਆਦਮੀ ਪਾਰਟੀ ਨੇ ਤੇ ਇਹਦਾ ਕੀ ਤੁਸੀਂ ਨੋਟਿਸ ਇਹਦਾ ਲਿਆ ਵੀ ਬਣਦਾ ਸੀ ਉੱਥੇ ਕਰਨਾ ਵਾਕਆਊਟ ਜਾਂ ਥੋੜੀ ਜਿਆਦਾ ਜੇ ਗਰਮ ਨੇ?
ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਕੱਲ ਮਾਣਯੋਗ ਸਪੀਕਰ ਦੀ ਚੋਣ ਹੋਈ ਹੈ ਔਰ ਸਪੀਕਰ ਨੂੰ ਕੱਲ ਕੁਰਸੀ ਤੇ ਬਿਠਾਇਆ ਗਿਆ।
ਹਾਂਜੀ।
ਔਰ ਸੈਸ਼ਨ ਦੀ ਜਿਹੜੀ ਕਾਰਵਾਈ ਤਾਂ ਹਾਲੇ ਸ਼ੁਰੂ ਨਹੀਂ ਹੋਈ ਕਿਉਂਕਿ ਕੱਲ ਨੂੰ ਮਾਣਯੋਗ ਪੰਜਾਬ ਦੇ ਜਿਹੜੇ ਰਾਜਪਾਲ ਹੈ ਉਹਨਾਂ ਦਾ ਭਾਸ਼ਣ ਹੋਣਾ ਤੇ ਉਸ ਤੋਂ ਬਾਅਦ ਬਹਿਸ ਹੋਣੀ ਹੈ ਤੇ ਉਦੋਂ ਬਾਅਦ ਜਿਹੜਾ ਇਹ ਸੈਸ਼ਨ ਚੱਲਣਾ। ਲੇਕਿਨ ਉਸ ਤੋਂ ਪਹਿਲਾਂ ਹੀ ਸਰਕਾਰ ਨੇ ਹਲੇ ਆਪਣਾ ਵਿਜ਼ਨ ਪੇਸ਼ ਕਰਨਾ ਹੈ। ਆਮ ਆਦਮੀ ਪਾਰਟੀ ਨੇ ਜਿਹੜੀ ਸਦਨ ਦੀ ਕਾਰਵਾਈ ਦਾ ਜਿਹੜਾ ਬਾਈਕਾਟ ਕੀਤਾ ਹੈ ਤੇ ਨਾਅਰੇਬਾਜ਼ੀ ਕਰਕੇ ਉੱਥੋਂ ਉਹ ਚਲੇ ਗਏ ਤੇ ਨਾਲ ਹੀ ਉਹਨਾਂ ਦੇ ਲੋਕ ਇਨਸਾਫ਼ ਪਾਰਟੀ ਦੇ ਜਿਹੜੇ ਬੈਂਸ ਭਰਾ ਨੇ ਜਿਹੜੇ ਆਪਣੇ ਦੋਨੇ ਬਲਵਿੰਦਰ ਸਿੰਘ ਬੈਂਸ ਤੇ ਸਿਮਰਤ ਬੈਂਸ ਉਹ ਵੀ ਉਹਨਾਂ ਦਾ ਸਾਥ ਦੇ ਕੇ ਚਲੇ ਗਏ ਤੇ ਇੱਥੋਂ ਤੱਕ ਕਿ ਉਹਨਾਂ ਨੇ ਜਦੋਂ ਕਿ ਇਹ ਹੁੰਦਾ ਕਿ ਵਿਰੋਧੀ ਧਿਰ ਦੇ ਮੈਂਬਰ ਵੀ ਪ੍ਰਪੋਜ਼ ਕਰਦੇ ਆ ਕਿ ਅਸੀਂ ਵੀ ਸਪੀਕਰ ਦੀ ਮਰਿਆਦਾ ਨੂੰ ਸਪੀਕਰ ਦੇ ਅਹੁਦੇ ਦਾ ਸਨਮਾਨ ਕਰਦੇ ਹਾਂ ਤੇ ਉਹ ਸਪੀਕਰ ਦਾ ਜਿਹੜਾ ਰਾਣਾ ਕੇ ਪੀ ਸਿੰਘ ਹੈ ਉਸ ਨੂੰ ਜਦੋਂ ਸਦਨ ਦੇ ਵਿੱਚ ਬਿਠਾਉਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਉਹ ਚਲੇ ਗਏ। ਇੱਕ ਗੱਲ ਤਾਂ ਇਹ ਹੈ ਕਿ ਵਿਰੋਧੀ ਧਿਰ ਨੂੰ ਸੰਵਿਧਾਨਿਕ ਨਿਯਮਾਂ ਦਾ ਜਿਹੜਾ ਹਵਾਲਾ ਭਾਵੇਂ ਉਹਨਾਂ ਨੇ ਦਿੱਤਾ ਐਚ ਐਸ ਫੂਲਕਾ ਸਾਹਿਬ ਨੇ ਕਿ ਸਾਨੂੰ ਜੀ ਬੋਲਣ ਨਹੀਂ ਦਿੱਤਾ ਗਿਆ, ਸਾਨੂੰ ਮੌਕਾ ਨਹੀਂ ਦਿੱਤਾ ਤੇ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਲੋਕਾਂ ਕੋਲ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਲੇਕਿਨ ਹੁਣ ਤੁਸੀਂ ਜਦੋਂ ਗੱਲ ਤੁਰਨ ਲੱਗੀ ਹੈ, ਗੱਲ ਸ਼ੁਰੂਆਤ ਹੋਣ ਲੱਗੀ ਹੈ ਤਾਂ ਤੁਸੀਂ ਸਦਨ ਦੇ ਵਿੱਚ ਨਾਅਰੇਬਾਜ਼ੀ ਕਰ ਰਹੇ ਹੋ, ਇਹ ਗਲਤ ਗੱਲ ਹੈ। ਪਹਿਲਾ ਦਿਨ ਹੈ, ਕੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬਤੌਰ ਵਿਧਾਇਕ ਵਜੋਂ ਸਹੁੰ ਵੀ ਚੁੱਕੀ ਹੈ ਭਾਵੇਂ ਉਹ ਸਦਨ ਵਿੱਚ ਸ਼ਾਮਲ ਨਹੀਂ ਹੋਏ। ਲੇਕਿਨ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਹੀ ਇਸ ਤਰ੍ਹਾਂ ਦਾ ਜਿਹੜਾ ਰੌਲਾ ਪਾ ਕੇ ਇਹ ਚਰਚਾ ਤਾਂ ਜ਼ਰੂਰ ਛੇੜ ਲਈ। ਮੀਡੀਆ ਦੇ ਵਿੱਚ ਤਾਂ ਉਹਨਾਂ ਨੂੰ ਬਹੁਤ ਇਸ ਗੱਲ ਦੀ ਕਵਰੇਜ ਮਿਲੀ ਹੈ। ਪਹਿਲਾਂ ਫੂਲਕਾ ਸਾਹਿਬ ਨੇ ਕਿਹਾ, ਫਿਰ ਖਹਿਰਾ ਸਾਹਿਬ ਨੇ ਕਿਹਾ ਕਿ ਬਹਿਸ ਤੋਂ ਜਿਹੜੀ ਆਪਣੀ ਜਿਵੇਂ ਪਹਿਲਾਂ ਅਕਾਲੀ ਸਰਕਾਰ ਭੱਜ ਰਹੀ ਸੀ ਤੇ ਹੁਣ ਇਹ ਕਾਂਗਰਸ ਸਰਕਾਰ ਭੱਜ ਰਹੀ ਹੈ। ਸੋ ਇਹ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਉਹ ਪੰਜਾਬ ਦੇ ਹਿੱਤਾਂ ਦੇ ਲਈ ਨਹੀਂ। ਲੇਕਿਨ ਦੂਜੇ ਪਾਸੇ ਐਚ ਐਸ ਫੂਲਕਾ ਸਾਹਿਬ ਇਹ ਕਹਿੰਦੇ ਹੈ ਕਿ ਸਰਕਾਰ ਜਿਹੜੀ 2002 ਦੇ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ, ਨਿਯਮਾਂ ਦੇ ਖਿਲਾਫ ਕੀਤਾ ਸੀ, ਪਹਿਲਾਂ ਵਿਰੋਧੀ ਧਿਰ ਹੈ ਜਿਹੜਾ ਇਸ ਗੱਲ ਨੂੰ ਪੁਆਇੰਟ ਆਊਟ ਨਹੀਂ ਕਰ ਪਾਇਆ ਸੀਗਾ, ਆਪਣੀ ਉਹ ਗੱਲ ਨਹੀਂ ਕਹਿ ਸਕੇ ਸੀ। ਤੇ ਪਾਰਟੀ ਦੇ ਜਿਹੜੇ ਵਿਪ ਨੇ ਸੁਖਪਾਲ ਖਹਿਰਾ ਉਹਨਾਂ ਨੇ ਕਿਹਾ ਕਿ ਇੱਕ ਦਿਨ ਦੀ ਬਹਿਸ ਕਰਾਉਣ ਦੇ ਵਿੱਚ ਸਰਕਾਰ ਨੂੰ ਕੀ ਹਰਜ ਹੈ। ਤੇ ਇਸ ਤਰ੍ਹਾਂ ਕਾਂਗਰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਇਹ ਮੰਗ ਉਹ ਕਰਦੇ ਰਹੇ ਆ ਤੇ ਅੱਜ ਜਦੋਂ ਉਹ ਸੱਤਾ 'ਚ ਆ ਗਏ ਹੈ ਤਾਂ ਉਹਨਾਂ ਨੂੰ ਵਿਰੋਧੀ ਧਿਰ ਨੂੰ ਬੋਲਣ ਦਾ ਜਿਹੜਾ ਮੌਕਾ ਨਹੀਂ ਮਿਲ ਰਿਹਾ। ਤੇ ਬ੍ਰਹਮ ਮਹਿੰਦਰਾ ਜਿਹੜੇ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਉਹ ਵੀ ਕੁਝ ਕਹਿਣਾ ਚਾਹੁੰਦੇ ਸਨ ਲੇਕਿਨ ਨਾਅਰਿਆਂ ਦੇ ਵਿੱਚ ਇਹ ਗੱਲ ਜਿਹੜੀ ਹੈ ਸਾਹਮਣੇ ਨਹੀਂ ਆ ਸਕੀ। ਔਰ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਅਕਾਲੀਆਂ ਨਾਲ ਕਾਂਗਰਸ ਮਿਲੇ ਹੋਏ ਨੇ ਤੇ ਸਾਨੂੰ ਇਸ ਕਰਕੇ ਬੋਲਣ ਨਹੀਂ ਦਿੰਦੇ। ਤੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਜਦੋਂ ਇਸ਼ਾਰਾ ਸਮਝਿਆ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਉਹਨੇ ਕਿਹਾ, ਨਵਜੋਤ ਸਿੰਘ ਸਿੱਧੂ ਨੇ ਜਿਹੜੀ ਉੱਥੇ ਸ਼ਬਦਾਵਲੀ ਵਰਤੀ ਹੈ ਉਹ ਇਨ ਬਿਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਉਹਦੇ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਲੋਕਾਂ ਕੋਲ ਤਾਂ ਬਹੁਤ ਚੀਕਾਂ ਮਾਰੀਆਂ ਸੀ, ਉਹਨਾਂ ਨੇ ਤੁਹਾਨੂੰ ਝੱਗ ਵਾਂਗੂ ਬਿਠਾਤਾ ਤੇ ਹੁਣ ਸਰਕਾਰ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਬਹਿਸ ਤੋਂ ਭੱਜ ਰਹੇ ਹੈ। ਨਾਲੇ ਉਹਨਾਂ ਨੇ ਕਿਹਾ ਕਿ ਬਹਿਸ ਕਿਸ ਗੱਲ ਦੀ ਹੋਊਗੀ, ਹਾਲੇ ਤਾਂ ਅਸੀਂ ਸਿਰ 'ਚੋਂ ਪੂਣੀ ਵੀ ਨਹੀਂ ਕੱਤੀ, ਹਾਲੇ ਤਾਂ ਕੀਤਾ ਹੀ ਕੁਛ ਨਹੀਂ। ਨਵਜੋਤ ਸਿੱਧੂ ਕਹਿੰਦਾ ਹੈ ਕਿ 2 ਮਹੀਨੇ ਸਾਨੂੰ ਕੰਮ ਕਰਨ ਦਾ ਮੌਕਾ ਦਿਓ, ਅਸੀਂ ਤੁਹਾਨੂੰ ਠੋਕ ਕੇ ਜਵਾਬ ਦੇਵਾਂਗੇ। ਇਸ ਗੱਲ ਤੇ ਜਿਹੜੇ ਸਦਨ ਦੀ ਕਾਰਵਾਈ ਦਾ ਬਾਈਕਾਟ ਕਰਕੇ ਉਹ ਨਾਅਰੇਬਾਜ਼ੀ ਕਰਦਿਆਂ ਚਲੇ ਗਏ। ਔਰ ਅਨੰਦਪੁਰ ਸਾਹਿਬ ਦੇ ਜਿਹੜੇ ਵਿਧਾਇਕ ਹੈ ਰਾਣਾ ਕਮਰਪਾਲ ਸਿੰਘ ਉਹਨਾਂ ਦਾ ਨਾਮ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਨੇ ਪੇਸ਼ ਕੀਤਾ ਸੀ। ਔਰ ਲੇਕਿਨ ਇਸ ਮੌਕੇ ਤੇ ਵਿਰੋਧੀ ਧਿਰ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਕੋਈ ਵੀ ਵਿਧਾਇਕ ਉੱਥੇ ਹਾਜ਼ਰ ਨਹੀਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਬਕਾ ਮੰਤਰੀ ਨੇ ਅਜੀਤ ਸਿੰਘ ਕੁਹਾੜ ਜਿਹੜੇ ਡਿਪਟੀ ਲੀਡਰ ਨੇ ਤੇ ਭਾਜਪਾ ਦੇ ਜਿਹੜੇ ਸੋਮ ਪ੍ਰਕਾਸ਼ ਨੇ ਜਿਹੜੇ ਸਾਬਕਾ ਡੀਸੀ ਰਹਿ ਚੁੱਕੇ ਨੇ ਉਹ ਉੱਥੇ ਹਾਜ਼ਰ ਸੀ, ਉਹਨਾਂ ਨੇ ਵਧਾਈ ਦਿੱਤੀ। ਮਨਪ੍ਰੀਤ ਬਾਦਲ ਜਿਹੜੇ ਖਜ਼ਾਨਾ ਮੰਤਰੀ ਆ ਪੰਜਾਬ ਦੇ ਉਹਨਾਂ ਨੇ ਗੱਲ ਕਹੀ ਕਿ 70 ਸਾਲ ਤੋਂ ਸਦਨ ਦੇ ਵਿੱਚ ਹੋਣ ਵਾਲੀ ਡਿਬੇਟ ਦੇ ਵਿੱਚ ਭਾਸ਼ਣ ਦੇ ਵਿੱਚ ਬਹੁਤ ਨੀਵੇਂ ਪੱਧਰ ਦੀ ਸ਼ਬਦਾਵਲੀ ਆ ਗਈ ਤੇ ਵਿਧਾਨ ਸਭਾ ਦੇ ਵਿੱਚ ਕੰਮ ਕਰਨ ਦੇ ਲਈ ਵਿਧਾਇਕਾਂ ਦੇ ਜਿਹੜੀਆਂ ਬਣਾਈਆਂ ਜਾਣ ਵਾਲੀਆਂ ਕਮੇਟੀਆਂ ਉਹ ਕੇਵਲ ਹਾਜ਼ਰੀ ਲਾਉਣ ਲਈ ਜਿਹੜੀਆਂ ਭਰ ਗਈਆਂ ਔਰ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੱਲ੍ਹ ਹੋਈ ਹੈ। ਅੱਜ ਔਰ ਕੱਲ੍ਹ ਨੂੰ ਇਹ ਵਿਧਾਨ ਸਭਾ ਜਿਹੜੀ ਹੈਗੀ ਹੈ ਬਰਖਾਸਤ ਕੀਤੀ ਜਾਏਗੀ, ਅਣਮਿੱਥੇ ਸਮੇਂ ਲਈ ਉਠਾ ਦਿੱਤੀ ਜਾਏਗੀ।
ਜੀ ਤੇ ਬਿੱਤਰ ਸਾਹਿਬ, ਇੱਕ ਇਹ ਹੈ ਕਿ ਜਿੱਦਾਂ ਕੈਪਟਨ ਸਾਹਿਬ ਵੀ ਚੁਣੇ ਹੋਏ ਸੀ ਪਿਛਲੀ ਵਾਰ ਤੇ ਤੁਸੀਂ ਦੇਖਿਆ ਹੋਣਾ ਕਿ ਉਹ ਯਾਨੀ ਰਿਕਾਰਡ ਦੱਸਦਾ ਇਹ ਕਿ ਅਸੈਂਬਲੀ ਦੇ ਵਿੱਚ ਬਹੁਤ ਘੱਟ ਉਹਨਾਂ ਨੇ ਹਾਜ਼ਰੀ ਲਵਾਈ ਆ ਤੇ ਇਹੋ ਜਿਹਾ ਹਾਲ ਇਸ ਵਾਰ ਬਾਦਲਾਂ ਦਾ ਹੈਗਾ ਆ ਕਿ ਅਜੇ ਤੱਕ ਦੋ ਹੀ ਦਿਨ ਜਿਹੜੇ ਗੈਰ ਹਾਜ਼ਰ ਰਹੇ ਆ ਤੇ ਜਿਹੜੀ ਸਹੁੰ ਆ ਉਹ ਵੀ ਸਪੀਕਰ ਦੇ ਚੈਂਬਰ ਦੇ ਵਿੱਚ ਵਿਧਾਇਕ ਅਹੁਦੇ ਦੀ ਉਹਨਾਂ ਨੇ ਸਹੁੰ ਚੁੱਕੀ ਆ ਕਿ ਉਹ ਵੀ ਹੁਣ ਕੈਪਟਨ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣਗੇ ਵੀ ਹਾਜ਼ਰੀਆਂ ਘੱਟੇ ਲਵਾਉਣੀਆਂ ਉਹਨਾਂ ਨੂੰ।
ਦੇਖੋ ਇਹ ਗੱਲ ਤਾਂ ਕਿਉਂਕਿ ਇਸ ਤੋਂ ਪਹਿਲਾਂ ਤਾਂ ਉਹ 9 ਸਾਲ ਸੱਤਾ ਵਿੱਚ ਰਹੇ ਨੇ ਔਰ ਇਦੋਂ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਨੂੰ ਇੰਨਾ ਚਰਚਿਤ ਨਹੀਂ ਹੋਇਆ, ਮੀਡੀਆ ਦੇ ਵਿੱਚ ਇੰਨਾ ਇਹਨਾਂ ਦਾ ਪ੍ਰਸਾਰਣ ਨਹੀਂ ਹੋਇਆ ਜਿੰਨਾ ਹੁਣ ਪਿਛਲੇ 9 ਸਾਲਾਂ ਦੇ ਵਿੱਚ ਹੋਇਆ ਤੇ ਜਿੰਨਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਪੁਰਾਣਾ ਰਿਕਾਰਡ ਜਿਵੇਂ ਤੁਸੀਂ ਦੱਸਿਆ ਜੇ ਉਹ ਕੱਢ ਲਿਆ ਜਾਵੇ ਤਾਂ ਉਹਦੇ 'ਚ ਇਹੀ ਦਿਸ ਰਿਹਾ ਸਾਨੂੰ ਦਿਖਾਈ ਦੇ ਰਿਹਾ ਕਿ ਉਹ ਵਿਧਾਨ ਸਭਾ ਦੇ ਵਿੱਚ ਵੀ ਤੇ ਲੋਕ ਸਭਾ ਦੇ ਵਿੱਚ ਵੀ ਬਹੁਤਾ ਚਿਰ ਨਹੀਂ ਸਨ ਬੈਠੇ ਤੇ ਉਹਨਾਂ ਨੇ ਸਿਰਫ ਆਪਣੀਆਂ ਜਿਹੜੀਆਂ ਅਟੈਂਡੈਂਸ ਪੂਰੀਆਂ ਕਰਕੇ ਉਦੋਂ ਬਾਅਦ ਜ਼ਰੂਰੀ ਮੀਟਿੰਗਾਂ ਦੇ ਵਿੱਚ ਵੀ ਸ਼ਮੂਲੀਅਤ ਨਹੀਂ ਸੀ ਕੀਤੀ ਭਾਵੇਂ ਕਿ ਕਾਂਗਰਸ ਉਦੋਂ ਵਿਰੋਧੀ ਧਿਰ ਦੇ ਵਿੱਚ ਸੀ। ਲੇਕਿਨ ਇਹਦਾ ਤਰਕ ਜਿਹੜਾ ਹੈਗਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਦਿੰਦੇ ਨੇ ਕਿ ਮੇਰੇ ਸੱਟ ਵੱਜੀ ਹੋਈ ਹੈ, ਬਾਥਰੂਮ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਥੋੜਾ ਪੈਰ ਸਲਿੱਪ ਕਰ ਗਿਆ ਸੀ ਇਸ ਕਰਕੇ ਮੈਨੂੰ ਬੈਠਣਾ ਔਖਾ ਹੈ। ਅਕਸਰ ਜਦੋਂ ਮੁੱਖ ਮੰਤਰੀ ਸਾਹਿਬ ਪਿਛਲੇ 9 ਸਾਲਾਂ ਦੇ ਵਿੱਚ ਜਿਹੜੇ ਸੰਗਤ ਦਰਸ਼ਨ ਕਰਦੇ ਰਹੇ ਨੇ ਤੇ ਉਦੋਂ ਵੀ ਉਹਨਾਂ ਨੂੰ ਇੱਕ ਸਪੈਸ਼ਲ ਕੁਰਸੀ ਹੈ ਜਿਹੜੀ ਆਮ ਕੁਰਸੀ ਨਾਲੋਂ ਵੱਖਰੀ ਹੈ, ਜਿਹਦੇ ਤੇ ਵਿਸ਼ੇਸ਼ ਕਿਸਮ ਦੀ ਲੱਕੜ ਲੱਗੀ ਹੈ, ਵਿਸ਼ੇਸ਼ ਕਿਸਮ ਦੀ ਸੀਟ ਲੱਗੀ ਹੈ। ਉਹ ਕੁਰਸੀ ਦੋ ਤਿੰਨ ਕੁਰਸੀਆਂ ਜਗ੍ਹਾ ਤੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਦੋ ਤਿੰਨ ਕੁਰਸੀਆਂ ਉਸ ਨਾਲ ਦੀਆਂ ਬਣਵਾਈਆਂ ਹੋਈਆਂ। ਜਦੋਂ ਸੰਗਤ ਦਰਸ਼ਨ ਹੁੰਦਾ ਸੀ ਦੋ ਪੁਲਿਸ ਅਧਿਕਾਰੀ ਉਹ ਕੁਰਸੀ ਨੂੰ ਇੱਕ ਟੈਂਪੂ ਤੇ ਰੱਖ ਕੇ ਜਾਂ ਇੱਕ ਵਹੀਕਲ ਤੇ ਰੱਖ ਕੇ ਲੈ ਕੇ ਜਾਂਦੇ ਸੀ ਤੇ ਅਗਲੇ ਪੜਾਅ ਦੇ ਉੱਤੇ ਉਹ ਕੁਰਸੀ ਫਿਰ ਪਹੁੰਚਾ ਦਿੱਤੀ ਜਾਂਦੀ ਸੀ। ਉਹਨਾਂ ਨੇ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ, ਮੇਰੇ ਤੋਂ ਬੈਠਾ ਨਹੀਂ ਜਾਣਾ, ਇਸ ਕਰਕੇ ਮੈਂ ਬੈਠ ਨਹੀਂ ਸਕਦਾ। ਤੇ ਜਦੋਂ ਇਹ ਗੱਲ ਹੁਣ ਬਿਲਕੁਲ ਠੀਕ ਹੈ ਕਿਉਂਕਿ 15 ਵਿਧਾਇਕ ਨੇ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ 3 ਵਿਧਾਇਕ ਨੇ ਭਾਰਤੀ ਜਨਤਾ ਪਾਰਟੀ ਦੇ, ਉਹ ਵਿਰੋਧੀ ਧਿਰ ਦੇ ਵਿੱਚ ਵੀ ਇਹ ਪਾਰਟੀ ਨਹੀਂ, ਤਾਂ ਇਹਦਾ ਮਤਲਬ ਇਹ ਹੀ ਹੈ ਕਿ ਸਰਕਾਰ ਹੁਣ ਇਹ ਪਰਸੋਂ ਕੱਲ੍ਹ ਜਦੋਂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਕੱਲ੍ਹ ਹਾਜ਼ਰੀ ਲਵਾ ਕੇ ਉਦੋਂ ਬਾਅਦ ਤੁਸੀਂ ਪਾਸੇ ਹੋ ਗਏ, ਉਹ ਕਹਿੰਦੇ ਕਿ ਹਲੇ ਤਾਂ ਕੰਮ ਸ਼ੁਰੂ ਹੋਣ ਦਿਓ, ਜਦੋਂ ਕੰਮ ਸ਼ੁਰੂ ਹੋਊਗਾ ਸਰਕਾਰ ਕੁਝ ਕਰੂਗੀ ਤਾਂ ਉਹ ਤੋਂ ਬਾਅਦ ਅਸੀਂ ਜਵਾਬ ਮੰਗਾਂਗੇ ਤੇ ਵਿਧਾਨ ਸਭਾ ਦੇ ਵਿੱਚ ਇਸ ਗੱਲ ਦਾ ਵਿਰੋਧ ਵੀ ਕਰਾਂਗੇ, ਇਸ ਗੱਲ ਦੀ ਜਿਹੜੀ ਹੈ ਚਰਚਾ ਵੀ ਕਰਾਂਗੇ। ਇਹਦੇ ਨਾਲ ਹੀ ਦਲਜੀਤ ਜੀ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਰਨਾ ਚਾਹੁੰਦਾ, ਕੱਲ੍ਹ ਜਦੋਂ ਵਿਧਾਨ ਸਭਾ ਦੇ ਵਿੱਚ ਬਹੁਤੇ ਵਿਧਾਇਕ ਸਨ ਜਿਹੜੇ ਕਾਂਗਰਸ ਦੇ, ਜਿਵੇਂ ਰਵਨੀਤ ਸਿੰਘ ਬਿੱਟੂ ਭਾਵੇਂ ਚੋਣ ਹਾਰ ਗਏ ਨੇ ਲੇਕਿਨ ਉਹ ਮੈਂਬਰ ਪਾਰਲੀਮੈਂਟ ਨੇ, ਤੇ ਉਹਨਾਂ ਦੇ ਨਾਲ ਭਾਰਤ ਭੂਸ਼ਣ ਆਸ਼ੂ ਔਰ ਉਹਨਾਂ ਦੇ ਭਰਾ ਜਿਹੜੇ ਗੁਰਕੀਰਤ ਕੋਟਲੀ ਔਰ ਦਰਸ਼ਨ ਸਿੰਘ ਬਰਾੜ ਜਿਹੜੇ ਬਾਘਾ ਪੁਰਾਣਾ ਤੋਂ ਚੋਣ ਜਿੱਤੇ ਹੈ, ਤੇ ਨਾਲ ਉਹਨਾਂ ਦੇ ਇੱਕ ਹੋਰ ਵਿਧਾਇਕ, ਉਹ ਇੱਕੋ ਗੱਡੀ ਦੇ ਵਿੱਚ ਘਰੋਂ ਗਏ ਤੇ ਜਦੋਂ ਵਾਪਸ ਆਏ ਉਦੋਂ ਵੀ ਇੱਕੋ ਗੱਡੀ 'ਚ ਆਏ ਤੇ ਬਿਕਰਮ ਸਿੰਘ ਮਜੀਠਾ ਨੇ ਉਹਨਾਂ ਦੀ ਫੋਟੋ ਖਿੱਚੀ, ਤੁਸੀਂ ਮੀਡੀਆ ਦੇ ਵਿੱਚ ਦੇਖੀ ਹੋਣੀ ਹੈ, ਇੱਕ ਫੋਟੋ ਆਈ ਹੈ ਬਿਕਰਮ ਮਜੀਠਾ ਉਹਨਾਂ ਦੀ ਫੋਟੋ ਖਿੱਚ ਰਿਹਾ ਤੇ ਆਪਣਾ ਜਿਹੜੇ ਰਵਨੀਤ ਸਿੰਘ ਬਿੱਟੂ ਹੈ ਉਹ ਖੁਸ਼ ਦਿਖਾਈ ਦੇ ਰਹੇ ਆ। ਉਹਨਾਂ ਨੇ ਕਾਰ ਪੂਲਿੰਗ, ਜਿਵੇਂ ਲੰਡਨ ਦੇ ਵਿੱਚ ਕਾਰ ਪੂਲਿੰਗ ਹੈ ਕਿ ਤੁਸੀਂ ਇੱਕੋ ਰਸਤੇ ਤੇ ਜਾਣਾ ਹੈ ਤਾਂ ਚਾਰ ਕਾਰਾਂ ਦੀ ਬਜਾਏ ਇੱਕੋ ਕਾਰ ਚਲੇ ਜਾਓ, ਤੇ ਉਹ ਕਾਂਗਰਸੀ ਜਿਹੜੇ ਨੇ ਉਹ ਕਾਰ ਪੂਲਿੰਗ ਦੇ ਜਿਹੜੇ ਸਿਸਟਮ ਨਾਲ ਕੱਲ ਉੱਥੇ ਪਹੁੰਚੇ। ਸੋ ਜਦੋਂ ਉਹਨਾਂ ਨੇ ਫੋਟੋ ਖਿੱਚੀ ਬਿਕਰਮ ਮਜੀਠਾ ਨੇ, ਉਹ ਫੋਟੋ ਕਿਸੇ ਅੱਗੇ ਪੱਤਰਕਾਰ ਨੇ ਫੋਟੋਗ੍ਰਾਫਰ ਨੇ ਖਿੱਚ ਲਈ, ਉਹ ਮੀਡੀਆ ਦੇ ਵਿੱਚ ਅੱਜ ਪ੍ਰਕਾਸ਼ਿਤ ਹੋਈ ਹੈ ਫੋਟੋ, ਉਹ ਬੜੀ ਦਿਲਚਸਪ ਗੱਲ ਹੋਈ ਹੈ। ਸੋ ਮੈਂ ਸਮਝਦਾ ਕਿ ਇਹ ਜਿਹੜਾ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, ਇਹਨੇ ਵੀ ਕੱਲ ਆਪਣੀ ਜਿਹੜੀ ਗੱਲ ਰੱਖਣ ਦੀ ਬਜਾਏ ਬਾਈਕਾਟ ਕੀਤਾ ਹੈ ਤੇ ਅਕਾਲੀ ਦਲ ਮੇਰੇ ਖਿਆਲ ਬਹੁਤਾ ਸਰਗਰਮੀ ਨਾਲ ਹਲੇ 6 ਮਹੀਨੇ ਤੱਕ ਕੁਝ ਨਾ ਕੁਝ ਇਸ ਸਰਕਾਰ ਦੇ ਖਿਲਾਫ ਨਹੀਂ ਕਹੇਗਾ।
ਜੀ ਖੈਰ ਇਹ ਸ਼ਾਇਦ ਉਹਨਾਂ ਨੇ ਖਿੱਚੀ ਇਸ ਕਰਕੇ ਸੀ ਵੀ ਇਹ ਵੀ ਇੱਕ ਕਾਨੂੰਨ ਦੀ ਉਲੰਘਣਾ ਹਨਾ, ਵੀ ਇੱਕ ਗੱਡੀ ਦੇ ਵਿੱਚ ਜਿਹੜੀ 5 ਸੀਟਰ ਗੱਡੀ ਆ ਉਹਦੇ ਵਿੱਚ ਬੰਦੇ ਜਿਹੜੇ ਆ ਜ਼ਿਆਦਾ ਬੈਠ ਗਏ।
ਜੀ ਇਹ ਵੀ ਤੁਹਾਡੀ ਗੱਲ ਇਹ ਵੀ ਹੋ ਸਕਦੀ ਹੈ ਕਿ ਜ਼ਿਆਦਾ ਬੈਠ ਗਏ ਹੋਣ ਜਾਂ ਮਜ਼ਾਕ ਨਾਲ ਇਹ ਵੀ ਹੋ ਸਕਦਾ
ਜੀ ਬਿਲਕੁਲ ਤੇ ਕਹਿੰਦੇ ਵੀ ਮਜੀਠੀਆ ਸਾਹਿਬ ਤਾਂ ਇਹੀ ਕਹਿ ਰਹੇ ਸੀ ਵੀ ਹੁਣ ਤੁਹਾਡੀ ਮੈਂ ਜਿਹੜੀ ਫੋਟੋ ਆ ਇਹ ਟ੍ਰੈਫਿਕ ਪੁਲਿਸ ਨੂੰ ਦੇ ਰਿਹਾ ਸ਼ਾਇਦ ਉਹ ਮਨਪ੍ਰੀਤ ਦੇ ਵੀ ਕਟਾਕਸ਼ ਹੋਵੇ ਹਨਾ ਮਨਪ੍ਰੀਤ ਸਾਹਿਬ ਵੀ ਅੱਜ ਕੱਲ ਪੁਲਿਸ ਦੀ ਕਾਫੀ ਜਿੱਦਾਂ ਕਹਿ ਲਓ ਵੀ ਅੱਜ ਕੱਲ ਜਾਣ ਪਛਾਣ ਕਾਫੀ ਪੁਲਿਸ ਵਿੱਚ ਬਣੀ ਹੋਈ ਹੈ ਉਹਨਾਂ ਦੀ ਵੀ ਖੈਰ ਤੇ ਦੂਜੇ ਪਾਸੇ ਇੱਕ ਆਪਾਂ ਪਾਰਲੀਮੈਂਟ ਦੀ ਹੋਰ ਗੱਲ ਕਰ ਲੈਂਦੇ ਵੀ ਚੇਤਾਵਨੀ ਦਿੱਤੀ ਹੈ ਅਕਾਲੀ ਦਲ ਨੇ ਵੀ ਜਿਹੜੇ ਪਾਰਲੀਮਾਨੀ ਸਕੱਤਰ ਜਿਹੜੇ ਉਹਨਾਂ ਦੀ ਨਿਯੁਕਤੀ ਬਾਰੇ ਬਿੱਲ ਜਿਹੜਾ ਕਾਂਗਰਸ ਲੈ ਕੇ ਆ ਰਹੀ ਆ ਉਹ ਕਹਿੰਦੇ ਵੀ ਇਹ ਕਾਫੀ ਮੈਂ ਅਸੀਂ ਤਾਂ ਡਾਟਮਾ ਬਹੁਤ ਵਿਰੋਧ ਕਰਨਾ ਆ ਕੀ ਇਹ ਨੀ ਹੈਗਾ ਵੀ ਆਪ ਇੰਨੇ ਇਹਨਾਂ ਨੇ ਸਾਂਸੀ ਸਕੱਤਰ ਬਣਾ ਕੇ ਇੰਨਾ ਚਿਰ ਖੀਰਾਂ ਖਾਧੀਆਂ ਤੇ ਹੁਣ ਕਹਿ ਰਹੇ ਆ ਵੀ ਅਸੀਂ ਵਿਰੋਧ ਕਰਨਾ ਆ ਇਹ ਤਾਂ ਜਾਣੀ ਆਪਾਂ ਵਿਰੋਧੀ ਹੋ ਗਿਆ ਸਾਰਾ ਕੰਮ
ਦੇਖੋ ਇਹਦੇ ਚ ਕੀ ਹੈ ਕਿ ਜਦੋਂ ਤਾਂ ਮੈਂ ਜਿੱਤ ਜਾਵਾਂ ਤੇ ਉਹਦੇ ਲਈ ਮੇਰੇ ਕਾਨੂੰਨ ਕਾਇਦੇ ਸਾਰੇ ਮੈਂ ਛਿੱਕੇ ਟੰਗ ਦਿਆਂ ਜਦੋਂ ਮੈਂ ਹਾਰ ਜਾਵਾਂ ਉਦੋਂ ਮੈਂ ਰੌਲਾ ਪਾਲਾਂ ਵੀ ਤੁਸੀਂ ਕਾਨੂੰਨ ਮੁਤਾਬਕ ਚੱਲੋ ਜੀ ਨਹੀਂ ਤਾਂ ਅਸੀਂ ਰੌਲਾ ਪਾਵਾਂਗੇ ਇਹ ਤਾਂ ਉਹ ਗੱਲ ਹੋਈ ਸੋ ਮੈਂ ਇਹ ਸਮਝਦਾ ਕਿ ਇਹ ਅਕਾਲੀ ਦਲ ਨੇ ਜਿਹੜੀ ਗੱਲ ਕੀਤੀ ਹੈ ਪਹਿਲਾਂ ਅਕਾਲੀ ਦਲ ਆਪਦੇ ਪੀੜ੍ਹੀ ਹੇਠਾਂ ਸੋਟਾ ਮਾਰੇ ਕਿ ਉਹਨੇ ਕਿਵੇਂ ਬੰਦੇ ਖੁਸ਼ ਕੀਤੇ ਜਿਹੜੇ ਬੰਦੇ ਹਾਰ ਗਏ ਸੀ ਉਦੋਂ ਉਹਨਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਉਹ ਬਤੌਰ ਜਿਵੇਂ ਵਿਧਾਇਕ ਕੰਮ ਦੇਖਦੇ ਆ ਉਵੇਂ ਉਹ ਕੰਮ ਦੇਖਦੇ ਰਹੇ ਤੇ ਜਿਹੜੇ ਜਿੱਤੇ ਹੋਏ ਵਿਧਾਇਕ ਸਨ ਉਹਨਾਂ ਨੂੰ 9 ਸਾਲ ਸਰਕਾਰੀ ਅਧਿਕਾਰੀਆਂ ਨੇ ਚਾਹੇ ਜ਼ਿਲ੍ਹੇ ਦੇ ਪੁਲਿਸ ਮੁਖੀ ਹੋਣ ਚਾਹੇ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣ ਉਹਨਾਂ ਨੂੰ ਅਣਗੌਲਿਆ ਕੀਤਾ ਔਰ ਦੂਜੀ ਦਲਜੀਤ ਜੀ ਤੁਸੀਂ ਗੱਲ ਕੀਤੀ ਮਨਪ੍ਰੀਤ ਬਾਦਲ ਵਾਲੀ ਮੈਂ ਤੁਹਾਨੂੰ ਇੱਕ ਗੱਲ ਇਹਦੇ ਨਾਲ ਹੋਰ ਜੋੜਨੀ ਚਾਹਾਂਗਾ ਕੱਲ ਜਿਹੜਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀ ਬਹੁਤੇ ਵਿਧਾਇਕ ਜਿਹੜੀ ਵਿਧਾਨ ਸਭਾ ਦੀ ਅਨੈਕਸੀ ਹੈ ਜਿੱਥੇ ਗੱਡੀਆਂ ਪਾਰਕ ਹੋਣ ਤੱਕ ਉੱਥੋਂ ਤੱਕ ਆਪਣੀਆਂ ਗੱਡੀਆਂ ਲੈ ਕੇ ਆਈ ਲੇਕਿਨ ਬਹੁਤੇ ਵਿਧਾਇਕਾਂ ਨੇ ਉੱਥੋਂ ਤੱਕ ਗੱਡੀਆਂ ਲਿਆ ਕੇ ਆਪਣੇ ਆਪ ਨੂੰ ਇਹ ਸ਼ੋਅ ਕੀਤਾ ਕਿ ਅਸੀਂ ਬਹੁਤ ਬਿਜ਼ੀ ਹੈ ਤੇ ਅਸੀਂ ਹੁਣ ਵਿਧਾਨ ਸਭਾ ਦਾ ਮੈਂਬਰ ਬਣ ਚੁੱਕੇ ਹਾਂ ਤੇ ਇਸ ਗੱਲ ਦਾ ਪੂਰਾ ਫਾਇਦਾ ਉਠਾਇਆ ਭਾਵੇਂ ਉਹ ਗੱਡੀ ਉੱਥੇ ਲਿਜਾ ਸਕਦੇ ਸੀ ਰੋਕ ਟੋਕ ਕੋਈ ਨਹੀਂ ਸੀ ਪਰ ਮਨਪ੍ਰੀਤ ਬਾਦਲ ਨੇ ਨਾ ਤਾਂ ਲਿਫਟ ਯੂਜ਼ ਕੀਤੀ ਕੱਲ੍ਹ ਤੇ ਨਾ ਹੀ ਉਹਨੇ ਗੱਡੀ ਅਨੈਕਸੀ ਚ ਮੰਗਾਈ ਉਹਨੇ ਗੱਡੀ ਦੂਰ ਕਿਤੇ ਪਾਰਕ ਕੀਤੀ ਸੀ ਉੱਥੋਂ ਉਹ ਤੁਰ ਕੇ ਪੈਦਲ ਉਹਦੇ ਨਾਲ ਮੀਡੀਆ ਵਾਲੇ ਵੀ ਆਏ ਕੁਛ NRI ਭਰਾ ਵੀ ਸੀ ਉਹ ਨਾਲ ਪੈਦਲ ਉਹਦੇ ਨਾਲ ਆ ਰਹੇ ਹੈ ਕੋਈ ਉਹਦੇ ਨਾਲ ਗਨਮੈਨ ਨਹੀਂ ਸੀ ਕੋਈ ਸਿਕਿਉਰਿਟੀ ਨਹੀਂ ਸੀ ਉਹ ਤਾਂ ਪਹਿਲਾਂ ਵੀ ਨਹੀਂ ਲੇਕਿਨ ਮਨਪ੍ਰੀਤ ਬਾਦਲ ਨੇ ਆਪਣੀ ਗੱਡੀ ਸਹੀ ਥਾਂ ਤੇ ਪਾਰਕ ਕਰਕੇ ਉੱਥੋਂ ਚਾਬੀ ਉਹਨੇ ਲਾਈ ਤੇ ਫਿਰ ਉਹ ਕਰ ਗਿਆ
ਜੀ ਖੈਰ ਵੈਸੇ ਤਾਂ ਕਾਫੀ ਉਹਨਾਂ ਦੀ ਅੱਜ ਕੱਲ ਪ੍ਰਸ਼ੰਸਾ ਵੀ ਸੁਣਨ ਨੂੰ ਮਿਲਦੀ ਆ ਮੀਡੀਆ ਦੇ ਵਿੱਚ ਉਹ ਇਹੋ ਜਿਹੇ ਕੰਮੇ ਹੀ ਹੈਗੇ ਆ ਪਰ ਨਾਲ ਦੀ ਨਾਲ ਦੇਖਿਆ ਵੀ ਕੱਲ ਜਿਹੜੀ ਨਵਜੋਤ ਸਿੰਘ ਸਿੱਧੂ ਹੋਣੀ ਆ ਤੇ ਉਹ ਵੀ ਕੈਪਟਨ ਸਾਹਿਬ ਦੇ ਨਾਲ ਨਾਲ ਹੀ ਰਹੇ ਆ ਜਾਣੀ ਪੂਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਜੇ ਵੀ ਉਹਨਾਂ ਦਾ ਕੱਦ ਕਾਠ ਕਾਫੀ ਵੱਡਾ ਹੈਗਾ
ਦੇਖੋ ਪਹਿਲੀ ਗੱਲ ਤਾਂ ਉਹ ਬਹੁਤ ਵੱਡੇ ਮਾਰਜਨ ਤੇ ਜਿੱਤੇ ਨੇ ਦੂਜਾ ਉਹਨਾਂ ਦਾ ਜਿਹੜਾ ਇਹ ਦਿਨ ਕਿਉਂਕਿ ਜਦੋਂ ਮੰਤਰੀ ਬਣ ਗਏ ਤਾਂ ਉਹਨਾਂ ਦੀ ਹਾਜ਼ਰੀ ਜਿਹੜੀ ਜੇ ਉਹ ਅੱਜ ਐਬਸੈਂਟ ਵੀ ਹੁੰਦੇ ਆ ਤੇ ਉਹਨਾਂ ਤੇ ਸਾਫ਼ ਉਂਗਲ ਇਹ ਉੱਠਦੀ ਹੈ ਕਿ ਦੇਖੋ ਜੀ ਇਹ ਤਾਂ ਕਪਿਲ ਸ਼ੋਅ ਕਰਨ ਚਲੇ ਗਏ ਜਾਂ ਇਹ ਤਾਂ ਜੀ ਇੱਥੇ ਆਉਂਦੇ ਨਹੀਂ ਇਸ ਕਰਕੇ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਜ਼ਰੂਰੀ ਸੀ ਔਰ ਉਹਨਾਂ ਨੇ ਆਪਣੀ ਹਾਜ਼ਰੀ ਜ਼ਿੰਮੇਵਾਰੀ ਨਾਲ ਕੱਲ੍ਹ ਨਿਭਾਈ ਹੈ
ਜੀ ਖੈਰ ਚਲੋ ਬਹੁਤ ਵਧੀਆ ਹੈ ਤਾਂ ਤੇ ਇੱਕ ਸੁਪਰੀਮ ਕੋਰਟ ਦਾ ਆਰਡਰ ਆਇਆ ਵੈਸੇ ਤਾਂ ਇਹ ਕਿਹਾ ਜਾਂਦਾ ਅਗਲੀ ਆਪਾਂ ਗੱਲ ਕਰਦੇ ਲਈਏ ਅਗਲੀ ਖਬਰ ਤੇ ਬਈ ਆਧਾਰ ਕਾਰਡ ਜਿਹੜਾ ਆ ਉਹਨਾਂ ਨੇ ਕਿਹਾ ਵੀ ਜ਼ਰੂਰੀ ਬਣਾ ਦਿੱਤਾ ਗਿਆ ਆ ਬਈ ਹਰ ਕੰਮ ਦੇ ਲਈ ਆਧਾਰ ਕਾਰਡ ਜਿਹੜਾ ਆ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਕੋਈ ਵੀ ਤੁਸੀਂ ਕਿਸੇ ਸਰਕਾਰੀ ਸਕੀਮ ਦਾ ਫਾਇਦਾ ਲੈਣਾ ਆ ਤਾਂ ਤੁਹਾਡੇ ਕੋਲ ਆਧਾਰ ਕਾਰਡ ਹੋਵੇ ਤੇ ਕਾਫੀ ਜਿਹੜਾ ਆਸਾਨ ਵੀ ਵੈਸੇ ਕੀਤਾ ਗਿਆ ਆ ਕਾਫੀ ਕੰਮ ਆਸਾਨ ਹੋ ਗਿਆ ਆਧਾਰ ਦੇ ਕਰਕੇ ਪਰ ਸੁਪਰੀਮ ਕੋਰਟ ਨੇ ਕੱਲ ਇੱਕ ਲੈਣਾ ਦਿੱਤਾ ਵੀ ਕਹਿੰਦੇ ਵੀ ਜਿਹੜੀਆਂ ਭਲਾਈ ਯੋਜਨਾਵਾਂ ਆ ਉਹਨਾਂ ਦੇ ਲਈ ਕੋਈ ਆਧਾਰ ਕਾਰਡ ਜਿਹੜਾ ਹੋਣਾ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਲਾਜ਼ਮੀ ਨਹੀਂ ਹੈਗਾ ਤੇ ਉਹਨਾਂ ਨੇ ਕਿਹਾ ਵੀ ਸਰਕਾਰ ਨੂੰ ਇਹ ਜਿਹੜਾ ਕਾਰਡ ਆ ਇਹ ਯੂਨੀਕ ਆਈਡੈਂਟੀਫਿਕੇਸ਼ਨ ਜਿਹੜੀ ਅਥਾਰਟੀ ਆਫ ਇੰਡੀਆ ਆ ਉਹ ਵੱਲੋਂ ਜਿਹੜੇ ਜਾਰੀ ਕੀਤੇ ਗਏ ਆ ਉਹਨਾਂ ਨੂੰ ਆਮਦਨ ਕਰ ਰਿਟਰਨ ਭਰਨ ਤੇ ਬੈਂਕਾਂ ਤੇ ਖਾਤੇ ਖੋਲਣ ਵਰਗੇ ਜਿਹੜੇ ਗੈਰ ਲਾਭ ਵਾਲੇ ਕੰਮਾਂ ਦੇ ਉਦੇਸ਼ ਲਈ ਮੰਗਣ ਤੋਂ ਨਹੀਂ ਰੋਕਿਆ ਜਾ ਸਕਦਾ ਇਹਦੇ ਬਾਰੇ ਥੋੜੀ ਜਿਹਾ ਤਬਸਰਾ ਜ਼ਰੂਰ ਦਿਓ ਕਿਉਂਕਿ ਇਹਦੇ ਬਾਰੇ ਥੋੜੀ ਜਿਹੀ ਗੁੰਝਲ ਜਿਹੀ ਲੱਗੀ ਆ ਤਾਂ ਕਿ ਸਰੋਤਿਆਂ ਨੂੰ ਜਿਹੜਾ ਕਲੀਅਰ ਹੋਵੇ ਵੀ ਅਸਲ ਵਿੱਚ ਕੀ ਕਹਿਣਾ ਚਾਹੁੰਦੀ ਸੁਪਰੀਮ ਕੋਰਟ
ਦੇਖੋ ਇਹਦੇ ਚ ਜਿਹੜੇ ਆਧਾਰ ਕਾਰਡ ਪਹਿਲਾਂ ਬਣੇ ਸਨ ਉਹਦਾ ਬਹੁਤ ਵੱਡਾ ਰੀਜ਼ਨ ਇਹ ਸੀ ਕਿ ਕਈ ਵਾਰੀ ਇਹ ਸੀਗਾ ਕਿ ਆਧਾਰ ਕਾਰਡ ਤੇ ਨਾਮ ਹੋਰ ਹੈ ਬੈਂਕ ਖਾਤੇ ਦੇ ਵਿੱਚ ਨਾਮ ਹੋਰ ਹੈ ਸਰਟੀਫਿਕੇਟਾਂ ਤੇ ਨਾਮ ਕੁਝ ਹੋਰ ਹੈ
ਜੀ
ਸੋ ਉਹ ਬਹੁਤ ਵੱਡਾ ਭੰਬਲ ਭੂਸਾ ਸੀ ਤੇ ਜਿਹੜਾ ਆਮ ਬੰਦਾ ਹੈ ਜਿਹੜਾ ਇੱਕ ਦਿਹਾੜੀਦਾਰ ਬੰਦਾ ਹੈ ਉਹ ਇਸ ਜਿਹੜੀ ਹੈ ਗਲਤੀ ਨੂੰ ਜਾਂ ਇਸ ਤਰੁੱਟੀ ਨੂੰ ਠੀਕ ਕਰਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਬਹੁਤ ਵੱਡੇ ਚੱਕਰ ਉਹਨੇ ਕੱਟੇ ਲੇਕਿਨ ਉਹਦੀ ਗੱਲ ਕਿਤੇ ਨਹੀਂ ਬਣੀ। ਕੋਈ ਕਹਿੰਦਾ ਜੀ ਤੇਰਾ ਜਨਮ ਸਰਟੀਫਿਕੇਟ ਠੀਕ ਕਰਾਓ, ਕੋਈ ਕਹਿੰਦਾ ਰਾਸ਼ਨ ਕਾਰਡ 'ਚ ਨਾਂ ਠੀਕ ਕਰਾਓ, ਕੋਈ ਕਹਿੰਦਾ ਵੋਟਰ ਕਾਰਡ 'ਚ ਨਾਂ ਠੀਕ ਕਰਵਾਓ। ਸੋ ਇਸ ਕਰਕੇ ਉਹ ਸੀ ਪ੍ਰੋਸੀਜਰ ਬਹੁਤ ਲੰਬਾ। ਉਹਦੇ ਲਈ ਕੀ ਸੀ ਕਿ ਜਿਹੜੇ ਸਰਕਾਰੀ ਸਕੀਮਾਂ ਮਿਲਦੀਆਂ ਸੀ ਆਧਾਰ ਕਾਰਡ ਵਾਲੀਆਂ, ਉਹ ਆਧਾਰ ਕਾਰਡ ਜਿਹਦਾ ਸਹੀ ਨਾਂ 'ਤੇ ਸੀ ਉਸ ਨੂੰ ਉਹ ਬੈਨੀਫਿਟ ਮਿਲਦਾ ਸੀ। ਮੰਨ ਲਓ ਗੈਸ ਦੀ ਸਬਸਿਡੀ ਆਉਣੀ ਹੈ ਤਾਂ ਉਹ ਆਧਾਰ ਕਾਰਡ ਨਾਲ ਲੱਗਣਾ, ਤੇ ਗੈਸ ਦੀ ਸਬਸਿਡੀ ਜਿਹੜੀ ਆਉਣੀ ਹੈ ਬੈਂਕ 'ਚ ਖਾਤੇ 'ਚ ਨਾ ਹੋ ਰਿਹਾ ਤੋਤਾ ਰਾਮ ਹੈ, ਤੇ ਆਧਾਰ ਕਾਰਡ 'ਤੇ ਉੱਥੇ ਤੋਤਾ ਇਕੱਲਾ ਲਿਖਿਆ ਹੋਇਆ। ਸੋ ਇੱਕ ਤਾਂ ਉਹ ਦਿੱਕਤ ਆਈ। ਇਸੇ ਕਰਕੇ ਸੁਪਰੀਮ ਕੋਰਟ ਨੇ ਜਿਹੜਾ ਸਪਸ਼ਟ ਕੀਤਾ ਹੈ ਕਿ ਸਰਕਾਰ ਅਤੇ ਉਹਦੀਆਂ ਜਿਹੜੀਆਂ ਏਜੰਸੀਆਂ ਹੈ ਜਿਹੜੀਆਂ ਸਮਾਜ ਕਲਿਆਣ ਯੋਜਨਾਵਾਂ ਦੇ ਲਈ ਆਧਾਰ ਕਾਰਡ ਨੂੰ ਜ਼ਰੂਰੀ ਨਹੀਂ ਕਰ ਸਕਦੀਆਂ। ਹਾਲਾਂਕਿ ਸੁਪਰੀਮ ਕੋਰਟ ਨੇ ਇੱਥੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਗੈਰ ਕਲਿਆਣਕਾਰੀ ਜਿਹੜੇ ਕੰਮ ਨੇ ਜਿਵੇਂ ਬੈਂਕ ਖਾਤਾ ਖੁਲਾਉਣ ਦੇ ਵਿੱਚ ਆਧਾਰ ਕਾਰਡ ਮੰਗਣ ਤੋਂ ਮਨਾ ਨਹੀਂ ਕੀਤਾ ਜਾ ਸਕਦਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਸਭ ਤੋਂ ਇੱਕ ਗੱਲ ਤਾਂ ਪਹਿਲਾਂ ਕਿ ਇਸ ਤੋਂ ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਜਿਹੜੀ ਨਿੱਜਤਾ ਹੈ ਜਿਹੜੀ ਸਾਡੀ ਸੀਕ੍ਰੇਸੀ ਹੈ ਉਹਦੇ ਅਧਿਕਾਰ ਦੀ ਉਲੰਘਣਾ ਸਣੇ ਹੋਰ ਆਧਾਰ ਤੇ ਆਧਾਰ ਯੋਜਨਾ ਨੂੰ ਚੁਣੌਤੀ ਦੇਣ ਸੰਬੰਧੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਫੈਸਲਾ ਦੇਣ ਦੇ ਲਈ 7 ਜੱਜਾਂ ਦੀ ਇੱਕ ਅਦਾਲਤ ਦੀ ਗਠਨ ਦੀ ਉਹਨਾਂ ਨੇ ਇੱਕ 7 ਜੱਜਾਂ ਵੱਲੋਂ ਅਦਾਲਤ ਦਾ ਇੱਕ ਬੈਂਚ ਬਣਾ ਦਿੱਤਾ। ਇੱਕ ਵਕੀਲ ਨੇ ਦੋਸ਼ ਲਾਇਆ ਸੀਗਾ ਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਵੱਖ ਵੱਖ ਫੈਸਲਿਆਂ ਦਾ ਸਨਮਾਨ ਨਹੀਂ ਕਰ ਰਹੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆਧਾਰ ਕਾਰਡ ਦਾ ਜਿਹੜਾ ਪ੍ਰਯੋਗ ਹੈ ਉਹ ਸਵੈ ਇੱਛਾ ਨਾਲ ਹੋਏਗਾ, ਜ਼ਰੂਰੀ ਨਹੀਂ ਹੋਏਗਾ। ਇਹ ਗੱਲ 11 ਅਗਸਤ 2015 ਨੂੰ ਕਹੀ ਗਈ ਸੀ ਔਰ ਉਸ ਉਹਦੇ 'ਚ ਇਹ ਸਾਫ਼ ਲਿਖਿਆ ਸੀ ਕਿ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੈਣ ਦੇ ਲਈ ਆਧਾਰ ਕਾਰਡ ਜ਼ਰੂਰੀ ਨਹੀਂ। ਹਾਲਾਂਕਿ 15 ਅਕਤੂਬਰ 2015 ਨੂੰ ਅਦਾਲਤ ਨੇ ਆਪਣੇ ਪੁਰਾਣੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਸੀ ਜਿਹਦੇ 'ਚ ਮਨਰੇਗਾ ਦਾ ਹੈ, ਪੈਨਸ਼ਨ ਯੋਜਨਾ ਹੈ ਔਰ ਜਿਹੜਾ ESIC ਹੈ ਔਰ NDA ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਜਿਵੇਂ ਜਨਧਨ ਯੋਜਨਾ ਹੈ, ਹੋਰ ਕਲਿਆਣਕਾਰੀ ਯੋਜਨਾ ਹੈ, ਇਹਦੇ 'ਚ ਆਧਾਰ ਕਾਰਡ ਦੀ ਜਿਹੜੀ ਸਵੈ ਇੱਛਾ ਪ੍ਰਯੋਗ ਕਰਨ ਦੀ ਮਨਜ਼ੂਰੀ ਪ੍ਰਦਾਨ ਕੀਤੀ ਸੀ। ਹੁਣ ਮੈਂ ਬਹੁਤੇ ਪਿੰਡਾਂ ਦੇ ਵਿੱਚ ਮੈਂ ਜਾਣਾ ਹੈ ਅਤੇ ਮਨਰੇਗਾ ਇੱਕ ਐਸਾ ਜਿਹੜਾ ਸਰਕਾਰ ਦੀ ਸਕੀਮ ਹੈ ਕਿ ਇੱਕ ਬੰਦੇ ਨੂੰ 100 ਦਿਨ ਰੁਜ਼ਗਾਰ ਦੇਣਾ ਅਤੇ ਉਹਨੂੰ 206 ਰੁਪਏ ਜਾਂ 210 ਰੁਪਏ ਉਹਨੂੰ ਦਿਹਾੜੀ ਦੇਣੀ ਹੈ। ਉਹ ਕੀ ਹੈ? ਮਨਰੇਗਾ ਦਾ ਜਿਹੜਾ ਖਾਤਾ ਹੈ, ਮੰਨ ਲਓ ਮੈਂ ਮਨਰੇਗਾ 'ਚ ਦਿਹਾੜੀ ਕਰਦਾ ਅਤੇ ਮੇਰੇ ਖਾਤੇ 'ਤੇ ਜਸਵਿੰਦਰ ਸਿੰਘ ਬਿੱਟਾ ਲਿਖਿਆ ਲੇਕਿਨ ਮੇਰੇ ਆਧਾਰ ਕਾਰਡ 'ਤੇ ਜਸਵਿੰਦਰ ਸਿੰਘ ਲਿਖਿਆ, ਬੈਂਕ ਵਾਲਿਆਂ ਨੇ ਮੇਰੇ ਖਾਤੇ 'ਚ ਪੈਸੇ ਨਹੀਂ ਪਾਏ। ਉਹ ਕਹਿੰਦੇ ਜੀ ਜਸਵਿੰਦਰ ਸਿੰਘ ਬਿੱਟਾ ਲਿਖਾ ਕੇ ਲਿਆਓ ਤਾਂ ਪੈਸੇ ਪਾਵਾਂਗੇ, ਜੇ ਜਸਵਿੰਦਰ ਸਿੰਘ ਬਿੱਟਾ ਲਿਖਾਉਣ ਚੱਲ ਜਾਵਾਂ ਤਾਂ ਮੇਰੇ 2 ਦਿਹਾੜੀਆਂ ਮੇਰੀਆਂ ਖਰਾਬ ਹੁੰਦੀਆਂ ਜਾਂ ਹੋਰ ਖਰਚਾ ਹੁੰਦਾ, ਉਹ ਮੈਂ ਕਰਾਉਣਾ ਨਹੀਂ ਚਾਹੁੰਦਾ ਅਤੇ ਮੇਰੇ ਪੈਸੇ ਆ ਨਹੀਂ ਰਹੇ। ਇਹਦਾ ਮਤਲਬ ਕੀ ਹੋਇਆ? ਵੀ ਸਰਕਾਰ ਦੀ ਜਿਹੜੀ ਸਕੀਮ ਹੈ ਉਹਦਾ ਲਾਭ ਮੈਨੂੰ ਮਿਲ ਨਹੀਂ ਸਕਿਆ
ਜੀ।
ਸੋ ਇਸੇ ਕਰਕੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਆਧਾਰ ਸਾਰਿਆਂ ਦੇ ਵਿੱਚ ਜ਼ਰੂਰੀ ਨਹੀਂ ਹੋਣਾ ਚਾਹੀਦਾ। 7 ਜੱਜਾਂ ਦੀ ਇੱਕ ਅਦਾਲਤ ਬਣੂਗੀ, ਬੈਂਚ ਬਣੂਗਾ, ਉਹ ਇਸ ਗੱਲ ਨੂੰ ਫੈਸਲਾ ਕਰੂਗਾ। ਇਸ ਕਰਕੇ ਇਹ ਫੈਸਲਾ ਜਿਹੜਾ ਹੈਗਾ 11 ਅਗਸਤ 2015 ਵਾਲਾ ਇਹਨੂੰ ਲਾਗੂ ਕੀਤਾ ਜਾ ਰਿਹਾ
ਜੀ। ਵੈਸੇ ਜਿੱਦਾਂ ਨਾਵਾਂ ਬਾਰੇ ਆਪਾਂ ਗੱਲ ਹੁਣੇ ਤੁਸੀਂ ਕਿਹਾ ਵੀ ਜਿੱਦਾਂ ਜਸਵਿੰਦਰ ਸਿੰਘ ਸਾਡਾ ਨਾਮ ਹੈ, ਬਿੱਟਾ ਵਿੱਚ ਆਪਾਂ ਲਾ ਲਿਆ ਨਾਮ ਨਾਲ, ਇਹ ਬਹੁਤ ਵੱਡਾ ਭੰਬਲ ਭੂਸਾ ਸਾਡੇ ਇੰਡੀਆ ਦੇ ਵਿੱਚ। ਜਿੱਦਾਂ ਹੁਣ ਇੱਥੇ ਪ੍ਰੋਬਲਮ ਬੜੀ ਆਉਂਦੀ ਆ ਵੀ ਜਿੱਦਾਂ ਇੱਥੇ ਸਰਨੇਮ ਬਹੁਤ ਜ਼ਰੂਰੀ ਆ ਆਸਟ੍ਰੇਲੀਆ ਦੇ ਵਿੱਚ, ਅਮਰੀਕਾ, ਕੈਨੇਡਾ ਜਾਂ ਜੋ ਵੀ ਵੈਸਟਰਨ ਕੰਟਰੀਜ਼ ਹੈਗੀਆਂ, ਉਹ ਸਰਨੇਮ ਬਹੁਤ ਜ਼ਰੂਰੀ ਲਾਉਂਦੇ ਆ। ਆਪਣੇ ਜਿਹੜਾ ਗਿਵਨ ਨਾਮ ਦੇ ਦਿੰਦੇ ਆ ਵੀ ਗਿਵਨ ਨੇਮ ਦੇ ਵਿੱਚ ਹੀ, ਵੀ ਜਿੱਦਾਂ ਹੁਣ ਮੇਰਾ ਆ ਸਿੰਘ ਦਲਜੀਤ ਹੋਣਾ ਚਾਹੀਦਾ ਸੀ, ਉਹ ਦਲਜੀਤ ਸਿੰਘ ਜਿੱਦਾਂ ਇੱਕੋ ਇੱਕੋ ਇਕੱਠਾ ਕਰ ਦਿੱਤਾ ਗਿਆ। ਫਿਰ ਬਾਅਦ ਦੇ ਵਿੱਚ ਹੁੰਦਾ ਹੈ ਵੀ ਆਪਾਂ ਆਪਣਾ ਗੋਤ ਵੀ ਵਿੱਚ ਲਾਣਾ ਸ਼ੁਰੂ ਕਰ ਦਿੰਦੇ ਆ, ਵਿੱਚੋਂ ਫਿਰ ਸਿੰਘ ਕੱਢ ਦਿੰਦੇ ਆ, ਫਿਰ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ। ਫਿਰ ਕਿਸੇ ਵਿੱਚ ਜਿੱਦਾਂ ਤੁਸੀਂ ਹੁਣ ਦੱਸਿਆ ਵੀ ਆ ਵੀ ਬੈਂਕ ਖਾਤੇ ਵਿੱਚ ਨਾਮ ਕੁਛ ਹੋਰ ਲਿਖ ਦਈਦਾ ਆਪਾਂ, ਕਿਸੇ ਹੋਰ ਕਿਸੇ ਰੈਂਟੀ ਦੇ ਵਿੱਚ ਰੈਂਟੀ ਕਾਰਡ ਦੇ ਵਿੱਚ ਕੁਛ ਹੋਰ ਲਿਖ ਦਈਦਾ ਆ, ਆਪਣੇ ਕਈ ਨਾਵੇਂ ਬਣ ਜਾਂਦੇ, ਹਰ ਬੰਦੇ ਦੇ ਨਾਲ ਇਹ ਸਮੱਸਿਆ ਆਉਂਦੀ ਆ। ਵੈਸੇ ਤਾਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਇਹ ਇੱਕ ਕਦਮ ਸੀਗਾ ਵੀ ਘੱਟੋ ਘੱਟ ਨਾ ਤਾਂ ਇੱਕ ਹੋ ਗਿਆ ਹਨਾ, ਨਹੀਂ ਤਾਂ ਅੱਗੇ ਤਾਂ ਸਮੱਸਿਆ ਹੀ ਇਹ ਸੀ ਵੀ ਨਾ ਹੀ ਨਹੀਂ ਇੱਕ ਹੁੰਦੇ, ਹਰ ਬੰਦੇ ਦੇ 3-3, 4-4 ਨਾਂ ਚੱਲੀ ਜਾਂਦੇ ਸੀ ਕਾਗਜ਼ਾਂ ਦੇ ਵਿੱਚ।
ਬਿਲਕੁਲ ਜੀ, ਉਹ ਕਿਉਂਕਿ ਸੁਪਰੀਮ ਕੋਰਟ ਨੂੰ ਇਹ ਪਤਾ ਹੈ ਲੋਕ ਕੀ ਕਰਦੇ ਆ, ਵਕੀਲ ਕੋਲ ਜਾਂਦੇ ਆ ਵਕੀਲ ਉਹਨੂੰ ਕਹਿੰਦੇ ਜੀ ਇਹ ਤਾਂ ਬੜਾ ਲੰਬਾ ਕੰਮ ਹੈ, ਉਹ ਕੋਈ ਵਕੀਲ ਆਪਣੇ ਜਿਹੜੇ ਹੈ ਇਸ 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 ਗੱਲ ਤੇ ਉੱਤੇ ਆਰਥਿਕ ਲੁੱਟ ਹੁੰਦੀ ਹੈ, ਫਿਰ ਕੋਈ ਫਾਰਮ ਭਰਨਾ ਕੋਈ ਕਾਗਜ਼ ਭਰਨਾ, ਇਸ ਕਰਕੇ ਸੁਪਰੀਮ ਕੋਰਟ ਨੇ ਦੇਖਿਆ ਕਿ ਆਮ ਬੰਦਾ ਜਿਹੜਾ ਹੈਗਾ ਉਹ ਸਫ਼ਰ ਕਰਦਾ ਹੈ। ਸੋ ਇਸੇ ਕਰਕੇ ਇਹ ਗੱਲ ਕਹੀ ਗਈ ਹੈ ਕਿ ਸਰਕਾਰ ਜਿਹੜੀ ਆਪਣੀ ਕਲਿਆਣਕਾਰੀ ਜਿਹੜੀਆਂ ਯੋਜਨਾਵਾਂ ਹੈਗੀਆਂ ਉਹਦੇ ਵਿੱਚ ਆਧਾਰ ਕਾਰਡ ਜਿਹੜਾ ਹੈਗਾ ਉਹ ਜ਼ਰੂਰੀ ਨਹੀਂ ਹੋਣਾ ਚਾਹੀਦਾ। ਸੋ ਇਹ ਸੁਪਰੀਮ ਕੋਰਟ ਨੇ ਬੜਾ ਸੋਚ ਸਮਝ ਕੇ ਫੈਸਲਾ ਲਿਆ, ਔਰ ਇਹਦੇ ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਜਦੋਂ ਇਹ ਗੱਲ ਕਹੀ ਹੈ ਕਿ ਆਧਾਰ ਕਾਰਡ ਨੂੰ ਤੁਸੀਂ ਜ਼ਰੂਰੀ ਨਹੀਂ ਬਣਾ ਸਕਦੇ, ਤੇ ਫਿਰ ਕੇਂਦਰ ਸਰਕਾਰ ਨੂੰ ਵੀ ਇਹਦੇ ਬਾਰੇ ਕੁਝ ਨਾ ਕੁਝ ਸੋਚਣਾ ਚਾਹੀਦਾ ਕਿ ਜਿਸ ਬੰਦੇ ਨੇ ਮੰਨ ਲਓ ਮੈਂ ਮਨਰੇਗਾ ਦੀ ਦਿਹਾੜੀ ਕੀਤੀ ਹੈ ਤੇ ਮੈਨੂੰ ਟਾਈਮ ਸਿਰ ਮੇਰੀ ਜਿਹੜੀ ਮਜ਼ਦੂਰੀ ਨਹੀਂ ਮਿਲੀ ਤਾਂ ਫਿਰ ਮੈਨੂੰ ਉਹਦਾ ਫਾਇਦਾ ਕੀ ਹੋਇਆ, ਮੈਨੂੰ ਉਹਦਾ ਲਾਭ ਕੀ ਹੋਇਆ।
ਜੀ ਬਿਲਕੁਲ। ਖੈਰ ਆਪਣੇ ਨਾਲ ਅਜੇਪਾਲ ਜੀ ਬ੍ਰਿਸਬਨ ਤੋਂ ਜੁੜੇ ਆ ਤੇ ਪ੍ਰੋਗਰਾਮ ਦੀ ਤਾਰੀਫ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਅਜੇਪਾਲ ਜੀ ਤੁਸੀਂ ਪ੍ਰੋਗਰਾਮ ਜਿਹੜਾ ਬਕਾਇਦਾ ਸੁਣ ਰਹੇ ਹੋ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਆ, ਆਪਾਂ ਨੂੰ ਬਿੱਟੂ ਢਿੱਲੋਂ ਸਾਹਿਬ ਦਾ ਆ ਚੁੱਕਾ ਆ, ਕਹਿੰਦੇ ਵੀ ਗਾਣਾ ਸੁਣਾਓ ਕੋਈ ਵਧੀਆ ਜਿਹਾ ਰੱਖ ਕੇ ਤੇ ਖਬਰਾਂ ਦੇ ਨਾਲ ਹੀ ਫਰੈਸ਼ ਹੋ ਜਾਂਦੇ ਆ ਫਿਰ। ਤੇ ਬਹੁਤ ਬਹੁਤ ਧੰਨਵਾਦ ਬਿੱਟੂ ਢਿੱਲੋਂ ਸਾਹਿਬ ਤੁਸੀਂ ਵੀ ਸਾਡੇ ਨਾਲ ਜੁੜੇ ਆ ਤੇ ਗਾਣਾ ਸਾਨੂੰ ਇੱਕ ਸੁਣਾ ਦਿੰਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਆਉਂਦੇ ਆ ਪ੍ਰੋਗਰਾਮ ਕਵਰ ਸਾਰ ਇਸੇ ਤਰ੍ਹਾਂ ਚੱਲਦਾ ਰਹੇਗਾ। ਹਰਮਨ ਰੇਡੀਓ ਨੂੰ ਟਿਊਨ ਅਪ ਕਰਕੇ ਰੱਖੋ ਤੇ ਆਪਾਂ ਖਬਰਾਂ ਜਿਹੜੀਆਂ ਹੋ ਰਿਹਾ ਉਹਨਾਂ ਵੀ ਮੁੱਦਿਆਂ ਦੇ ਉੱਤੇ ਗੱਲ ਜਿਹੜੀ ਆ ਕਰਨੀ ਆ ਤੇ ਆਪਣੇ ਨਾਲ ਨੇ ਜਸਵਿੰਦਰ ਸਿੰਘ ਬਿੱਟਾ ਸਾਹਿਬ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਪੰਜਾਬ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਤੇ ਆਪ ਦੋਸਤੋ ਫਿਰ ਹੁਣ ਸੁਣਦੇ ਆ ਇੱਕ ਗਾਣਾ।
ਮੁੱਕਦੀ ਨਾਹੀਂ ਭਾਵੇਂ ਸੌ ਸੌ ਜੁਮੇ ਪੜ ਆਈਏ, ਗੰਗਾ ਗਿਆ ਗੱਲ ਮੁੱਕਦੀ ਨਾਹੀਂ ਭਾਵੇਂ ਸੌ ਸੌ ਗੋਤੇ ਖਾਈਏ, ਗਿਆ ਗਿਆ ਗੱਲ ਮੁੱਕਦੀ ਨਾਹੀਂ ਭਾਵੇਂ ਸੌ ਸੌ ਪੰਡ ਪੜਾਈਏ, ਬੁੱਲੇ ਸ਼ਾਹ ਗੱਲ ਤਾਹੀਓ ਮੁੱਕਦੀ ਜਦ ਮੈਨੂੰ ਦਿਲੋਂ ਗਵਾਈਏ, ਮੈਂ ਕਿਹਨੂੰ ਦੱਸਾਂ ਤੇ ਰਾਜ ਦੀਆਂ ਗੱਲਾਂ, ਮੈਂ ਕਿਹਨੂੰ ਤੈਨੂੰ ਦੱਸਾਂ ਤੇ ਰਾਜ ਦੀਆਂ ਗੱਲਾਂ, ਮੈਂ ਕਿਹਨੂੰ ਤੈਨੂੰ ਦੱਸਾਂ
ਰਾਂਝਾ ਰਾਂਝਾ ਅੱਖੋਂ ਮੁੱਕੀ ਹੀਰ ਵਿੱਚੋਂ ਹੀਰ ਵੇ, ਰੂਹ ਤੇਰੀ ਹੋਈ ਖਾਲੀ ਰਹਿ ਗਿਆ ਸਰੀਰ ਵੇ, ਰਾਂਝਾ ਰਾਂਝਾ ਅੱਖੋਂ ਮੁੱਕੀ ਹੀਰ ਵਿੱਚੋਂ ਹੀਰ ਵੇ, ਰੂਹ ਤੇਰੀ ਹੋਈ ਖਾਲੀ ਰਹਿ ਗਿਆ ਸਰੀਰ ਵੇ, ਇਸ਼ਕ ਦੀ ਵੇਖ ਲੈ ਤੂੰ ਹੋ ਗਈ ਅਖੀਰ ਵੇ, ਤੇਰੀ ਤੇਰਾ ਬੂਆਲੀ ਮੇਟੀ ਮੈਂ ਲਕੀਰ ਵੇ, ਮੈਂ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ, ਮੈਂ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ ਕਦਮ ਪਰਦੇਸੀ ਤੇ ਦੂਜਾ ਮਾਣ ਨਾ ਕੋਈ ਤੀਜਾ ਬਣ ਬਣ ਪੈਂਦਾ ਪੱਕੇ
खरे खोटे दी पछाण उदो पेंदी जदो सिटिया सराफ दे अगे बंदिया तू सारी भुल जावे बंदिया तू सारी भुल जावे जदो सट जिगर विच बच्चे बुल्ले शाह तू कोडी बने रे बुल्ले शाह तू कोडी बन रे तेनू वट्टा मूल न लगे मैं केनू दसा तेरा दिया गल्ला मैं केनू केनू दसा तेरा दिया गल्ला मैं केनू केनू दसा तेरा दिया गल्ला मैं केनू केनू दसा
चौखे नाल उच्चिया सारिया जो मंजिला लगदा है पता जदो सजना है टंगदिया तोखे नाल उच्चिया सारिया जो मंजिला लगदा है पता जदो सजना है टंगदिया चढ़दा तूफान जदू हक ते हलाल वाला झूठ दिया फेरिया ना फेरिया भी पैंदिया बेड़िया भी पैंदिया मैं किनू किनू दसा तेरा दिया गल्ला मैं किनू दसा तेरा दिया गल्ला मैं किनू दसा तेरा दिया गल्ला मैं किनू दसा तेरा दिया गल्ला
बैठा होवे जशा इनायत अगे बुला ला के हार शिंगार नचे पत्थर पिंगल के क्यों ना होवे पानी जदो सामने यार दे यार नचे मिले तार नाल तार ते नाच हुंदा मिले तार नाल तार ते नाच हुंदा ओह नाच कादा जो बेताल नचे शामी इक्के अगे
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਸ਼੍ਰੀ ਮੁਕਤਸਰ ਸਾਹਿਬ ਤੋਂ ਤੇ ਅੱਜ ਅਸੀਂ ਇੱਕ ਖਾਸ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਇੱਕ ਛੋਟੀ ਜਿਹੀ ਗੱਲਬਾਤ ਲੈ ਕੇ ਆਏ ਹਾਂ ਸਾਡੇ ਨਾਲ ਨੇ ਸਰਦਾਰ ਗਗਨਦੀਪ ਸਿੰਘ ਜਿਹੜੇ ਕੌਮੀ ਜਨਰਲ ਸਕੱਤਰ ਨੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਇਸ ਸੰਗਠਨ ਦੇ ਬਾਰੇ ਦੇ ਵਿੱਚ ਮੈਂ ਤੁਹਾਨੂੰ ਦੱਸਦਿਆਂ ਕਿ ਇਸ ਸੰਗਠਨ ਨੂੰ ਪੂਰੇ ਭਾਰਤ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਚਲਾਇਆ ਜਾ ਰਿਹਾ ਹੈ ਔਰ ਕਾਂਗਰਸ ਪਾਰਟੀ ਦੇ ਇਸ ਸੰਗਠਨ ਦੇ ਕੌਮੀ ਜਨਰਲ ਸਕੱਤਰ ਗਗਨਦੀਪ ਸਿੰਘ ਜਿਹੜੇ ਬੌਬੀ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੂਰਾ ਦੌਰਾ ਕਰਕੇ ਆਏ ਨੇ ਔਰ ਵੱਖ ਵੱਖ ਥਾਂ ਤੇ ਜਿੱਥੇ ਜਿੱਥੇ ਵੀ ਕਾਂਗਰਸ ਦੇ ਜਿਹੜੇ ਸੈੱਲ ਨੇ ਉਹਨਾਂ ਦੀਆਂ ਚੋਣਾਂ ਵੀ ਕਰਾਉਂਦੇ ਨੇ ਔਰ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੇ ਲੋਕਾਂ ਨੂੰ ਪ੍ਰਚਾਰ ਕਰਨ ਦੇ ਲਈ ਅੱਗੇ ਇਹ ਮੋਟੀਵੇਟਰ ਨੇ ਸੋ ਗਗਨਦੀਪ ਜੀ ਪਹਿਲਾਂ ਤਾਂ ਸਾਨੂੰ ਹਰਮਨ ਰੇਡੀਓ ਤੇ ਤੁਹਾਡਾ ਸਵਾਗਤ ਤੇ ਦੂਜੀ ਗੱਲ ਇਹ ਦੱਸੋ ਕਿ ਜਿਹੜਾ ਇਹ ਸੰਗਠਨ ਦਾ ਕੰਮ ਕੀ ਹੈ
ਜਿਹੜਾ ਅਸੀਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਹੈ ਤਾਂ ਮੈਂ ਨੈਸ਼ਨਲ ਜਨਰਲ ਸੈਕਟਰੀ ਹਾਂ ਅਸੀਂ ਡੀਸੈਂਟਰਲਾਈਜੇਸ਼ਨ ਤੇ ਸਾਡਾ ਮੇਨ ਇਸ਼ੂ ਹੈ ਲੜਾਈ ਦਾ ਹੈਲੋ
ਜੀ ਜੀ ਹੈਲੋ
ਡੀਸੈਂਟਰਲਾਈਜੇਸ਼ਨ ਦਾ ਮਤਲਬ ਹੈ ਕਿ ਜਿਹੜੀ ਤਾਕਤ ਹੈ ਉਹ ਕੁਝ ਲੋਕਾਂ ਦੇ ਹੱਥਾਂ ਚ ਨਹੀਂ ਰਹਿਣੀ ਚਾਹੀਦੀ ਇਹ ਥੱਲੇ ਤੱਕ ਜਾਣੀ ਚਾਹੀਦੀ ਹੈ ਅਰਬਨ ਲੋਕਲ ਬੋਡੀਜ਼ ਨੂੰ 18 ਅਧਿਕਾਰ ਦਿੱਤੇ ਗਏ ਔਰ ਉਹਨਾਂ ਨੂੰ ਕੌਨਸਟੀਟਿਊਸ਼ਨਲ ਲੈਵਲ ਦਾ ਦਰਜਾ ਦਿੱਤਾ ਗਿਆ ਔਰ ਬਿੱਲ ਪਾਸ ਕਰਕੇ ਕੌਨਸਟੀਟਿਊਸ਼ਨ ਦੇ ਵਿੱਚ ਉਹਨੂੰ ਦਰਜ ਕੀਤਾ ਗਿਆ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਕੇਰਲ ਔਰ ਕਰਨਾਟਕ ਤੋਂ ਬਗੈਰ ਕਿਸੇ ਵੀ ਸਟੇਟ ਦੀ ਕਿਸੇ ਵੀ ਸਰਕਾਰ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇੰਪਲੀਮੈਂਟ ਨਹੀਂ ਕੀਤਾ ਸਾਡੀ ਇਹ ਲੜਾਈ ਹੈ ਔਰ ਮੈਂ ਐਜ਼ ਅ ਨੈਸ਼ਨਲ
ਬਿਲਕੁਲ ਪਿੱਛੇ ਜੇ ਤੁਸੀਂ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਗਗਨਦੀਪ ਜੀ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਉੱਥੇ ਵੀ ਤੁਸੀਂ ਜਾ ਕੇ ਆਏ ਹੋ ਉਹ ਕਿਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਹੈ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਅਵੇਅਰਨੈਸ ਹੈ ਜਾਗਰੂਕਤਾ ਹੈ ਔਰ ਕਿੰਨੇ ਕੁ ਲੋਕ ਜਾਗਰੂਕ ਹੋ ਰਹੇ ਨੇ ਇਸ ਗੱਲ ਦੇ ਉੱਤੇ ਜਿਸ ਗੱਲ ਨੂੰ ਲੈ ਕੇ ਤੁਸੀਂ ਤੁਰੇ ਹੋਏ ਹੋ?
ਦੇਖੋ ਇਹਦੇ ਬਾਰੇ ਅਜੇ ਤੱਕ ਪੰਚਾਂ ਸਰਪੰਚਾਂ ਨੂੰ ਵੀ ਨਹੀਂ ਪੂਰਾ ਪਤਾ ਵੀ ਉਹਨਾਂ ਦੇ ਕੀ ਅਧਿਕਾਰ ਹੈ, ਹੋਰਾਂ ਨੂੰ ਤਾਂ ਛੱਡੋ। ਔਰ ਇਹਦੀ ਅਵੇਅਰਨੈਸ ਇਸੇ ਦੀ ਅਵੇਅਰਨੈਸ
ਕਮੀ ਕਿੱਥੇ ਹੈ?
ਮੈਂ ਪਹਿਲਾਂ
ਕਮੀ ਕਿੱਥੇ ਹੈ ਜੀ ਗਗਨਦੀਪ ਜੀ, ਕਮੀ ਕਿੱਥੇ ਹੈ?
ਕਮੀ ਨਹੀਂ ਹੁੰਦੀ ਜੀ,
ਪ੍ਰੋਬਲਮ ਕਿੱਥੇ ਹੈ?
ਕੋਈ ਵੀ ਕਮੀ ਨਹੀਂ ਹੁੰਦੀ ਇਹਦੇ ਵਿੱਚ। ਕੀ ਹੈ ਜਿਵੇਂ ਕੇਰਲ ਹੈ, ਕੇਰਲ ਦੇ ਵਿੱਚ 40% ਜਿਹੜਾ ਬਜਟ ਹੈ, 40% ਬਜਟ ਬਗੈਰ ਕਿਸੇ ਗੱਲ ਦੇ ਪੂਰਾ ਸਾਲਾਨਾ ਬਜਟ ਸਿੱਧਾ ਪੰਚਾਇਤਾਂ ਨੂੰ ਟ੍ਰਾਂਸਫਰ ਹੋ ਜਾਂਦਾ ਹੈ। ਕੋਈ ਵੀ ਬੰਦਾ ਭਾਵੇਂ ਉਹ ਕਾਂਗਰਸੀ ਹੈ ਭਾਵੇਂ ਨਾਨ ਕਾਂਗਰਸੀ ਹੈ, ਜਿਹੜਾ ਵੀ ਬੰਦਾ ਜਿਸ ਕੁਰਸੀ ਤੇ ਬੈਠਾ, ਕੋਈ ਵੀ ਬੰਦਾ ਆਪਦੀ ਤਾਕਤ ਨਹੀਂ ਛੱਡਣੀ ਚਾਹੁੰਦਾ, ਠੀਕ ਹੈ ਨਾ। ਇਸ ਕਰਕੇ ਜਿਹੜੀ ਇਹ ਸਪੈਸ਼ਲੀ ਇਹ ਕੰਮ ਹੈ, ਇਹਦੇ ਚ ਲੋਕਾਂ ਨੂੰ ਆਪਦੇ ਅਧਿਕਾਰ ਲੈਣੇ ਪੈਣਗੇ, ਕੋਈ ਉਹਨਾਂ ਨੂੰ ਜਾ ਕੇ ਨਹੀਂ ਦਊਗਾ। ਜਦੋਂ ਲੋਕ ਇਹਦੇ ਅਵੇਅਰ ਹੋਊਗੇ, ਇਹਦੇ ਤੇ ਸੰਘਰਸ਼ ਕਰਨਗੇ, ਸਟਰਗਲ ਕਰਨਗੇ, ਲੜਾਈ ਲੜਨਗੇ, ਉਸ ਟਾਈਮ ਇਹਦੇ ਤੇ ਕੰਮ ਚੱਲੂਗਾ।
ਬਿਲਕੁਲ, ਇਹ ਸੰਵਿਧਾਨ ਦੀ ਜਿਹੜੀ 73ਵੀਂ ਸੋਧ ਦੇ ਬਾਰੇ ਦੇ ਵਿੱਚ ਵਿਸਥਾਰ ਸਹਿਤ ਚਰਚਾ ਕਰ ਰਹੇ ਨੇ ਹਿਮਾਚਲ ਕਾਂਗਰਸ ਦੇ ਨਾਲ, ਬਾਕੀ ਜਗ੍ਹਾ ਦੇ ਉੱਤੇ ਸਰਕਾਰਾਂ ਦੇ ਕੋਲ ਜਾ ਰਹੇ ਨੇ, ਔਰ ਪੰਚਾਇਤੀ ਰਾਜ ਨੂੰ ਮਜ਼ਬੂਤ ਕੀਤਾ ਜਾ ਰਿਹਾ ਤਾਂ ਜੋ ਜਨਤਾ ਦੇ ਹਿੱਤਾਂ ਦੇ ਕੰਮ ਕੀਤਾ ਜਾਏ ਔਰ ਹਰ ਗਰੀਬ ਤੱਕ ਕਿਹੜਾ ਪੈਸਾ ਪਹੁੰਚੇ। ਗਗਨਦੀਪ ਜੀ, ਪਿਛਲੇ 9 ਸਾਲ ਜੀ,
ਹੈਲੋ, ਬੋਲੋ ਬੋਲੋ ਬੋਲੋ
ਜੀ ਗਗਨਦੀਪ ਜੀ ਜੀ, ਮੈਂ ਚਾਹਾਂਗਾ ਕਿ ਪਿਛਲੇ 9 ਸਾਲ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਰਹੀ,
ਬਿਲਕੁਲ,
ਔਰ ਉਹਨੇ ਇਸ ਗੱਲ ਦਾ ਕਿੰਨਾ ਕੁ ਲੋਕਾਂ ਨੂੰ ਫਾਇਦਾ ਦਿੱਤਾ ਜਾਂ ਇਸ ਗੱਲ ਤੇ ਕਿੰਨਾ ਕੁ ਪਹਿਰਾ ਦਿੱਤਾ, ਇਹਦੇ ਬਾਰੇ ਤੁਸੀਂ ਕੀ ਕਹੋਗੇ?
ਨਹੀਂ ਨਹੀਂ ਜੀ, ਅਕਾਲੀ ਸਰਕਾਰ ਤੇ ਅਕਾਲੀ ਦਲ ਦੀ ਸਰਕਾਰ ਤਾਂ ਤੁਸੀਂ ਦੇਖੋ ਜਮਾਂ ਹੀ ਉਹਨਾਂ ਨੇ ਪੱਖਾ ਵਧਾ ਤਾ, ਉਹਨਾਂ ਨੇ ਤਾਂ ਆਪਦੇ ਮੰਤਰੀਆਂ ਨੂੰ ਵੀ ਤਾਕਤ ਨਹੀਂ ਦਿੱਤੀ, ਇੱਕ ਪਰਿਵਾਰ ਕੋਲੇ ਤਾਕਤ ਆ ਗਈ। ਅਕਾਲੀ ਸਰਕਾਰ ਦੇ ਰਾਜ ਦੇ ਵਿੱਚ ਤਾਂ ਸਾਰਾ ਕੁਛ ਅਗਰ ਬਾਦਲ ਪਿੰਡ ਦੀ ਕੋਠੀ ਚ ਹੀ ਹੋ ਰਿਹਾ ਸੀ, ਉਹ ਤਾਂ ਬਿਲਕੁਲ ਪੂਰਾ ਹੀ ਸੈਂਟਰਲਾਈਜ਼ ਕੰਮ ਸੀ ਉਹਦੇ ਚ ਸੀ, ਉਹਨਾਂ ਦੇ ਮੰਤਰੀਆਂ ਦੇ ਵੀ
ਹੁਣ ਤਾਂ
ਉਹ ਕੁਛ ਆਪਣਾ ਉਹਨਾਂ ਵਿੱਚ ਹੈ,
ਲੇਕਿਨ ਹੁਣ
ਸਮ ਆਫਿਸ
ਜੀ। ਦੂਜੀ ਗੱਲ ਗਗਨਦੀਪ ਜੀ, ਹੁਣ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੋਇਆ, ਬਹੁਤ ਵੱਡੇ ਮਾਰਜਨ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ, ਆਮ ਲੋਕ ਹੈ ਜਿਹੜੇ ਉਹ ਕੀ ਇਸ ਗੱਲ ਦੇ ਉੱਤੇ ਕਿਸ ਤਰ੍ਹਾਂ ਤੁਸੀਂ ਪਹਿਰਾ ਦਿਓਗੇ ਕਿ ਆਮ ਲੋਕਾਂ ਨੂੰ ਉਹਨਾਂ ਦੇ ਸੰਵਿਧਾਨ ਦੀ ਜਿਹੜੀ 73ਵੀਂ ਸੋਧ ਦੇ ਮੁਤਾਬਕ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦੇ ਲਈ ਕਿਹੜੇ ਕਿਹੜੇ ਭਵਿੱਖ ਦੇ ਜਿਹੜੇ ਉਪਰਾਲੇ ਹੈ ਜਾਂ ਕਾਰਜ ਨੇ ਉਹ ਕੀਤੇ ਜਾਣਗੇ ਆਪ ਤੁਹਾਡੇ ਵੱਲੋਂ, ਤੁਹਾਡੇ ਇਹ ਬਤੌਰ ਜਿਹੜਾ ਰਾਜੀਵ ਗਾਂਧੀ ਆਪਣੀ ਸੰਗਠਨ ਵੱਲੋਂ, ਪੰਚਾਇਤੀ ਰਾਜ ਸੰਗਠਨ ਵੱਲੋਂ?
ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਹੁੰ ਚੁੱਕਦਿਆਂ ਸਾਰ ਪਹਿਲੀ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਉਹਦੇ 50% ਪਾਰਟੀ ਚ ਔਰਤਾਂ ਨੂੰ ਲੇਡੀਜ਼ ਨੂੰ ਦੇਤਾ ਰਿਜ਼ਰਵੇਸ਼ਨ, ਔਰ ਨੌਕਰੀਆਂ ਚ 50% ਰਿਜ਼ਰਵੇਸ਼ਨ ਕਰਤਾ, ਸਮਝ ਗਏ? ਔਰ ਸੰਵਿਧਾਨ ਦੀ 73ਵੀਂ ਸੋਧ ਦੇ ਵਿੱਚ ਲੇਡੀ ਵੁਮੈਨ SC ST ਇਹਨਾਂ ਸਾਰੀਆਂ ਕੈਟਾਗਰੀਜ਼ ਨੂੰ ਉੱਪਰ ਚੱਕਣ ਦਾ ਜਿਹੜਾ ਸਾਡੇ ਕੋਲ ਇੱਕ ਮੱਦ ਦਰਜ ਹੈ ਉਹਦੇ ਅਕੋਰਡਿੰਗਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰ ਰਹੀ ਹੈ। ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਕਰ ਰਹੇ ਸੀ ਉਦੋਂ ਅਸੀਂ ਉਹਨਾਂ ਨੂੰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵੱਲੋਂ ਇੱਕ ਆਪਦਾ ਮੈਨੀਫੈਸਟੋ ਵੀ ਦਿੱਤਾ ਸੀ ਕਿ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤੁਸੀਂ ਇਹ ਚੀਜ਼ਾਂ ਲਾਗੂ ਕਰੋ, ਔਰ ਸਾਨੂੰ ਪੂਰਾ ਭਰੋਸਾ ਜਿਸ ਪਿਛਲੇ 15 ਦਿਨਾਂ ਚ ਜਿਵੇਂ ਸਰਕਾਰ ਚੱਲੀ ਹੈ ਕੈਪਟਨ ਸਾਹਿਬ ਇਹਨਾਂ 5 ਸਾਲਾਂ ਚ ਪੰਜਾਬ ਨੂੰ ਦੁਬਾਰਾ ਪਟੜੀ ਤੇ ਲੈ ਕੇ ਆਉਣ ਦਾ ਕੰਮ ਕਰਨਗੇ।
ਦੂਜੀ ਗੱਲ ਬਾਬੀ ਜੀ, ਸਾਨੂੰ ਸਮਾਂ ਤੁਸੀਂ ਦੱਸ ਸਕਦੇ ਹੋ ਕਿੰਨਾ ਕੁ ਸਮਾਂ ਤੁਸੀਂ ਸਾਨੂੰ ਹੋਰ ਦੇਣਾ?
ਨਹੀਂ ਨਹੀਂ, ਤੁਸੀਂ ਮੈਨੂੰ ਤੁਹਾਡਾ ਪ੍ਰੋਗਰਾਮ ਨਹੀਂ ਪਤਾ, ਤੁਸੀਂ ਕਿੰਨਾ ਚਿਰ ਹੋਰ ਸਵਾਲ ਕਰਨਾ ਚਾਹੁੰਦੇ ਹੋ?
ਬਿਲਕੁਲ, ਤੁਸੀਂ ਮੈਨੂੰ ਸਮਾਂ ਦੱਸੋ, ਤੁਸੀਂ 5 ਮਿੰਟ ਲਈ ਸਾਡੇ ਨਾਲ ਮੌਜੂਦ ਰਹੋਗੇ ਜਾਂ ਤੁਸੀਂ
5 ਮਿੰਟ ਕਿਸੇ ਕੰਮ ਚੋਂ? ਹਾਂ 5 ਮਿੰਟ ਨਹੀਂ, ਮੈਂ
ਬਿਲਕੁਲ ਤੁਹਾਨੂੰ ਦੇ ਸਕਦਾ। ਸਾਡੇ ਕੋਲ ਦੋ ਛੋਟੇ ਛੋਟੇ ਸਵਾਲ ਨੇ ਗਗਨਦੀਪ ਜੀ। ਪੰਜਾਬ ਦੇ ਵਿੱਚ ਅਕਾਲੀ ਦਲ ਹੁਣ ਤੀਜੀ ਧਿਰ ਹੈ, ਦੂਜੀ ਧਿਰ ਹੈ ਆਮ ਆਦਮੀ ਪਾਰਟੀ। ਉਹਨੇ ਕੱਲ ਇਲਜ਼ਾਮ ਲਾਇਆ, ਇਹ ਗੱਲ ਕਹੀ ਹੈ ਕਿ ਸਾਨੂੰ ਜੀ ਇਹ ਜਿਵੇਂ ਅਕਾਲੀ ਪਹਿਲਾਂ ਕਾਂਗਰਸ ਨੂੰ ਨਹੀਂ ਬੋਲਣ ਦਿੰਦੇ ਸੀ ਤੇ ਹੁਣ ਕਾਂਗਰਸ ਤੇ ਅਕਾਲੀ ਰਲ ਗਏ, ਸਾਨੂੰ ਇਹਨਾਂ ਨੇ ਵਿਧਾਨ ਸਭਾ ਚ ਬੋਲਣ ਨਹੀਂ ਦਿੱਤਾ। ਉਹਦੇ ਬਾਰੇ ਫੂਲਕਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਔਰ ਖਹਿਰਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਸਾਡੇ ਨਾਲ ਜੀ ਫਿਰ ਇਹ ਬਦਲੇਖੋਰੀ ਵਾਲੀ ਧੱਕੇਸ਼ਾਹੀ ਵਾਲੀ ਰਾਜਨੀਤੀ ਕਰਨ ਲੱਗ ਪਏ, ਇਹਦੇ ਲਈ ਤੁਸੀਂ ਕੀ ਕਹੋਗੇ?
ਜਦੋਂ 4 ਫਰਵਰੀ ਨੂੰ ਇਲੈਕਸ਼ਨ ਹੋ ਗਿਆ ਨਾ, ਪਬਲਿਕ ਨੇ ਇੱਕ ਫਰੈਸ਼ ਮੈਂਡੇਟ ਦਿੱਤਾ ਉਹਦੇ ਚ,
ਜੀ ਬਿਲਕੁਲ ਬਹੁਮਤ ਆ ਗਿਆ ਫਤਵਾ
11 ਮਾਰਚ ਨੂੰ ਸਰਕਾਰ ਬਣੀ
11 ਮਾਰਚ
ਨੂੰ ਰਿਜ਼ਲਟ ਆਏ 16 ਮਾਰਚ ਨੂੰ ਸਰਕਾਰ ਬਣੀ 16 ਮਾਰਚ ਤੋਂ ਲੈ ਕੇ ਅੱਜ ਹੋਈ ਹੈ ਤੁਹਾਡੇ ਕੋਲੇ 28 ਮਾਰਚ 12 ਦਿਨਾਂ ਦੇ ਵਿੱਚ ਸਰਕਾਰ ਨੇ ਇਹੋ ਜਿਹੇ ਕਿਹੜੇ ਫੈਸਲੇ ਲੈ ਲਏ ਜਿਨ੍ਹਾਂ ਤੋਂ ਬਹਿਸ ਕਰਨੀ ਚਾਹੁੰਦੇ ਸੀ
ਜੀ
ਅਗਰ ਉਹ ਅਕਾਲੀ ਦਲ ਦੇ ਕਿਸੇ ਇਸ਼ੂ ਨੂੰ ਚੱਕਣਾ ਚਾਹੁੰਦੇ ਸੀ ਤਾਂ ਅਕਾਲੀ ਦਲ ਤਾਂ ਲੋਕਾਂ ਨੇ ਜਮਾਂ ਮਲੀਆ ਮੇਟ ਕਰਤਾ ਨਾ
ਜੀ
ਤਾਂ ਕੈਪਟਨ ਸਾਹਿਬ ਨੇ ਕਿਹਾ ਕਿ 2-3 ਮਹੀਨੇ ਦਾ ਟਾਈਮ ਦਿਓ ਉਸ ਤੋਂ ਪਹਿਲਾਂ ਤੁਹਾਡਾ ਬਜਟ ਆ ਰਿਹਾ 2 ਦਿਨਾਂ ਤੇ ਵੋਟ ਆਉਣਾ ਅਕਾਊਂਟ ਨਹੀਂ ਕਰਦੇ ਸੀ ਤਾਂ ਬਜਟ ਨਹੀਂ ਪੇਸ਼ ਕਰ ਸਕਦੇ ਕੀ ਹੈ ਕਿ ਕੈਪਟਨ ਸਾਹਿਬ ਜਿਹੜੇ ਫੈਸਲੇ ਲੈ ਰਹੇ ਹੈ ਨਾ ਉਹਨਾਂ ਤੋਂ ਆਮ ਆਦਮੀ ਪਾਰਟੀ ਨੂੰ ਡਾਈਜੈਸਟ ਨਹੀਂ ਹੋ ਰਿਹਾ ਉਹ ਹੁਣ ਕੁਛ ਨਾ ਕੁਛ ਉਹਨਾਂ ਨੇ ਕਰਦੇ ਹੀ ਰਹਿਣਾ ਕਿਉਂਕਿ ਉਹ ਪਹਿਲੇ ਦਿਨੋਂ ਹੀ ਧਰਨਾ ਪਾਰਟੀ ਹੈ ਉਹਨਾਂ ਨੂੰ ਪਹਿਲੀ ਗੱਲ ਉਹ ਮੈਂਟਲੀ ਪ੍ਰਪੇਅਰਡ ਨਹੀਂ ਸੀ ਕਿ ਅਸੀਂ ਸਰਕਾਰ ਚ ਨਹੀਂ ਆ ਰਹੇ ਹੁਣ ਉਹ ਜ਼ਿਆਦਾ ਦੁੱਖ ਲਾ ਕੇ ਇਹੋ ਜਿਹੀਆਂ ਗੱਲ 12 ਦਿਨਾਂ ਚ ਕੈਪਟਨ ਸਾਹਿਬ ਦੇ ਕਿਹੜੇ ਗਲਤ ਫੈਸਲੇ ਹੋ ਗਏ ਜਿਨ੍ਹਾਂ ਤੇ ਉਹਨਾਂ ਨੇ ਵਿਧਾਨ ਸਭਾ ਚ ਬਹਿਸ ਕਰਨੀ ਸੀ ਦੱਸੋ
ਬਿਲਕੁਲ ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੇਵਜ੍ਹਾ ਇਹ ਵਿਵਾਦ
ਖੜਾ 31 ਮਾਰਚ ਨੂੰ ਪੇਸ਼ ਹੋ ਲੈਣ ਦਿਓ ਉਸ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਹਰ ਓਪਨ ਮੰਚ ਤੇ ਬਹਿਸ ਕਰਨ ਨੂੰ ਤਿਆਰ ਹੈ ਬਹਿਸ ਤਾਂ ਕਰਨੀ ਨਹੀਂ ਕੁਰਸੀਆਂ ਪਈਆਂ ਜਿੱਦਣ ਸਵੇਰਿੰਗ ਸੈਰੇਮਨੀ ਹੋਈ ਕੁਰਸੀਆਂ ਤੇ ਬੈਠੇ ਨਹੀਂ ਮਗਰ ਜਾ ਕੇ ਖੜ ਕੇ ਫੋਟੋਆਂ ਖਿਚਾ ਲਈਆਂ ਕਹਿਤੀਆਂ ਵਿਰੋਧੀ ਧਿਰ ਦੇ ਨੇਤਾ ਨੂੰ ਕੁਰਸੀ ਨਹੀਂ ਦਿੱਤੀ ਤੁਸੀਂ ਸੋਚੋ ਉਹਨਾਂ ਦਾ MLA ਵਾਂ ਅਰੋੜਾ ਕੁਰਸੀ ਤੇ ਬੈਠਾ ਦੇਖ ਲਿਆ ਤੁਸੀਂ ਇਹ ਸੋਚ ਸਕਦੇ ਹੋ ਵੀ ਕਿਸੇ ਪਾਰਟੀ ਦੇ MLA ਨੂੰ ਮਿਲ ਜੂਗੀ ਸੀਟ ਤੇ ਉਹਦੇ ਆਗੂ ਨੂੰ ਸੀਟ ਨਾ ਮਿਲੂਗੀ ਉਹਦੇ ਲੀਡਰ ਨੂੰ ਸੀਟ ਨਾ ਮਿਲੂਗੀ ਸੋਸ਼ਲ ਮੀਡੀਆ ਤੇ ਪਿਛਲੇ 1 ਸਾਲ ਚ ਕੀ ਚੱਲਿਆ ਤੁਸੀਂ ਦੇਖਿਆ ਪਰ ਲੋਕ ਪੰਜਾਬ ਦੇ ਬਹੁਤ ਸਿਆਣੇ ਆ ਉਹਨਾਂ ਨੇ ਇੱਕ ਬਹੁਤ ਸਮਝਦਾਰ ਆਗੂ ਤੇ ਸੇਫ ਵੀ ਪੋਸਟ ਕੀਤਾ ਔਰ ਮੈਂ ਤੁਹਾਨੂੰ ਗਰੰਟੀ ਕਰਦਾ ਵੀ ਅਗਲੇ 5 ਸਾਲਾਂ ਦੇ ਵਿੱਚ ਪੰਜਾਬ ਦੀ ਤੁਸੀਂ ਇੱਕ ਨਵੀਂ ਤਸਵੀਰ ਹੋਰ ਦੇਖੋਗੇ ਜਿਹੜਾ ਪੰਜਾਬ ਅੱਜ ਤੋਂ 20 ਸਾਲ ਪਹਿਲਾਂ ਹੁੰਦਾ ਸੀ
ਬਿਲਕੁਲ ਗਗਨਦੀਪ ਜੀ ਉਹ ਤਾਂ ਸੁਖਪਾਲ ਖਹਿਰਾ ਖੁਦ ਮੰਨ ਚੁੱਕੇ ਨੇ ਕਿ ਅਸੀਂ CM ਦਾ ਚਿਹਰਾ ਨਹੀਂ ਦੇ ਸਕੇ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਇਸ ਲਈ ਅਸੀਂ ਹਾਰੇ ਉਹ ਤਾਂ ਖੁਦ ਇਹ ਗੱਲ ਮੰਨਦੇ ਨੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਤੇ ਦੂਜੀ ਗੱਲ ਜਦੋਂ ਸਹੁੰ ਚੁੱਕ ਸਮਾਗਮ ਸੀ ਉਦੋਂ 117 ਜੀ ਜੀ ਜੀ
ਔਰ ਕਾਂਗਰਸ ਪਾਰਟੀ
ਜਦੋਂ ਰਾਜਪਾਲ ਭਵਨ ਦੇ ਵਿੱਚ
ਕੈਪਟਨ ਸਾਹਿਬ ਨੇ ਕਿਹਾ ਮੇਰੀ ਆਖਰੀ ਚੋਣ ਹੈ ਉਹ ਜੋ ਵੀ ਕਰਨਗੇ ਉਹਨਾਂ ਦਾ ਇੱਕ ਇੱਕ ਸਾਹ ਇੱਕ ਇੱਕ ਟਾਈਮ ਇੱਕ ਇੱਕ ਮਿੰਟ ਪੰਜਾਬ ਵਾਸਤੇ ਆ ਔਰ ਪੰਜਾਬ ਤੁਸੀਂ ਵੇਖੋਗੇ ਅਗਲੇ 5 ਸਾਲਾਂ ਪੰਜਾਬ ਦੀ ਕੀ ਪਿਕਚਰ ਸਾਹਮਣੇ ਆਉਂਦੀ ਹੈ
ਗਗਨਦੀਪ ਜੀ ਰੇਡੀਓ ਹਰਮਨ ਰੇਡੀਓ ਤੇ
SDF ਬਣਾਤਾ ਔਰ ਪੰਜਾਬ ਦਾ ਸਭ ਤੋਂ ਜਿਹੜਾ ਇਮਾਨਦਾਰ ਆਫੀਸਰ ਸੀਗਾ ADGP ਤੁਹਾਡਾ ਹਰਪ੍ਰੀਤ ਸਿੰਘ ਸਿੱਧੂ
ਹਰਪ੍ਰੀਤ ਸਿੰਘ
ਆਪਣੇ ਤੁਸੀਂ ਜਾਣਦੇ ਹੋ ਸ਼ੇਰੇ ਵਾਲੇ ਦੇ ਆ ਉਹ ਆਪਣੇ ਮੁਕਤਸਰ ਏਰੀਏ ਦੇ
ਜਿੱਥੋਂ
ਮੈਂ ਬਿਲੋਂਗ ਕਰਨਾ ਉਹ ਪੰਜਾਬ ਦਾ ਸਭ ਤੋਂ ਇਮਾਨਦਾਰ ਆਫੀਸਰ ਮੰਨਿਆ ਜਾਂਦਾ ਹੈ ਤੁਸੀਂ ਵੀ ਮੁਕਤਸਰ ਰਹਿੰਦੇ ਹੋ ਜੇ ਤੁਹਾਨੂੰ ਪਤਾ ਹੈ ਜੇ ਤੁਸੀਂ ਇਸ ਗੱਲ ਨੂੰ ਜੇ ਤੁਹਾਡੀ ਨੌਲੇਜ ਹੈ ਤਾਂ ਉਹ ਪੰਜਾਬ ਦੇ ਵਧੀਆ ਅਫਸਰਾਂ ਚ ਮੰਨਿਆ ਜਾਂਦਾ ਹੈ ਅਜੇ ਛੱਤੀਸਗੜ੍ਹ ਨਕਸਲ ਜਿਹੜਾ ਆਪਰੇਸ਼ਨ ਹੋ ਰਿਹਾ ਸੀ ਉਹਦੇ ਚ ਉਹ ਸੀਗੇ ਕੰਮ ਕਰ ਰਹੇ ਉਹਨਾਂ ਨੂੰ ਵਾਪਸ ਬੁਲਾ ਕੇ ਖੁੱਲਾ ਚਾਰਜ ਦਿੱਤਾ ਹੈ ਔਰ ਗਵਰਨਮੈਂਟ ਨੂੰ ਇਹ ਗੱਲ ਬਿਲਕੁਲ ਜਿਹੜੀ ਤੁਹਾਡੀ ਬਿਊਰੋਕ੍ਰੇਸੀ ਹੈ ਉਹਨੂੰ ਕਲੀਅਰ ਮੈਸੇਜ ਹੈ ਕਿ ਕਿਸੇ ਕਾਂਗਰਸ ਵਰਕਰ ਦਾ ਕੋਈ ਕੰਮ ਨਹੀਂ ਰੋਕਣਾ ਲੇਕਿਨ ਅਗਰ ਕਿਸੇ ਨਸ਼ੇ ਦੇ ਤਸਕਰ ਵਾਸਤੇ ਕੋਈ ਕਾਂਗਰਸੀ ਆਉਂਦਾ ਹੈ ਉਹਨੂੰ ਉੱਥੇ ਫੜ ਕੇ ਨਾਲ ਲੰਬਾ ਪਾਵੇ ਕਲੀਅਰ ਕੈਪਟਨ ਸਾਹਿਬ ਦਾ ਆਰਡਰ ਹੈ ਔਰ ਤੁਸੀਂ ਵੇਖੋ ਪਹਿਲਾਂ ਤਾਂ ਤੁਸੀਂ ਪਹਿਲਾਂ ਵਾਲਾ ਵੇਖੋ ਚਾਰ ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਤੁਸੀਂ ਨਸ਼ੇ ਦੀ ਜਿਹੜੀ ਤਸਵੀਰ ਆ ਇੱਕਦਮ ਤੁਹਾਨੂੰ ਬਦਲੀ ਮਿਲੂਗੀ
ਬਿਲਕੁਲ ਜੀ ਕੱਲ 4 ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰਨ ਦਾ ਜਿਹੜਾ ਵਿਸ਼ੇਸ਼ ਕਦਮ SDF ਜਿਹੜਾ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ
ਪਾਵਰ ਦੇ ਨਾਲ ਉਹਨਾਂ ਦੇ ਸਾਰੇ ਟੀਮ ਦੇ ਨਾਲ ਮੀਟਿੰਗ ਕੀਤੀ ਹੈ ਔਰ ਫੁੱਲ ਫਲੈਜ ਪਾਵਰ ਦੇ ਕੇ ਸਿੱਧੂ ਸਾਹਿਬ ਨੂੰ ਉੱਥੋਂ ਤੋੜ ਰਿਹਾ ਔਰ ਤੁਸੀਂ ਵੇਖੋਗੇ ਪੰਜਾਬ ਦਾ ਵੀ ਜਵਾਨੀ ਨੂੰ ਬਚਾਉਣ ਵਾਸਤੇ ਪਹਿਲੇ 4 ਹਫ਼ਤੇ ਜੀ ਤੁਹਾਨੂੰ ਇੱਕ ਡਿਫਰੈਂਸ ਨਜ਼ਰ ਆਊਗਾ ਕਿ ਵਾਕਈ ਹੀ ਪੰਜਾਬ ਦੇ ਵਿੱਚ
ਬਿਲਕੁਲ ਮੈਂ ਗਗਨਦੀਪ ਜੀ ਔਰ ਸਾਡੇ ਰੇਡੀਓ ਦੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ IPS ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਬਤੌਰ ADGP ਨੇ ਉਹਨਾਂ ਦੀ ਜਿਹੜੀ ਨਵੀਂ ਚੋਣ ਕੀਤੀ ਹੈ ਵਿਸ਼ੇਸ਼ ਟਾਸਕ ਫੋਰਸ ਔਰ 4 ਹਫ਼ਤਿਆਂ ਦਾ ਨਿਰਧਾਰਿਤ ਸਮਾਂ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਸਫਾਇਆ ਕਰਨ ਨੂੰ ਕਿਹਾ ਗਿਆ ਹੈ ਸਰਕਾਰ ਨੇ ਵਾਅਦਾ ਪੂਰਾ ਕਰਨ ਦੇ ਲਈ ਹਰਪ੍ਰੀਤ ਸਿੰਘ ਸਿੱਧੂ IPS ਨੂੰ ਕੱਲ੍ਹ ਸੋਮਵਾਰ ਨੂੰ ਵਿਸ਼ੇਸ਼ ਟਾਸਕ ਫੋਰਸ ਦਾ ਚਾਰਜ ਵੀ ਵਿਧੀਵਤ ਜਿਹੜਾ ਸੰਭਾਲ ਦਿੱਤਾ ਹੈ ਔਰ ਸਿੱਧੂ ਨੂੰ ਨਸ਼ੇ ਦੇ ਵਪਾਰ ਵਿੱਚ ਲੱਗੇ ਕਿਸੇ ਵੀ ਵਿਅਕਤੀ ਨੂੰ ਨਾ ਬਖਸ਼ਣ ਦੇ ਹੁਕਮ ਦਿੱਤੇ ਹੈ और मुख मंत्री ने इस खतरनाक बुराई नूं सूबे विचों समाप्त करन दे लई सारे योग कदम चुकन दी विशेष टास्क फोर्स नूं जिथे खुली छुट्टी दित्ती है उत्थे इह गल वी दोष लाया गया है कि पिछली अकाली सरकार दे शासन अधीन पंजाब दे विच जिहड़ी है पूरी नौजवान पीढ़ी नूं नशियां ने तबाह कर दिता और डेली जिहड़ी है दैनिक आधार दे उत्ते खुद एस टी एफ की जिहड़ी प्रगति रिपोर्ट दे उत्ते निगरानी रखी जाएगी और उन्हां दी सरकार जिहड़ी चार हफ्तियां दे निर्धारित समय दे विच नशियां नूं पूरी तरह सफाया करन दे अपने वादे नूं जिहड़ा पूरा करदी है जिवें कि तुसीं गगनदीप जी दस्सिया है। सो गगनदीप जी, हरमन रेडियो दे स्रोतियां नूं जिहड़े आस्ट्रेलिया दे विच और दुनिया भर दे विच ब्रिसबेन तों अपने पर्थ एडिलाड और होर भी जगह तों सानूं सुन रहे ने, अंत विच तुसीं अज दे इस प्रोग्राम की समाप्ति दे लई की साडे स्रोतियां नूं सुनेहा देओगे?
मैं आस्ट्रेलिया रेंदे सारे पंजाबियों का बहुत बहुत धन्यवाद करता है और उन्होंने शुभ इच्छावां दिंदा है कि वो आपके परिवार च खुशी भी रहन जिंदगी तरक्की करन और मैं उन्होंने इस गल की भी बेनती करता है कि हुण जिहड़ा पंजाब च नवीं सरकार आई है उत्थे थोड़े इनवेस्टमेंट का बड़ा फेवरेबल माहौल थोनू मिलेगा। कैप्टन साहब एनआरआई लई स्पैशल रायता भी देंगे, ਤੁਸੀਂ ਵੱਧ ਤੋਂ ਵੱਧ ਇਨਵੈਸਟਮੈਂਟ ਪੰਜਾਬ 'ਚ ਲੈ ਕੇ ਆਓ ਆਪਦੇ ਪ੍ਰਦੇਸ਼ 'ਚ, ਇੱਥੇ ਪੰਜਾਬ ਨਾਲ ਜਿਹੜਾ ਤੁਹਾਡਾ ਰਿਸ਼ਤਾ ਹੋਰ ਗਹਿਰਾ ਹੋਵੇ, ਸਾਰੇ ਪਰਿਵਾਰ ਖੁਸ਼ੀਆਂ 'ਚ ਰਹਿਣ, ਖੇੜੇ ਰਹਿਣ, ਤੁਹਾਨੂੰ ਸਾਰਿਆਂ ਨੂੰ ਤੁਸੀਂ ਤਰੱਕੀਆਂ ਮਾਣੋ, ਜ਼ਿੰਦਗੀ 'ਚ ਖੁਸ਼ੀਆਂ ਮਾਣੋ। ਸਾਰੇ ਆਸਟ੍ਰੇਲੀਆ ਰਹਿੰਦੇ ਸਰੋਤਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦੇ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦਾ, ਇਸ ਆਸ ਨਾਲ ਕਿ ਆਪਾਂ ਦੁਬਾਰਾ ਫਿਰ ਮਿਲਾਂਗੇ।
ਮੈਂ ਇੱਕ ਛੋਟੀ ਜਿਹੀ ਗੱਲ ਨਾਲ ਅਸੀਂ ਗੱਲ ਨਿਬੇੜਦੇ ਹਾਂ। ਗਗਨਦੀਪ ਜੀ ਦਾ ਨੰਬਰ ਜਿਹੜਾ, ਜੇਕਰ ਤੁਸੀਂ ਗਗਨਦੀਪ ਜੀ ਨਾਲ ਡਾਇਰੈਕਟਲੀ ਗੱਲ ਕਰਨੀ ਚਾਹੋ ਤਾਂ ਮੈਂ ਇਹਨਾਂ ਦਾ ਨੰਬਰ ਨਸ਼ਰ ਕਰਨਾ ਚਾਹਾਂਗਾ, 94-56-0-63-12।
ਪਲੀਜ਼ ਫੋਨ ਬੰਦ ਕਰ ਦਿਆ ਸਰ
ਜੀ। ਗਗਨਦੀਪ ਜੀ ਦਾ ਨੰਬਰ ਹੈ 9464-94-56-0-63-12। ਗਗਨਦੀਪ ਜੀ ਬਹੁਤ ਮਿਹਰਬਾਨੀ, ਸ਼ੁਕਰੀਆ। जी कट गए, चलो ठीक
जी। बहुत बहुत
धन्यवाद
जी बिट्टा साहब का, हरमन रेडियो के माध्यम राही ਤੁਸੀਂ ਇਹ ਇੰਟਰਵਿਊ ਜਿਹੜੀ ਸੁਣ ਰਹੇ ਸੀ। ਤੇ ਬਿੱਟਾ ਸਾਹਿਬ, ਇਸ ਇੰਟਰਵਿਊ ਤੋਂ ਮੈਂ ਸੋਚਾਂ ਵਿੱਚ ਪੈ ਗਿਆ, ਸੋਰੀ, ਮੇਰਾ ਧਿਆਨ ਬਿਲਕੁਲ ਹੋਰ ਪਾਸੇ ਨੂੰ ਚਲੇ ਗਿਆ ਜੀ। ਮੈਂ ਸੋਚ ਰਿਹਾ ਸੀ ਵੀ ਜਿੱਦਾਂ ਗਗਨ ਜੀ ਹੁਣੀ ਗੱਲ ਕੀਤੀ ਆ ਵੀ ਪੰਚਾਇਤੀ ਰਾਜ ਦੀ ਗੱਲ, ਸੰਵਿਧਾਨ ਦਾ ਜਿਹੜਾ ਮੁੱਢ ਅਸਲ ਦੇ ਵਿੱਚ ਪੰਚਾਇਤੀ ਰਾਜ ਆ, ਮੈਨੂੰ ਲੱਗਦਾ ਵੀ ਆਪਾਂ ਪੰਚਾਇਤੀ ਰਾਜ ਪੂਰੀ ਤਰ੍ਹਾਂ ਐਪਲੀਕੇਬਲ ਕਰ ਨਹੀਂ ਪਾਏ, ਸਮੇਂ ਦੀ ਬੜੀ ਲੋੜ ਆ।
ਬਿਲਕੁਲ, ਮੈਂ ਤੁਹਾਨੂੰ ਇੱਕ ਛੋਟੀ ਗੱਲ ਸੁਣਾਉਣਾ। ਮੁਕਤਸਰ ਵਿਖੇ ਬੀ ਆਰ ਬਾਂਗਾ ਡਿਪਟੀ ਕਮਿਸ਼ਨਰ ਸੀ 2004 ਦੇ ਵਿੱਚ।
ਅੱਛਾ ਜੀ।
ਉਹਨਾਂ ਨੇ ਸਾਰੇ ਸਰਪੰਚਾਂ ਦੀ ਮੀਟਿੰਗ ਬੁਲਾਈ ਤੇ ਇੱਕ ਬਹੁਤ ਵੱਡੇ ਹਾਲ ਦੇ ਵਿੱਚ ਕੁਰਸੀਆਂ ਲੱਗੀਆਂ ਹੋਈਆਂ ਤੇ ਸੈਂਟਰ ਦੇ ਵਿੱਚ ਡਿਪਟੀ ਕਮਿਸ਼ਨਰ ਬੀ ਆਰ ਬਾਂਗਾ ਬੈਠੇ ਨੇ।
ਅੱਛਾ ਜੀ।
ਔਰ ਪਾਸੇ ਉਹਨਾਂ ਦੇ ਅਧਿਕਾਰੀ ਬੈਠੇ ਆ ਤੇ ਬਾਕੀ ਕੁਰਸੀਆਂ ਦੇ ਉੱਤੇ ਪੰਚ ਸਰਪੰਚ ਬੈਠੇ ਹੋਏ ਨੇ
ਜੀ।
ਔਰ ਇੱਕ ਜਦੋਂ ਤੁਸੀਂ ਇਹ ਮੀਟਿੰਗ ਹੁੰਦੀ ਹੈ ਤੇ ਉਦੋਂ ਇੱਕ ਬੰਦਾ ਕੁਰਸੀ ਦੇ ਉੱਤੇ ਬੈਠਾ ਤੇ ਇੱਕ ਉਹਦੇ ਥੱਲੇ, ਜਿੱਦਾਂ ਜਗ੍ਹਾ ਆਪਾਂ ਫਰਸ਼ ਕਹਿ ਲਈਏ, ਉੱਥੇ ਚੌਕੜੀ ਮਾਰ ਕੇ ਬੈਠਾ।
ਅੱਛਾ ਜੀ।
ਤੇ ਜਦੋਂ ਡੀਸੀ ਸਾਹਿਬ ਆਏ, ਉਹਨਾਂ ਨੇ ਆ ਕੇ ਦੇਖਿਆ, ਮੀਟਿੰਗ ਅਟੈਂਡ ਕੀਤੀ ਤੇ ਉਹ ਇੱਕ ਬੰਦਾ, ਉਹਨਾਂ ਨੂੰ ਲੱਗਿਆ ਕਿ ਇੱਕ ਬੰਦਾ ਕੁਰਸੀ ਤੇ ਨਹੀਂ ਬੈਠਾ, ਉਹ ਥੱਲੇ ਬੈਠਾ ਹੋਇਆ, ਫਰਸ਼ ਤੇ ਬੈਠਾ। ਉਹ ਇੱਕਦਮ ਉਹ ਖੜੇ ਹੋਏ ਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਥੱਲੇ ਕਿਉਂ ਬੈਠੇ ਹੋ, ਤੁਸੀਂ ਕੌਣ ਹੋ, ਇਹ ਮੀਟਿੰਗ ਚ ਕਿਵੇਂ ਆਏ ਹੋ
ਜੀ?
ਤੇ ਉਹ ਵਿਚਾਰਾ ਡਰ ਗਿਆ, ਉਹਨੇ ਆਖਿਆ ਵੀ ਅਫਸਰ ਨੇ ਮੈਨੂੰ ਪੁੱਛ ਲਿਆ। ਉਹ ਤਾਂ ਨਾ ਬੋਲਿਆ, ਜਿਹੜਾ ਮੇਰੇ ਵਰਗਾ ਕੁਰਸੀ ਤੇ ਬੈਠਾ ਸੀ ਉਹਦੇ ਨਾਲ, ਉਹ ਕਹਿੰਦਾ ਜੀ ਇਹ ਮੇਰੇ ਨਾਲ ਆਇਆ ਤੇ ਮੇਰੇ ਪਿੰਡ ਦਾ ਸਰਪੰਚ ਹੈ।
ਅੱਛਾ ਜੀ।
ਉਹ ਡੀਸੀ ਜਿਹੜਾ ਬੜਾ ਹੈਰਾਨ ਹੋਇਆ, ਉਹਨੇ ਆਖਿਆ ਕਿ ਇਹ ਤੇਰੇ ਨਾਲ ਆਇਆ, ਮੈਂ ਤਾਂ ਸਰਪੰਚਾਂ ਦੀ ਮੀਟਿੰਗ ਬੁਲਾਈ ਹੈ। ਉਹ ਕਹਿੰਦਾ ਜੀ ਗੱਲ ਇਹ ਹੈ ਵੀ ਇਹ ਸਾਡੇ ਘਰੇ ਕੰਮ ਕਰਦਾ ਔਰ ਸਾਡੀ ਜਿਹੜੀ ਹੈ ਆਪਣੀ ਪੰਚਾਇਤ ਹੈ ਉਹ ਰਿਜ਼ਰਵ ਕੈਟਾਗਰੀ ਨੂੰ ਸੰਬੰਧ ਰੱਖਦੀ ਹੈ ਤੇ ਇਹ ਗਰੀਬ ਬੰਦਾ ਤੇ ਇਹਨੂੰ ਅਸੀਂ ਸਰਪੰਚ ਬਣਾਇਆ, ਕੰਮ ਕਾਰ ਸਾਰੇ ਮੈਂ ਹੀ ਕਰਦਾ।
ਅੱਛਾ ਜੀ।
ਤੇ ਡੀਸੀ ਸਾਹਿਬ ਨੂੰ ਬੜਾ ਗੁੱਸਾ ਚੜਿਆ, ਉਹਨਾਂ ਨੇ ਕਿਹਾ ਕਿ ਸਰਦਾਰ ਜੀ ਤੁਹਾਡੀ ਭਲੀ ਤੁਹਾਡੀ ਇੱਜ਼ਤ ਇਸੇ ਗੱਲ ਚ ਹੈ ਕਿ ਇਸ ਬੰਦੇ ਨੂੰ ਕੁਰਸੀ ਤੇ ਬਿਠਾਓ ਤੇ ਤੁਸੀਂ ਮੀਟਿੰਗ ਚੋਂ ਬਾਹਰ ਹੋ ਜਾਓ।
ਅੱਛਾ ਜੀ।
ਉਸ ਬੰਦੇ ਨੂੰ ਕੁਰਸੀ ਤੇ ਜਦੋਂ ਬਿਠਾਉਣਾ ਉਹ ਰੋਣ ਲੱਗ ਪਿਆ ਉੱਚੀ ਉੱਚੀ। ਉਹ ਕਹਿੰਦਾ ਜੀ ਮੈਨੂੰ ਤਾਂ ਇਹਨਾਂ ਨੇ ਕੱਲ ਨੂੰ ਕੰਮ ਨੀ ਦੇਣਾ, ਮੈਂ ਤਾਂ ਦਿਹਾੜੀ ਕਰਦਾ, ਮੈਂ ਬੱਚੇ ਪਾਲਦਾ, ਮੈਂ ਇਹਨਾਂ ਕੋਲੇ ਕੰਮ ਕਰਦਾ, ਇਹਨਾਂ ਨੇ ਮੇਰੇ ਇਲੈਕਸ਼ਨ ਦੇ ਪੈਸੇ ਲਗਾਏ ਆ ਤੇ ਇਹਨਾਂ ਨੇ ਮੈਨੂੰ ਜਿਤਾਇਆ ਤੇ ਮੇਰਾ ਤਾਂ ਇੰਨਾ ਹੀ ਕੰਮ ਹੈ, ਸਾਰੇ ਕੰਮ ਤਾਂ ਇਹ ਦੇਖਦੇ, ਮੈਨੂੰ ਕੁਛ ਨੀ ਪਤਾ। ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਅਨਪੜ੍ਹਤਾ ਹੈ, ਜਿਹੜੀ ਗਰੀਬੀ ਹੈ, ਜਿਹੜੀ ਸਾਡੀ ਸੋਚ ਇੱਥੇ ਖੜ ਗਈ। ਹੁਣ ਤੁਸੀਂ ਦੇਖੋ 50% ਲੇਡੀਜ਼ ਨੂੰ ਰਿਜ਼ਰਵੇਸ਼ਨ ਹੈ, ਲੇਕਿਨ ਕੋਈ ਬੰਦਾ ਨਹੀਂ ਚਾਹੁੰਦਾ ਕਿ ਮੇਰੀ ਵਾਈਫ ਇਲੈਕਸ਼ਨ ਲੜੇ। ਜਿਹੜੇ ਗਰੀਬ ਲੋਕ ਨੇ, ਜਿਹਨਾਂ ਨੂੰ 33% ਜਿਹੜੇ ਲੋਕ ਨੇ ਜਿਹਨਾਂ ਨੂੰ ਇਲੈਕਸ਼ਨ ਲੜਾਉਣਾ ਚਾਹੁੰਦਾ ਕਾਨੂੰਨ, ਲੇਕਿਨ ਉਹ ਮੋਹਰੇ ਬਣ ਜਾਂਦੇ ਆ ਕਿਉਂਕਿ ਉਹਨਾਂ ਕੋਲੇ ਸਾਧਨ ਨਹੀਂ ਵਿਚਾਰਿਆਂ ਕੋਲੇ। ਉਹ ਪਹਿਲੀ ਗੱਲ ਤਾਂ ਪੜ੍ਹੇ ਲਿਖੇ ਨਹੀਂ, ਫਿਰ ਉਹਨਾਂ ਕੋਲੇ ਸਾਧਨ ਨਹੀਂ। ਜਿਹੜਾ ਬੰਦਾ ਇਲੈਕਸ਼ਨ ਲੜਦਾ ਪੰਜਾਬ ਦੇ ਵਿੱਚ, ਉਹਦੇ ਕੋਲੇ ਪਹਿਲਾਂ ਉਹਦੀ ਜੇਬ ਭਾਰੀ ਹੋਣੀ ਚਾਹੀਦੀ ਹੈ। ਇਹ ਅਸਲ ਕਾਰਨ ਇਹ ਹੈ ਕਿ ਅਵੇਅਰਨੈਸ ਇਸ ਲਈ ਵੀ ਨਹੀਂ ਕਿਉਂਕਿ ਸਾਨੂੰ ਤਾਂ, ਮੈਨੂੰ ਤਾਂ ਸ਼ਾਮ ਨੂੰ ਰੋਟੀ ਦਾ ਫਿਕਰ ਹੈ ਤੇ ਮੈਂ ਇਲੈਕਸ਼ਨ ਕਿੱਥੋਂ ਲੜ ਲੂੰਗਾ। ਸੋ ਅਸਲ ਜਿਹੜਾ ਵੱਡਾ ਕਾਰਨ ਤਾਂ ਇਹ ਹੈ
ਜੀ। ਖੈਰ ਕਾਫੀ ਚਿੰਤਾਜਨਕ ਹੈਗੇ ਆ ਤੇ ਬਿੱਟਾ ਸਾਹਿਬ ਥੋੜੇ ਚਿਰ ਤੇ ਆਪਣੀ ਇੱਕ ਲਘੂ ਫਿਲਮ ਜਿਹੜੀ ਆ ਮੈਂ ਬਣਾਈ ਆ ਤੇ ਉਹ ਵੋਮੈਨ ਰਾਈਟਸ ਦੇ ਉੱਤੇ ਬਣਾਈ ਆ ਕਿ ਸੰਵਿਧਾਨ ਤਾਂ ਹੱਕ ਬਹੁਤ ਦਿੰਦਾ ਆ ਪਰ ਕਿਤੇ ਨਾ ਕਿਤੇ ਆ ਕੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਉਹ ਜਿਹੜੇ ਹਾਹਾਕਾਰ ਉਹ ਏਦਾਂ ਹੀ ਰਹਿ ਜਾਂਦੇ ਆ ਤੇ ਆਪਾਂ ਜਦੋਂ ਉਹ ਫਿਲਮ ਆਈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਤੁਸੀਂ ਉਹਦੇ ਉੱਤੇ ਵੀ ਤਬਸਰਾ ਜ਼ਰੂਰ ਕਰਿਓ। ਥੋੜਾ ਜਿਹਾ ਲਾਅ ਦੇ ਨਾਲ ਆਪਾਂ ਉਹ ਕੀਤੀ ਆ ਫਿਲਮ ਤੇ ਆਪਾਂ ਅਗਲੀ ਹੁਣ ਅਗਲੀ ਖਬਰ ਦੇ ਵੱਲ ਜਾਂਦੇ ਆ ਤੇ ਇੱਕ ਬੜਾ ਅੱਜ ਸਨਸਨੀ ਖੇਜ ਜਿਹਾ ਹੋਇਆ ਵੀ ਸਰਕਾਰ ਨੇ ਜਿਹੜੇ ਪਦਮ ਪੁਰਸਕਾਰ ਦੇਣੇ ਸੀ ਉਹਦੇ ਵਿੱਚ ਕਈ ਨਾਮ ਜਿੱਦਾਂ ਗਏ ਸੀਗੇ ਉਹਨਾਂ ਦੇ ਵਿੱਚੋਂ ਕੁਛ ਨਾਂ ਜਿਹੜੇ ਆ ਉਹਨਾਂ ਨੇ ਠੁਕਰਾ ਦਿੱਤੇ ਸੀ ਜਾਣੀ ਪਦਮ ਪੁਰਸਕਾਰ ਮਿਲਣ ਦੇ ਲਈ ਗਏ ਸੀ ਉਹਨਾਂ ਨੂੰ ਠੁਕਰਾ ਦਿੱਤਾ ਗਿਆ ਤੇ ਕੁਛ ਜਿਹੜੇ ਆ ਬਿਨਾਂ ਪੈਰਵੀ ਤੋਂ ਹੀ ਸਨਮਾਨ ਮਿਲੇ ਆ ਤੇ ਨਾਲ ਨਾਲ ਦੱਸ ਦਈਏ ਵੀ ਜਿਹੜੇ ਠੁਕਰਾਏ ਆ ਗੌਰਮੈਂਟ ਨੇ ਉਹਦੇ ਵਿੱਚ ਬੀਜੂ ਜਨਤਾ ਦਲ ਦੇ ਐਮ ਪੀ ਹੈਗੇ ਆ ਬੈਜਯੰਤ ਪਾਂਡਾ ਆਪਣੇ ਗੁਰਮੀਤ ਰਾਮ ਰਹੀਮ ਸਿੰਘ ਸਿਰਸੇ ਵਾਲੇ ਇਹਨਾਂ ਦਾ ਵੀ ਕਹਿੰਦੇ ਨਾਮ ਗਿਆ ਸੀ ਪਦਮ ਪੁਰਸਕਾਰ ਦੇ ਲਈ ਇਦੂ ਇਲਾਵਾ ਸਵਰਗੀ ਏਅਰ ਹੋਸਟੈਸ ਨੀਰਜਾ ਭਨੋਟ ਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤਬਲਾ ਵਾਦਕ ਜਾਕਰ ਹੁਸੈਨ ਇਹਨਾਂ ਨੂੰ ਨਹੀਂ ਦਿੱਤਾ ਗਿਆ ਪਰ ਨਾਲ ਦੀ ਨਾਲ ਐਨ ਸੀ ਪੀ ਨੇਤਾ ਸ਼ਰਦ ਪਵਾਰ ਤੇ ਭਾਜਪਾ ਨੇਤਾ ਮੋਲੀ ਮਨੋਹਰ ਜੋਸ਼ੀ ਆ ਇਹਨਾਂ ਨੂੰ ਬਿਨਾਂ ਕਿਸੇ ਪੈਰਵੀ ਦੇ ਹੀ ਦੇ ਦਿੱਤਾ ਗਿਆ ਪਦਮ ਭੂਸ਼ਣ ਜਿਹੜਾ ਪੁਰਸਕਾਰ ਹੁੰਦਾ।
ਬਿਲਕੁਲ ਦਲਜੀਤ ਜੀ ਮੈਂ ਤੁਹਾਨੂੰ ਮੇਰੇ ਕੋਲ ਬਹੁਤ ਗੱਲਾਂ ਦਾ ਭੰਡਾਰ ਹੈ ਔਰ ਤੁਸੀਂ ਏਡੀਆਂ ਢੁਕਵੀਆਂ ਗੱਲਾਂ ਕਰ ਰਹੇ ਹੋ ਜਿਹੜੇ ਸਾਡੇ ਸਰੋਤਿਆਂ ਨੂੰ ਸਮਝ ਵੀ ਬੜੀ ਛੇਤੀ ਲੱਗਣਗੀਆਂ
ਜੀ।
ਹੁਣ ਕੀ ਹੈ ਕਿ ਕਵਰੇਜ ਤੇ ਜਦੋਂ ਜਾਂਦੇ ਆ ਕਿਤੇ ਪ੍ਰੋਗਰਾਮ ਤੇ ਕੋਈ ਬੁਲਾਉਂਦਾ ਹੈ ਉਹ ਸਾਨੂੰ ਇਸ ਲਈ ਬੁਲਾਉਂਦਾ ਕਿ ਸਾਡੀ ਖਬਰ ਦੂਰਦਰਸ਼ਨ ਤੇ ਆਜੂ, ਸਾਡੀ ਰੇਡੀਓ ਤੇ ਖਬਰ ਲੱਗ ਜੂ, ਸਾਡੀ ਪਬਲਿਸਿਟੀ ਹੋ ਜੂ, ਸਾਡਾ ਇਹ ਖਾਤਾ ਖੁੱਲ ਜੂ, ਲੋਕਾਂ ਨੂੰ ਪਤਾ ਲੱਗ ਜੂ ਕਿ ਇਹ ਸਕੂਲ ਕਾਲਜ ਜਾਂ ਇਹ ਸੰਸਥਾ ਜਾਂ ਇਹ ਸਮਾਜ ਸੇਵੀ ਜਥੇਬੰਦੀ ਇਹ ਭਲਾਈ ਦੇ ਕੰਮ ਕਰ ਰਹੀ ਹੈ। ਜਦੋਂ ਉੱਥੇ ਜਾਈਦਾ ਹੈ ਤੇ ਉਹ ਚਾਹ ਪਾਣੀ ਵੀ ਪਿਆਉਂਦੇ ਆ, ਮਾਣ ਸਨਮਾਨ ਵੀ ਕਰਦੇ ਆ, ਤਾਂ ਉਹ ਇੱਕ ਮੋਮੈਂਟੋ ਵੀ ਦੇ ਦਿੰਦੇ ਆ ਜਿਹਦੇ ਤੇ ਲਿਖਿਆ ਹੁੰਦਾ ਵੀ ਇਸ ਪ੍ਰੋਗਰਾਮ ਚ ਤੁਸੀਂ ਸ਼ਮੂਲੀਅਤ ਕੀਤੀ ਤੇ ਤੁਹਾਨੂੰ ਅਸੀਂ ਸਨਮਾਨ ਕਰਦੇ ਆ। ਉਹ ਪਹਿਲਾਂ ਹੀ ਕਈ ਛਪਵਾ ਕੇ ਰੱਖੇ ਹੁੰਦੇ ਆ
ਜੀ
ਤੇ ਕਈ ਮੇਰੇ ਵਰਗੇ ਬੜੇ ਚਾਅ ਨਾਲ ਘਰੇ ਲਿਆਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਵੀ ਆ ਵੀ ਮੈਨੂੰ ਸਨਮਾਨ ਕਰਿਓ, ਮੈਨੂੰ ਦਿਓ ਜੀ
ਜੀ।
ਸੋ ਪਿਛਲੇ ਕਾਫੀ ਦਿਨਾਂ ਤੋਂ ਮੈਨੂੰ ਇੱਥੇ ਮੁਕਤਸਰ ਨੇੜੇ ਤੇੜੇ ਜਾਣ ਦਾ ਮੌਕਾ ਮਿਲਿਆ ਤੇ ਉਹ ਪਰ ਚਾਂਸ ਕੀ ਜਿੱਥੇ ਜਾਈਏ ਉੱਥੇ ਸਨਮਾਨ, ਜਿੱਥੇ ਜਾਈਏ ਉੱਥੇ ਸਨਮਾਨ। ਉਹ ਜਿਵੇਂ ਇੱਕ ਸਲੇਟ ਜੀ ਉਹ ਦੇ ਦਿੰਦੇ ਆ ਤੇ ਉਹਦੇ ਨਾਲ ਫੋਟੋ ਵੀ ਖਿਚਾ ਲੈਂਦੇ ਆ ਤੇ ਮੇਰੀ ਬੇਟੀ 8ਵੀਂ ਚ ਪੜ੍ਹਦੀ ਹੈ, ਮੈਂ ਪਹਿਲੇ ਦਿਨ ਆਇਆ ਉਹਨੇ ਕਿਹਾ ਪਾਪਾ ਠੀਕ ਹੈ, ਦੂਜੇ ਦਿਨ ਫਿਰ, ਤੀਜੇ ਦਿਨ, ਚੌਥੇ ਦਿਨ ਮੇਰੀ ਬੇਟੀ ਨੇ ਮੈਨੂੰ ਜਿਹੜਾ ਸਵਾਲ ਕੀਤਾ ਨਾ ਉਹ ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਵਾਲ ਸੀ। ਮੈਨੂੰ ਉਹਨੇ ਕਿਹਾ ਕਿ ਪਾਪਾ ਗੱਲ ਤਾਂ ਇਹ ਹੈ ਵੀ ਤੁਸੀਂ ਜਿੱਥੇ ਜਾਂਦੇ ਹੋ ਤੁਹਾਡਾ ਸਨਮਾਨ ਕਰ ਦਿੰਦੇ ਆ, ਤੁਹਾਨੂੰ ਆ ਸਲੇਟ ਜੀ ਫੜਾ ਦਿੰਦੇ ਆ ਤੇ ਤੁਸੀਂ ਲੈ ਕੇ ਆ ਜਾਂਦੇ ਘਰੇ ਤੇ। ਮੈਂ ਕਿਹਾ ਹਾਂ। ਕਹਿੰਦੀ ਵੀ ਗੱਲ ਤਾਂ ਹੈ ਜੇ ਤੁਸੀਂ ਕੁਛ ਜਿੱਤ ਕੇ ਲਿਆਓ ਤਾਂ ਐਂ ਤਾਂ ਸਨਮਾਨ ਤੁਹਾਡਾ ਹਰੇਕ ਹੀ ਕਰ ਦੂਗਾ।
ਕਿਆ ਬਾਤ ਆ ਜੀ, ਸਹੀ ਗੱਲ ਹੈ।
ਤੇ ਮੈਂ ਉਸ ਦਿਨ ਤੋਂ ਸੌਂਹ ਪਾ ਲਈ। ਮੈਂ ਹੁਣ ਮੈਂ ਕਿਸੇ ਜਗ੍ਹਾ ਤੇ ਜਾਂਦਾ ਤੇ ਮੈਨੂੰ ਜਦੋਂ ਸਲੇਟ ਜੀ ਮੇਰੇ ਅੱਗੇ ਕਰਦੇ ਆ ਮੈਂ ਉਹਨਾਂ ਨੂੰ ਹੱਥ ਜੋੜਦਾ ਵੀ ਮੈਂ ਨੀ ਲੈ ਕੇ ਜਾਣੀ, ਜਵਾਕੜੀ ਦੀ ਅੱਖਾਂ ਦੇ ਵਿੱਚ ਮੈਂ ਰੜਕੂੰਗਾ। ਸੋ ਇਸ ਕਰਕੇ ਇਹ ਗੱਲ ਇਹ ਆ ਕਿ ਜਿਹੜੇ ਸਨਮਾਨ ਹੈ ਨਾ ਇਹ ਇਹ ਕਰਵਾਏ ਨਹੀਂ ਜਾਂਦੇ
ਜੀ,
ਇਹ ਕੀਤੇ ਜਾਂਦੇ ਆ ਤੁਹਾਡੇ ਕੰਮਾਂ ਦੀ ਰੂਪ ਰੇਖਾ ਇੰਨੀ, ਤੁਹਾਡਾ ਕਰੈਕਟਰ ਬੋਲਦਾ ਹੋਵੇ, ਤੁਹਾਨੂੰ ਸਨਮਾਨ ਉਹ ਮਿਲੇ, ਉਹਦਾ ਉਹਦਾ ਫਾਇਦਾ ਹੈ। ਹੁਣ ਤੁਸੀਂ ਦੇਖੋ ਡੇਰਾ ਸਰਸੇ ਵਾਲੇ ਦਾ ਕੀ, ਉਹਦਾ ਮੈਨੂੰ ਦੱਸਿਆ ਜਾਵੇ ਵੀ ਉਹਦਾ ਅਵਾਰਡ ਅਪਲਾਈ ਕਰਨ ਦੇ ਲਈ ਉਹਨੂੰ ਕਿਹੜੇ ਬੰਦੇ ਨੇ ਅਪਲਾਈ ਕੀਤਾ?
ਜੀ ਜੀ ਜੀ, ਵੈਸੇ ਉਹਨਾਂ ਨੂੰ ਤਾਂ ਫਿਲਮ ਫੇਅਰ ਅਵਾਰਡ ਵਗੈਰਾ ਇੱਦਾਂ ਦੇ ਵਿੱਚ ਜਾਣਾ ਚਾਹੀਦਾ, ਸ਼ਾਇਦ ਮਿਲ ਜਾਵੇ।
ਹਾਂ ਬਿਲਕੁਲ। ਦੂਜੀ ਗੱਲ, ਮੁਰਲੀ ਮਨੋਹਰ ਜੋਸ਼ੀ ਸਾਹਿਬ ਭਾਜਪਾ ਦੇ ਸੀਨੀਅਰ ਆਗੂ ਨੇ, ਸਾਬਕਾ ਮੰਤਰੀ ਰਹੇ ਹੈ, ਉਹਨਾਂ ਦੀ ਸਰਕਾਰ ਹੈ, ਉਹਦੇ ਤੇ ਕਿਹਨੇ ਇਤਰਾਜ਼ ਕਰਨਾ? ਉਹ ਕਹਿੰਦੇ ਨੇ ਅੰਨਾ ਵੰਡੇ ਸੀਰਨੀਆਂ ਮੁੜ ਮੁੜ ਆਪਣਿਆਂ ਨੂੰ।
ਜੀ ਇਹ ਵੀ ਗੱਲ ਸਹੀ ਹੈ।
ਸੋ ਗੱਲ ਇਹ ਹੈ ਕਿ ਇਹ ਸਨਮਾਨ ਹੈ ਨਾ, ਮੈਂ ਸਮਝਦਾ ਸਨਮਾਨ ਤੁਹਾਡਾ ਹੋਣਾ ਚਾਹੀਦਾ, ਲੋਕ ਤੁਹਾਡਾ ਸਨਮਾਨ ਕਰਨ। ਮੈਨੂੰ ਯਾਦ ਹੈ ਆਲ ਇੰਡੀਆ ਰੇਡੀਓ ਪਟਿਆਲਾ ਦੇ ਜਿਹੜੇ ਡਾਇਰੈਕਟਰ ਨੇ ਸਰਦਾਰ ਅਮਰਜੀਤ ਸਿੰਘ ਵੜੈਚ, ਤੇ ਪਿੱਛੇ ਜੇ ਕੀ ਹੋਇਆ, ਰੇਡੀਓ ਤੇ ਦੂਰਦਰਸ਼ਨ ਦੇ ਦੋ ਬੰਦਿਆਂ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਪੱਤਰਕਾਰਤਾ ਦਾ ਅਵਾਰਡ ਨਹੀਂ ਦਿੱਤਾ, ਇਹ ਕੈਟਾਗਰੀ ਛੱਡਤੀ ਵਿੱਚੋਂ, ਯਾਨੀ ਪ੍ਰਿੰਟ ਮੀਡੀਆ ਨੂੰ ਦੇ ਦਿੱਤਾ, ਇਲੈਕਟ੍ਰੋਨਿਕ ਮੀਡੀਆ ਨੂੰ ਨਹੀਂ ਦਿੱਤਾ, ਤੇ ਇੱਕ ਹੋਰ ਜਿਵੇਂ ਹਿੰਦੀ ਦਾ ਕੋਈ ਲੇਖਕ ਹੈ ਉਹਨੂੰ ਦੇ ਦਿੱਤਾ, ਜਾਂ ਕੋਈ ਜਰਨਲਿਜ਼ਮ ਕਰਦਾ ਕ੍ਰਾਈਮ ਤੇ ਉਹਨੂੰ ਦੇ ਦਿੱਤਾ, ਲੇਕਿਨ ਰੇਡੀਓ ਤੇ ਦੂਰਦਰਸ਼ਨ ਨੂੰ ਛੱਡ ਦਿੱਤਾ।
ਅੱਛਾ ਜੀ,
ਮੇਰੀ ਸੋਚ ਸੀ ਕਿ ਅਮਰਜੀਤ ਸਿੰਘ ਵੜੈਚ ਸਾਹਿਬ ਨੂੰ ਸਨਮਾਨ ਮਿਲਣਾ ਚਾਹੀਦਾ, ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਰੇਡੀਓ ਦੇ ਉੱਤੇ, ਦੂਰਦਰਸ਼ਨ ਦੇ ਉੱਤੇ।
ਜੀ
ਮੈਂ ਉਹਨਾਂ ਨੂੰ ਫੋਨ ਕੀਤਾ ਜਦੋਂ ਮੇਰੇ ਕੋਲ ਲਿਸਟ ਆਈ, ਦਲਜੀਤ ਜੀ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡਾ ਨਾਮ ਨਹੀਂ ਵਿੱਚ ਮੈਨੂੰ ਲੱਭਿਆ, ਤੁਹਾਡਾ ਨਾਮ ਹੋਣਾ ਚਾਹੀਦਾ ਸੀ।
ਜੀ
ਤੇ ਮੈਨੂੰ ਕਹਿੰਦੇ ਤੁਸੀਂ ਮੈਨੂੰ ਗੱਲ ਇਹ ਕਹਿ ਦਿੱਤੀ ਤਾਂ ਮੈਨੂੰ ਮੇਰਾ ਸਨਮਾਨ ਆਪਣੇ ਆਪ ਹੋ ਗਿਆ, ਜੇ ਤੁਸੀਂ ਇਹ ਗੱਲ ਸੋਚਦੇ ਹੋ ਤੁਸੀਂ ਡਿਜ਼ਰਵ ਵੀ ਮੇਰਾ ਨਾਮ। ਔਰ ਅਗਲੀ ਗੱਲ ਦਲਜੀਤ ਜੀ, ਉਹਨਾਂ ਨੇ ਅਗਲੀ ਗੱਲ ਜਿਹੜੀ ਮੈਨੂੰ ਕਹੀ, ਉਹ ਮੈਨੂੰ ਕਹਿੰਦੇ ਕਿ ਕੱਲ ਮੈਂ ਇੱਕ ਕਿਸਾਨ ਮੇਲੇ ਤੇ ਗਿਆ, ਕਹਿੰਦੇ ਮੈਨੂੰ 45 ਮਿੰਟ ਲੱਗ ਗਏ ਕਿਸਾਨਾਂ ਨੂੰ ਹੱਥ ਮਿਲਾਉਂਦਿਆਂ। ਜਿਹੜਾ ਕਿਸਾਨ ਮਿਲੇ ਉਹ ਕਹੇ ਜੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਸੀ, ਤੁਸੀਂ ਐਗਰੀਕਲਚਰ ਦੇ ਬਹੁਤ ਅੱਛੇ ਪ੍ਰੋਗਰਾਮ ਕਰ ਰਹੇ ਹੋ, ਕਹਿੰਦੇ ਮੇਰਾ ਸਨਮਾਨ ਤਾਂ ਇਹ ਹੈ।
ਬਿਲਕੁਲ।
ਸੋ ਮੈਂ ਕਹਿੰਦਾ ਕਿ ਇਕੱਲੀ ਸਲੇਟ ਲੈ ਕੇ ਜਾਂ ਕੋਈ 10-20-50 ਹਜ਼ਾਰ ਰੁਪਇਆ ਲੈ ਕੇ ਅਸੀਂ ਫੋਟੋ ਖਿਚਾ ਕੇ, ਉਹ ਸਨਮਾਨ ਨਹੀਂ, ਉਹ ਸਨਮਾਨ ਤਾਂ ਫਰਜ਼ੀ ਸਨਮਾਨ ਹੈ। ਹੁਣ ਸਾਡੇ, ਹੁਣ ਮੈਂ ਛੋਟੀ ਜਿਹੀ ਗੱਲ ਹੋਰ ਕਰਾਂਗਾ, ਪੰਜਾਬ ਦੇ ਵਿੱਚ ਯੂਥ ਪੁਰਸਕਾਰ ਮਿਲਦੇ ਆ।
ਹਾਂਜੀ,
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਜਦੋਂ ਜਨਮ ਸ਼ਤਾਬਦੀ ਹੁੰਦੀ ਹੈ ਜਾਂ ਜਦੋਂ ਸ਼ਹੀਦੀ ਸਮਾਗਮ ਹੁੰਦਾ, ਉਦੋਂ ਇਹ ਸਮਾਗਮ ਦੇ ਉੱਤੇ ਜਿਹੜੇ 18-35 ਸਾਲ ਦੇ ਨੌਜਵਾਨ ਹੈ ਜਿਨ੍ਹਾਂ ਨੇ ਵਿਲੱਖਣ ਕਾਰਜ ਕੀਤੇ ਹੁੰਦੇ ਆ, ਉਹਨਾਂ ਨੂੰ ਇਹ ਸਨਮਾਨ ਮਿਲਦਾ।
ਜੀ
ਉਹ ਸਾਰੇ ਸਨਮਾਨ ਪੂਰੀ ਤਰ੍ਹਾਂ, ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਚਾਟ ਨਹੀਂ, 90% ਉਹ ਸਨਮਾਨ ਜਿਹੜੇ ਹੈ ਉਹ ਮਿਲੀ ਭੁਗਤ ਨਾਲ ਮਿਲਦੇ ਆ।
ਜੀ
ਉਹਦੇ ਚ ਕੀ ਹੁੰਦਾ, ਉਹ ਕੋਈ ਕਿਸੇ ਅਫਸਰ ਦਾ ਰਿਸ਼ਤੇਦਾਰ ਹੈ, ਕਿਸੇ ਅਫਸਰ ਦਾ ਮੁੰਡਾ ਜਾਂ ਕੁੜੀ ਹੈ, ਉਹਨਾਂ ਨੂੰ ਮਿਲਦੇ ਆ, ਆਮ ਬੰਦੇ ਨੂੰ ਸਨਮਾਨ ਨਹੀਂ ਮਿਲਦਾ।
ਬਿਲਕੁਲ,
ਆਮ ਬੰਦਾ ਤਾਂ ਸਨਮਾਨ ਅਪਲਾਈ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਸਿਸਟਮ ਨਹੀਂ ਪਤਾ।
ਜੀ
ਸੋ ਇਹ ਕਾਰਨ ਹੈ ਇਹ ਸਨਮਾਨ ਜਿਹੜੇ ਤੁਸੀਂ ਗੱਲ ਕਹੀ ਹੈ, ਮੁਰਲੀ ਮਨੋਹਰ ਜੋਸ਼ੀ ਸਾਹਿਬ ਨੂੰ ਸਨਮਾਨ ਦੇ ਦਿੱਤਾ, ਵੈਲਕਮ, ਉਹਨਾਂ ਨੂੰ ਮਿਲਣਾ ਚਾਹੀਦਾ ਸੀ, MHRD ਮਿਨਿਸਟਰ ਰਹੇ ਹੈ, ਲੇਕਿਨ ਸਰਕਾਰ ਉਹਨਾਂ ਦੀ ਹੈ, ਇਹ ਚਾਹੀਦਾ ਸੀ। ਵੱਡੇ ਬੰਦੇ ਦਾ ਕੀ ਹੁੰਦਾ, ਤੁਸੀਂ ਉੱਥੇ ਇਗਨੋਰ ਕਰੋ, ਤੁਸੀਂ ਕਹੋ ਕਿ ਮੈਂ ਨਹੀਂ ਲੈਣਾ ਜੀ, ਮੇਰੇ ਤੇ ਇਲਜ਼ਾਮ ਆਊਗਾ, ਮੇਰੀ ਅੰਤਰ ਆਤਮਾ ਨਹੀਂ ਮੰਨ ਰਹੀ ਕਿ ਤੁਸੀਂ ਮੈਨੂੰ ਮੇਰਾ ਸਨਮਾਨ ਕਰੋ, ਤੁਸੀਂ ਸਨਮਾਨ ਕਰੋ ਜਿਹੜਾ ਬੰਦਾ ਡਿਜ਼ਰਵ ਕਰਦਾ।
ਜੀ ਤੇ ਇੱਕ ਆਪਾਂ ਹੁਣ ਗੱਲ ਕਰੀਏ ਵੀ ਚੰਡੀਗੜ੍ਹ ਦੇ ਵਿੱਚ ਕਹਿੰਦੇ ਵੀ ਖੂਬਸੂਰਤੀ ਲਈ ਪ੍ਰਸ਼ਾਸਨ ਬਹੁਤ ਕੰਮ ਕਰ ਰਿਹਾ, ਵੈਸੇ ਵੀ ਇਹ ਹੈਗਾ ਵੀ ਚੰਡੀਗੜ੍ਹ ਪੰਜਾਬ ਦਾ ਬਹੁਤ ਹੀ ਖੂਬਸੂਰਤ ਜਿਹੜਾ ਸ਼ਹਿਰ ਹੈਗਾ, ਉੱਥੇ ਸਾਈਕਲ ਸਿਟੀ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈਗੀ ਆ ਤੇ ਕਾਫੀ ਵਧੀਆ ਸ਼ਹਿਰ ਹੈਗਾ।
ਦੇਖੋ ਚੰਡੀਗੜ੍ਹ ਦੇ ਵਿੱਚ ਸਾਈਕਲ ਟਰੈਕ ਬਣਿਆ ਸੀ ਪਹਿਲਾਂ, ਲੇਕਿਨ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਸੜਕਾਂ ਤੇ ਟ੍ਰੈਫਿਕ ਵੱਧ ਗਿਆ ਤੇ ਉਹ ਸਾਈਕਲ ਟਰੈਕ ਵਾਲੀਆਂ ਜਿਹੜੀਆਂ ਸੜਕਾਂ ਉਹਨੂੰ ਵਿੱਚ ਲੈਣਾ ਪੈ ਗਿਆ। ਤੁਸੀਂ ਪੁਰਾਣੀ ਪੰਜਾਬੀ ਫਿਲਮਾਂ ਦੇਖੋ ਚੰਡੀਗੜ੍ਹ ਵਾਲੀਆਂ, ਪੰਜਾਬੀ ਫਿਲਮਾਂ ਦੇ ਵਿੱਚ ਜ਼ਿਆਦਾਤਰ ਚੰਡੀਗੜ੍ਹ ਦਿਖਾਇਆ ਗਿਆ, ਤੁਸੀਂ ਕਿਤੇ ਦੇਖੋ ਤਾਂ ਤੁਹਾਨੂੰ ਲੱਗੂਗਾ ਕਿ ਚੰਡੀਗੜ੍ਹ ਕਿੱਡਾ ਖੁੱਲ੍ਹਾ ਸ਼ਹਿਰ ਸੀ।
ਜੀ ਬਿਲਕੁਲ,
ਜਦੋਂ ਲੀ ਕਾਰਬੂਜ਼ੀਅਰ ਨੇ ਇਹ ਬਣਾਇਆ ਸੀ, ਇਹਨੂੰ ਡਿਵੈਲਪ ਕੀਤਾ ਸੀ, ਤੇ ਉਦੋਂ ਤੁਸੀਂ ਦੇਖੋ ਵੀ ਚੰਡੀਗੜ੍ਹ ਕਿੱਡਾ ਖੁੱਲ੍ਹਾ ਸ਼ਹਿਰ ਦਿਖਾਈ ਦੇ ਰਿਹਾ। ਲੇਕਿਨ ਹੁਣ ਚੰਡੀਗੜ੍ਹ ਦੇ ਆਸ ਪਾਸ ਪੰਚਕੂਲਾ ਕਿੱਡਾ ਵੱਧ ਗਿਆ, ਜੇਰਕਪੁਰ ਕਿੱਡਾ ਵੱਧ ਗਿਆ, ਮੋਹਾਲੀ ਕਿੱਡਾ ਵੱਧ ਗਿਆ, ਸੋ ਇਸ ਕਰਕੇ ਉੱਥੇ ਜਿਹੜਾ ਹੈਗਾ ਵੱਡੇ ਵਹੀਕਲ ਵੀ ਵੱਧ ਗਏ ਤੇ ਛੋਟੇ ਵਹੀਕਲ ਵੀ ਵੱਧ ਗਏ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬਾਨਾਂ ਨੇ ਨੋਟਿਸ ਲਿਆ ਕਿ ਵੱਡੀਆਂ ਕਾਰਾਂ ਸੜਕਾਂ ਤੇ ਆ ਗਈਆਂ, ਬਹੁਤ ਵੱਡਾ ਟ੍ਰੈਫਿਕ ਸੜਕਾਂ ਤੇ ਆ ਗਿਆ। ਜਿਹੜਾ ਇੱਕ ਬੰਦਾ ਸਾਈਕਲ ਤੇ ਜਾਣ ਵਾਲਾ ਬੰਦਾ ਹੈ, ਇੱਕ ਦਿਹਾੜੀਦਾਰ ਬੰਦਾ ਹੈ, ਉਹਦੇ ਕੋਲ ਸੁੱਖ ਸਾਧਨ ਓਨੇ ਨਹੀਂ, ਉਹ ਕਾਰ ਨਹੀਂ ਲੈ ਸਕਦਾ, ਲੇਕਿਨ ਉਹਦੇ ਲਈ, ਉਹਦੇ ਰਸਤੇ ਲਈ ਟ੍ਰੈਫਿਕ ਤੋਂ ਵੱਖਰਾ ਇੱਕ ਸਾਈਕਲ ਟਰੈਕ ਬਣਾਇਆ ਜਾਵੇ। ਇਹ ਹਾਈਕੋਰਟ ਦੀ ਡਾਇਰੈਕਸ਼ਨ ਹੋਈ ਹੈ, ਚੰਡੀਗੜ੍ਹ ਪ੍ਰਸ਼ਾਸਨ ਨੂੰ ਹਾਈਕੋਰਟ ਦੀ ਡਾਇਰੈਕਸ਼ਨ ਹੋਈ ਹੈ। ਉਸ ਤੋਂ ਬਾਅਦ ਇਹ ਜਿਹੜਾ ਹੈਗਾ ਸਾਈਕਲ ਟਰੈਕ ਬਣਨ ਦੀ ਜਿਹੜੀ ਹੈ ਪ੍ਰੋਵੀਜ਼ਨ ਰੱਖੀ ਗਈ ਹੈ। ਹੁਣ ਤਾਂ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਸਾਈਕਲ ਟਰੈਕ ਬਣ ਰਹੇ ਨੇ, ਲੇਕਿਨ ਨਾਲ ਹੀ ਇਹ ਵੀ ਹੈ ਕਿ ਉਹ ਸਾਈਕਲ ਟਰੈਕ ਜਿਹੜਾ ਕੁਝ ਜਿਹੜੇ ਹੈ ਨੇ ਚੰਡੀਗੜ੍ਹ ਦੇ ਜਿਹੜੇ ਸੈਕਟਰ ਹੈ ਉਹਨਾਂ ਦੇ ਵਿੱਚ ਇਹ ਬਣਨ ਜਾ ਰਿਹਾ, ਜਦੋਂ ਕਿ ਪਹਿਲਾਂ 26 ਸੈਕਟਰ ਸੀ ਚੰਡੀਗੜ੍ਹ ਦੇ, 13 ਸੈਕਟਰ ਉਹਨਾਂ ਨੇ ਨਹੀਂ ਰੱਖਿਆ ਸੀ, ਤੇ ਉਹਨਾਂ ਨੇ ਇਸ ਤਰੀਕੇ ਨਾਲ ਇਸ ਨੂੰ ਡਿਜ਼ਾਇਨ ਕੀਤਾ ਸੀ ਕਿ ਇੱਕ ਪਾਸੇ ਜੇ 10 ਸੈਕਟਰ ਹੈ ਤੇ ਦੂਜੇ ਪਾਸੇ 16 ਸੈਕਟਰ ਹੈ, ਉਹਦਾ 26 ਜੋੜ ਬਣਦਾ ਸੀ।
ਹਾਂਜੀ,
ਜੇ ਇੱਕ ਪਾਸੇ 9 ਸੈਕਟਰ ਹੈ ਤੇ ਦੂਜੇ ਪਾਸੇ ਉਹਦੇ 17 ਸੈਕਟਰ ਹੈ, ਯਾਨੀ 26 ਸੈਕਟਰਾਂ ਦਾ ਹੀ ਸ਼ਹਿਰ ਸੀ। ਲੇਕਿਨ ਹੁਣ ਮੋਹਾਲੀ ਵਾਲੇ ਜਿਹੜੇ ਫੇਸ ਹੈ ਉਹ ਵੀ ਸੈਕਟਰਾਂ ਚ ਬਦਲ ਦਿੱਤੇ ਗਏ ਨੇ, ਨਾਲ ਨਵਾਂ ਚੰਡੀਗੜ੍ਹ ਬਣਾ ਦਿੱਤਾ ਗਿਆ ਮੁੱਲਾਪੁਰ ਵਾਲੀ ਗਰੀਬਦਾਸ, ਜਿਹੜੀ ਪਹਿਲਾਂ ਜਦੋਂ ਤੁਸੀਂ ਪੀਜੀਆਈ ਤੇ ਆਪਣੇ ਦੂਜੇ ਪੰਜਾਬ ਯੂਨੀਵਰਸਿਟੀ ਦੇ ਨਾਲ ਦੀ ਜਿਹੜੀ ਸੜਕ ਸੀ ਅੱਗੇ ਤੁਸੀਂ ਜਾਂਦੇ ਸੀ ਤਾਂ ਬਹੁਤ ਉੱਥੇ ਨਾ ਖਰਾਬ ਹਾਲਤ ਸੀਗੀ। ਹੁਣ ਤੁਹਾਨੂੰ ਤੁਸੀਂ ਉਦੋਂ ਤੁਹਾਨੂੰ ਯਾਦ ਹੋਣਾ ਉਦੋਂ ਪਿੰਡ ਲੱਗਦਾ ਸੀ ਉਹ, ਲੇਕਿਨ ਉੱਥੇ ਹੁਣ ਮੈਡੀ ਸਿਟੀ ਬਣ ਗਈ। ਹੁਣ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਿਆ, ਟ੍ਰੈਫਿਕ ਜ਼ਿਆਦਾ ਵਧਣ ਦੇ ਕਰਕੇ ਆਮ ਵਿਅਕਤੀ ਨੂੰ ਵੀ ਓਨੇ ਅਧਿਕਾਰ ਹੈ, ਇਸੇ ਕਰਕੇ ਉਹਨਾਂ ਨੇ ਜਿਹੜਾ ਇਹ ਸਾਈਕਲ ਟਰੈਕ ਬਣਾਉਣ ਦੀ ਜਿਹੜੀ ਹੈ ਗੱਲ ਕੀਤੀ ਹੈ। ਆਸ ਹੈ ਕਿ ਸਾਈਕਲ ਟਰੈਕ ਬਣੇਗਾ ਤੇ ਕਾਫੀ ਹੱਦ ਤੱਕ ਮੇਰੇ ਵਰਗੇ ਜਿਹੜੇ ਸਾਈਕਲ ਚਲਾਉਣ ਵਾਲੇ ਬੰਦੇ ਹੈ, ਜਿਹੜੇ ਆਪਣੇ ਛੋਟੇ ਵਰਗੇ, ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਫਾਇਦਾ ਮਿਲੇਗਾ।
ਜੀ, ਅਸੀਂ ਜਿੱਦਾਂ 2002-03 ਦੇ ਵਿੱਚ ਉਦੋਂ ਜਾਂਦੇ ਹੁੰਦੇ ਸੀ ਚੰਡੀਗੜ੍ਹ, ਤੇ ਬੜਾ ਖਾਸ ਤੌਰ ਤੇ ਨਵਾਂ ਗਰਾਊਂਡ ਵਾਲੀ ਸਾਈਡ ਨੂੰ ਜਾਂ ਇੱਧਰ 68 ਵੱਲ ਨੂੰ ਚਲੇ ਜਾਈਏ, ਖਾਲੀ ਪਿਆ ਹੁੰਦਾ ਸੀ। ਪੀਜੀਆਈ ਤੋਂ ਅੱਗੇ ਜਿਹੜੇ ਪਿੰਡ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ ਡੱਡੂ ਮਾਜਰਾ ਵੱਲ ਨੂੰ, ਤੇ ਲੱਗਦਾ ਹੀ ਨਹੀਂ ਹੁੰਦਾ ਸੀਗਾ ਵੀ, ਯਾਨੀ ਤੁਹਾਨੂੰ ਲੱਗਦਾ ਸੀ ਵੀ ਹੁਣ ਅਸੀਂ ਪੰਜਾਬ 'ਚ ਹੀ ਹਾਂ ਇੱਕ ਤਰ੍ਹਾਂ ਦੇ ਨਾਲ। ਪਰ ਹੁਣ ਇੰਨਾ ਜ਼ਿਆਦਾ ਖਰੜ ਵੀ ਇੰਨਾ ਜ਼ਿਆਦਾ ਡਿਵੈਲਪ ਹੋ ਗਿਆ, ਇੰਨਾ ਭੀੜ ਭੜੱਕਾ ਹੋ ਗਿਆ ਵੀ ਹੁਣ ਕੋਈ ਇੰਨਾ ਇੰਟਰਸਟਿੰਗ ਨਹੀਂ ਰਿਹਾ। ਪਹਿਲਾਂ ਅਸੀਂ ਕੀ ਹੁੰਦਾ ਸੀ ਕਿ ਚੌਂਕ ਹੀ ਦੇਖਦੇ ਹੁੰਦੇ ਸੀ ਵੀ ਇੰਨੀ ਖੂਬਸੂਰਤ ਜਗ੍ਹਾ ਹੁੰਦੀ ਸੀ। ਵੈਸੇ ਇਹ ਬਹੁਤ ਵਧੀਆ ਗੱਲ ਕੀਤੀ ਹੈ ਵੀ ਵੱਖਰਾ ਟਰੈਕ ਜਿਹੜਾ ਸਾਈਕਲ ਦੇ ਹੋਣਾ ਚਾਹੀਦਾ, ਕਿਉਂਕਿ ਹੁਣ ਸਪੀਡਿੰਗ ਬਹੁਤ ਜ਼ਿਆਦਾ ਹੋਣ ਲੱਗ ਗਈ ਆ, ਗੱਡੀਆਂ ਵੀ ਵਧੀਆ ਆਉਣ ਲੱਗ ਗਈਆਂ, ਹਲਕੀਆਂ ਆਉਣ ਲੱਗ ਗਈਆਂ, ਸਪੀਡਿੰਗ ਜ਼ਿਆਦਾ ਹੋ ਜਾਂਦੀ ਆ, ਮੋਟਰਸਾਈਕਲ ਜ਼ਿਆਦਾ ਤੇਜ਼ ਚੱਲਦੇ ਆ, ਤੇ ਉੱਥੇ ਐਕਸੀਡੈਂਟ ਜਿਹੜੇ ਆ ਹੋਣ ਦੇ ਬਹੁਤ ਜ਼ਿਆਦਾ ਆਸਾਰ ਰਹਿੰਦੇ ਆ। ਤੇ ਸਾਈਕਲ ਵਾਲੇ ਜਿਹੜੇ ਆ ਜ਼ਿਆਦਾਤਰ ਜਿੱਦਾਂ ਕਹਿ ਲਓ ਵੀ ਜ਼ਿਆਦਾ ਸੱਟਾਂ ਵਗੈਰਾ ਲੱਗਣ ਦੇ ਚਾਂਸ ਆ ਸਾਈਕਲ ਦੇ ਉੱਤੇ, ਇਸ ਕਰਕੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਇਹ ਕੰਮ ਜਿਹੜਾ ਪ੍ਰਸ਼ਾਸਨ ਜਿਹੜਾ ਕਰ ਰਿਹਾ ਚੰਡੀਗੜ੍ਹ ਦਾ। ਤੇ ਵੈਸੇ ਤਾਂ ਇਹ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਚਾਹੀਦਾ ਆ, ਕਿਉਂਕਿ ਜ਼ਿਆਦਾਤਰ ਜਿਹੜੀਆਂ ਐਕਸੀਡੈਂਟ ਜੇ ਆਪਾਂ ਕਹਿ ਦਈਏ ਸਾਈਕਲ ਵਾਲਿਆਂ ਦੇ ਨਾਲ ਕਾਫੀ ਮੌਤਾਂ ਜਿਹੜੀਆਂ ਇੱਦਾਂ ਹੀ ਹੁੰਦੀਆਂ ਆ, ਕਿਉਂਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਮਾਰ ਜਾਂਦਾ।
ਬਿਲਕੁਲ ਜੀ, ਕਿਉਂਕਿ ਦਿਨੋ ਦਿਨ ਜਿਵੇਂ ਟ੍ਰੈਫਿਕ ਵੱਧ ਰਿਹਾ, ਮਨੁੱਖੀ ਜਿੰਦਗਾਨੀ ਨੂੰ ਉਹਦੇ ਲਈ ਬਹੁਤ ਵੱਡਾ ਇਹ ਖਤਰਾ ਵੀ ਖੜਾ ਹੋ ਗਿਆ। ਉਸਦੇ ਲਈ ਸਰਕਾਰਾਂ ਨੇ ਵੀ ਸੋਚਿਆ, ਹਾਈਕੋਰਟ ਨੇ ਵੀ ਸਖਤੀ ਕੀਤੀ ਹੈ, ਔਰ ਮੈਂ ਸਮਝਦਾ ਕਿ ਇਹ ਸਾਈਕਲ ਟਰੈਕ, ਦੂਜੀ ਗੱਲ ਇਹ ਹੈ ਅਕਸਰ ਇਹ ਹੁੰਦਾ ਕਿ ਜਦੋਂ ਅਸੀਂ ਸਾਈਕਲ ਤੇ ਹੁੰਦੇ ਹਾਂ ਉਦੋਂ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਕਾਰ ਹੋਵੇ
ਜੀ,
ਜਦੋਂ ਕਾਰ ਹੋ ਜਾਂਦੀ ਹੈ ਫਿਰ ਅਸੀਂ ਸੋਚਦੇ ਵੱਡੀ ਕਾਰ ਹੋਵੇ, ਵੱਡੀ ਕਾਰ ਤੋਂ ਬਾਅਦ ਜਦੋਂ ਅਸੀਂ ਸਿਹਤ ਸਾਡੀ ਮੇਰੇ ਵਰਗਾ ਮੋਟਾ ਹੋ ਜਾਂਦਾ ਹੈ ਫਿਰ ਉਹ ਕਹਿੰਦਾ ਜੀ ਹਫ਼ਤੇ ਬਾਅਦ ਚੈੱਕ ਕਰਾਓ, ਬਲੱਡ ਸ਼ੂਗਰ ਚੈੱਕ ਕਰਾਓ, ਟੈਸਟ ਕਰਾਓ, ਕੋਲੈਸਟਰੋਲ ਚੈੱਕ ਕਰਾਓ, ਤੇ ਫਿਰ ਡਾਕਟਰ ਕਹਿੰਦਾ ਜੀ ਐਂ ਕਰਿਆ ਸੈਰ ਕਰਿਆ ਕਰੋ, ਸਾਈਕਲ ਚਲਾਇਆ ਕਰੋ
ਜੀ,
ਫਿਰ ਅਸੀਂ ਸਾਈਕਲ ਤੇ ਆ ਜਾਂਦੇ
ਹਾਂ।
ਬਿਲਕੁਲ, ਉਹ ਜੇ ਇੱਕ ਬੰਦੇ ਨੇ ਗੱਲ ਕਹੀ, ਜੋਰਾ ਸਿੰਘ ਮੈਂਬਰ ਪਾਰਲੀਮੈਂਟ ਹੁੰਦੇ ਸੀ, ਉਹ ਕਹਿੰਦੇ ਕਿ ਜਦੋਂ ਭੁੱਖ ਨੰਗ ਨਾਲ ਘੁਲਦੇ ਸੀ, ਜਦੋਂ ਪੈਸੇ ਨਹੀਂ ਸੀ ਉਦੋਂ ਇੱਛਾ ਸੀ ਵੀ ਦਿੱਲੀ ਘੁੰਮਾਂਗੇ, ਦਿੱਲੀ ਜਾਵਾਂਗੇ, ਉੱਥੇ ਦੇਖਾਂਗੇ ਕੁਛ, ਕਹਿੰਦੇ ਹੁਣ ਜਦੋਂ ਮੈਂਬਰ ਪਾਰਲੀਮੈਂਟ ਬਣ ਗਏ ਹੁਣ ਦਿੱਲੀ ਵੀ ਆ ਗਏ, ਹੁਣ ਉਹ ਸਿਹਤ ਨਹੀਂ ਰਹੀ, ਘੁੰਮਣ ਫਿਰਨ ਵਾਲੀ ਸਿਹਤ ਨਹੀਂ ਰਹੀ।
ਹਾਂਜੀ ਜੀ, ਇਹ ਵੀ ਇੱਕ ਸੱਚਾਈ ਹੈ ਜੀ ਲਾਈਫ ਦੀ।
ਬਿਲਕੁਲ ਜੀ।
ਜੀ ਖੈਰ ਇੱਕ ਆਪਾਂ ਹੁਣ ਥੋੜੀ ਜਿਹਾ ਹੋਰ ਮੁੱਦਾ ਇੱਕ ਉਠਾਉਂਦੇ ਵੀ ਅੱਜ ਕੱਲ ਜਿੱਦਾਂ ਸਕੂਲ ਜਿਹੜੀਆਂ ਹੋ ਰਹੇ ਇਗਜ਼ਾਮ ਹੋ ਰਹੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੈਸੇ ਵੀ ਬਹੁਤ ਨਜ਼ਰੀ ਜਿੱਦਾਂ ਕਹਿ ਲਓ ਵੀ ਅੱਜ ਕੱਲ ਕਾਫੀ ਜਿੱਦਾਂ ਕਹਿ ਲਓ ਕਿ ਹੁਣ ਤਾਂ ਦਿਨ ਚੱਲ ਰਿਹਾ ਹੈ ਨਾ ਕਿ ਇਗਜ਼ਾਮ ਦੇ ਵਿੱਚ ਕਾਫੀ ਬਿਜ਼ੀ ਹੁੰਦੇ ਆ ਟੀਚਰਸ ਵੀ ਤੇ ਸਟੂਡੈਂਟਸ ਵੀ ਇੱਕ ਖਬਰ ਹੁਣ ਮਾਨਸੇ ਤੋਂ ਆਈ ਆ ਜੋਗਾ ਤੋਂ ਕਹਿੰਦੇ ਵੀ ਜਾਲੀ ਨਿਗਰਾਨ ਬਣ ਕੇ ਅਧਿਆਪਕ ਇੱਕ ਡਿਊਟੀ ਦਿੰਦੀ ਸੀ ਨਿਗਰਾਨ ਹੈ ਨਹੀਂ ਸੀ ਜਾਲੀ ਬਣ ਕੇ ਅੰਦਰ ਡਿਊਟੀ ਦੇ ਰਹੀ ਸੀ ਵੈਸੇ ਅੜਕੇ ਆ ਗਈ ਜੀ ਉਹ ਵੀ
ਨਹੀਂ ਬਿਲਕੁਲ ਮੈਂ ਤੁਹਾਨੂੰ ਬਿਲਕੁਲ ਨੇੜੇ ਦੀ ਗੱਲ ਸੁਣਾਉਣਾ ਮੇਰੀ ਵਾਈਫ ਇੱਥੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੈ
ਅੱਛਾ ਜੀ
ਔਰ ਅਕਸਰ ਕੀ ਹੋਇਆ ਅਸੀਂ ਮੈਂ ਜਿਹੜੀ ਮੈਂ ਕਲੋਨੀ ਚ ਰਹਿ ਰਿਹਾ ਸਾਡਾ ਕਿਉਂਕਿ ਮੇਰਾ ਵੀ ਸ਼ਡਿਊਲ ਬੜਾ ਓਵਰ ਬਿਜ਼ੀ ਹੈਗਾ ਮੈਂ ਘਰੋਂ ਜਾਣਾ ਤੇ ਘਰੇ ਵਾਪਸ ਆਉਣਾ ਰਸਤੇ ਚ ਮੈਂ ਕਿਸੇ ਨੂੰ ਦੁਆ ਸਲਾਮ ਨਾ ਮੈਨੂੰ ਕਰਦਾ ਤੇ ਨਾ ਮੈਂ ਕਰਦਾ ਇੱਕ ਦਿਨ ਕੀ ਹੋਇਆ ਇੱਕ ਪਰਿਵਾਰ ਘਰੇ ਛੱਡ ਆਇਆ ਨਾਲ ਉਹਦਾ ਬੇਟਾ ਨਾਲ ਉਹਦੀ ਘਰਵਾਲੀ ਤੇ ਨਾਲ ਉਹਦੀ ਨੂੰਹ
ਜੀ
ਆ ਕੇ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਉਹਨਾਂ ਨੂੰ ਫਤਿਹ ਬੁਲਾਈ
ਅੱਛਾ ਜੀ
ਤੇ ਅਸੀਂ ਕਿਹਾ ਆਓ ਜੀ ਦੱਸੋ ਤੁਹਾਨੂੰ ਤੁਹਾਡੀ ਵਾਈਫ ਨੂੰ ਮਿਲਣਾ ਸੀ ਮੈਂ ਕਿਹਾ ਜੀ ਆਜੋ ਅੰਦਰ ਆਜੋ ਉਹ ਅੰਦਰ ਆ ਜੇ ਅੰਦਰ ਆ ਕੇ ਬੈਠ ਕੇ ਮੇਰੀ ਵਾਈਫ ਨੇ ਪਾਣੀ ਦਾ ਗਲਾਸ ਲਿਆਂਦੇ ਚਾਰ ਗਲਾਸ ਪੀਤਾ ਉਹਨਾਂ ਨੇ ਪਾਣੀ ਪੁੱਛਿਆ ਹਾਂਜੀ ਦੱਸੋ ਉਹ ਕਹਿੰਦੇ ਜੀ ਅਸੀਂ ਤੁਹਾਡੇ ਗੁਆਂਢ ਰਹਿੰਦੇ ਹਾਂ ਸਾਹਮਣੇ ਵਾਲਾ ਜਿਹੜੀ ਗਲੀ ਹੈ ਨਾ ਉਸ ਤੋਂ ਪਰਲੇ ਪਾਸੇ ਰਹਿੰਦੇ ਹਾਂ ਤੇ ਮੈਂ ਪੁਲਿਸ ਦੇ ਵਿੱਚੋਂ ਇੰਸਪੈਕਟਰ ਰਿਟਾਇਰ ਹੋਇਆ ਤੇ ਇਹ ਮੇਰਾ ਬੇਟਾ ਹੈ ਇਹ ਫਲਾਨੇ ਪੋਲੀਟੀਕਲ ਬੰਦੇ ਦਾ ਪੀਏ ਹੈ ਤੇ ਮੈਨੂੰ ਥੋੜਾ ਸ਼ੱਕ ਪਿਆ ਮੈਂ ਕਿਹਾ ਕੋਈ ਗੱਲ ਹੈ ਤੇ ਮੇਰੀ ਵਾਈਫ ਕਹਿੰਦੀ ਹਾਂਜੀ ਦੱਸੋ ਕਹਿੰਦੇ ਜੀ ਐਂ ਕਰਕੇ ਇਹ ਮੇਰਾ ਬੇਟਾ ਹੈ ਤੇ ਇਹਦੀ ਜਿਹੜੀ ਵਾਈਫ ਹੈ ਸਾਡੀ ਨੂੰਹ ਹੈ ਉਹਦਾ ਪੇਪਰ ਹੈ ਤੁਹਾਡੇ ਸਕੂਲ ਚ
ਅੱਛਾ ਜੀ
ਤੇ ਉਹ ਤੁਸੀਂ ਕਰਵਾ ਦੋ ਕੁਛ ਥੋੜਾ ਬਹੁਤਾ
ਅੱਛਾ ਜੀ
ਤੇ ਮੇਰੀ ਵਾਈਫ ਕਹਿੰਦੀ ਜੀ ਕੋਈ ਨੀ ਮੈਂ ਦੇਖ ਲੂੰਗੀ ਜੇ ਮੈਨੂੰ ਠੀਕ ਲੱਗਿਆ ਤਾਂ ਹੁਣ ਕਰੇ ਆਏ ਬੰਦੇ ਨੂੰ ਤੁਸੀਂ ਕੀ ਕਹਿ ਸਕਦੇ ਹੋ
ਹਾਂਜੀ
ਤੇ ਚਲੋ ਉਹ ਚਲੇ ਗਏ ਜੀ ਅਗਲੀ ਗੱਲ ਸੁਣੋ ਉਹ ਚਲੇ ਗਏ ਤਿੰਨ ਚਾਰ ਦਿਨ ਪੇਪਰ ਲੰਘ ਗਏ ਤੇ ਮੇਰੀ ਵਾਈਫ ਜਿਹੜੇ ਸਕੂਲ ਪ੍ਰਿੰਸੀਪਲ ਹੈ ਉਹ ਆਪਣੇ ਦਫ਼ਤਰ ਬੈਠੀ ਹੈ ਤੇ ਉਹੀ ਸਾਬਕਾ ਜਿਹੜਾ ਪੁਲਿਸ ਦਾ ਇੰਸਪੈਕਟਰ ਹੈ ਉਹ ਆਪਦੀ ਨੂੰਹ ਨੂੰ ਪੇਪਰ ਦੇਣ ਵਾਸਤੇ ਪੇਪਰ ਦਵਾਉਣ ਵਾਸਤੇ ਉੱਥੇ ਛੱਡਣ ਗਿਆ ਤੇ ਛੱਡਣ ਤੋਂ ਬਾਅਦ ਉਹ ਪੀਅਰ ਨੂੰ ਕਹਿੰਦਾ ਕਿ ਮੈਂ ਪ੍ਰਿੰਸੀਪਲ ਨੂੰ ਮਿਲਣਾ
ਅੱਛਾ ਜੀ
ਉਹਦੀ ਜਿਹੜੀ ਨੂੰਹ ਹੈ ਉਹ ਤਾਂ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਪ੍ਰੀਖਿਆ ਕੇਂਦਰ ਦੇ ਵਿੱਚ ਚਲੀ ਜਾਂਦੀ ਹੈ ਤੇ ਉਹ ਪੀਅਰ ਨੂੰ ਕਹਿੰਦਾ ਕਿ ਮੈਂ ਪ੍ਰਿੰਸੀਪਲ ਨੂੰ ਮਿਲਣਾ ਜਾਣੀ ਮੇਰੀ ਵਾਈਫ ਨੂੰ ਮਿਲਣਾ ਤੇ ਉਹ ਕਹਿੰਦੀ ਹਾਂਜੀ ਮਿਲ ਲਓ ਉਹ ਅੰਦਰ ਚਲਾ ਜਾਂਦਾ ਤੇ ਅੰਦਰ ਦੋ ਤਿੰਨ ਟੀਚਰ ਹੋਰ ਬੈਠੇ ਹੈ ਕਮਰੇ ਦੇ ਵਿੱਚ ਜਿਵੇਂ ਮੈਨੂੰ ਦੱਸਿਆ ਉਹ ਜਾ ਕੇ ਕਹਿੰਦਾ ਜੀ ਭੈਣ ਜੀ ਸਤਿ ਸ੍ਰੀ ਅਕਾਲ ਉਹ ਕਹਿੰਦੇ ਸਤਿ ਸ੍ਰੀ ਅਕਾਲ ਉਹ ਕਹਿੰਦੇ ਜੀ ਅਸੀਂ ਤਾਂ ਬੜੇ ਤੁਹਾਡੇ ਘਰੇ ਮਾਣ ਨਾਲ ਆਏ ਸੀ ਤੇ ਸਾਡੀ ਬੇਟੀ ਨੂੰ ਤਾਂ ਤੁਸੀਂ ਕੁਛ ਕਰਾਇਆ ਹੀ ਨਹੀਂ
ਅੱਛਾ ਜੀ
ਕਹਿਣ ਦਾ ਭਾਵ ਇਹ ਹੈ ਵੀ ਤੁਸੀਂ ਕੋਈ ਨਕਲ ਉਹਨੂੰ ਮਰਵਾਈ ਨੀ
ਹਾਂਜੀ ਹਾਂਜੀ ਠੀਕ ਹੈ ਜੀ
ਵੀ ਅਸੀਂ ਤਾਂ ਤੁਹਾਡੇ ਕੋਲ ਸਿਫਾਰਿਸ਼ ਲੈ ਕੇ ਗਏ ਸੀ ਤੁਹਾਡੇ ਘਰੇ ਗਏ ਸੀ ਚੱਲ ਕੇ ਤੇ ਤੁਸੀਂ ਤਾਂ ਸਾਡੀ ਬੇਟੀ ਦਾ ਪੇਪਰ ਬੜਾ ਖਰਾਬ ਹੋਇਆ ਜੀ ਉਹਦਾ ਰਿਜ਼ਲਟ ਬੜਾ ਮਾੜਾ ਆਉਣਾ ਜੀ
ਅੱਛਾ ਜੀ
ਤੇ ਮੇਰੀ ਵਾਈਫ ਕਹਿੰਦੀ ਮੈਂ ਤੁਹਾਨੂੰ ਇਹ ਕਦੋਂ ਗਰੰਟੀ ਕੀਤੀ ਸੀ ਕਿ ਮੈਂ ਨਕਲ ਮਰਵਾ ਦੂੰਗੀ ਜਾਂ ਮੈਂ ਤੁਹਾਨੂੰ ਕਦੋਂ ਕਿਹਾ ਸੀਗਾ ਕਿ ਤੁਸੀਂ ਮੇਰੇ ਘਰੇ ਆ ਕੇ ਮੈਨੂੰ ਸਿਫਾਰਿਸ਼ ਕਰੋ
ਜੀ
ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਤਰ੍ਹਾਂ ਦੀ ਆਸ ਅਸੀਂ ਰੱਖਦੇ ਹਾਂ ਕਿ ਸਾਡਾ ਬੱਚਾ ਹੁਣ ਇੱਥੋਂ ਤੱਕ ਕਿ ਮੇਰੇ ਕੋਲ ਸਰਕਾਰੀ ਅਧਿਆਪਕ ਵੀ ਆ ਰਹੇ ਨੇ ਕਿ ਜੇ ਤੁਹਾਡੀ ਵਾਈਫ ਦਾ ਜਿਹੜਾ ਸਕੂਲ ਹੈ ਉਹ ਸੈਂਟਰ ਬਣਿਆ ਸਾਡਾ ਤੇ ਤੁਸੀਂ ਸਾਨੂੰ ਇਹ ਸਾਡੀ ਸਿਫਾਰਿਸ਼ ਕਰ ਦਿਓ ਸਾਡੇ ਬੱਚੇ ਦਾ ਪੇਪਰ ਹੋ ਰਿਹਾ ਹੈ ਸਾਡੇ ਨੰਬਰ ਵੱਧ ਆ ਜਾਣ ਉਹ ਜੀ ਬੱਚਾ ਥੋੜ੍ਹਾ ਜਿਹਾ ਨਾ ਕਮਜ਼ੋਰ ਹੈ ਜੇ ਉਹ ਪਾਸ ਹੋ ਜੂਗਾ ਜੀ ਉਹਦੀ ਜ਼ਿੰਦਗੀ ਬਣ ਜੂਗੀ ਜੀ ਸੋ ਜਿਵੇਂ ਕਹਿੰਦੇ ਛੋਲੇ ਦੇ ਕੇ ਪਾਸ ਕਰਾਉਣ ਵਾਲੀ ਗੱਲ ਉਹ ਚੱਕ ਚੁਕਾ ਕੇ ਇਹ ਗੱਲਾਂ ਸਾਰੇ ਪੰਜਾਬ 'ਚ ਚੱਲ ਰਹੀਆਂ ਲੇਕਿਨ ਇਹ ਗੱਲ ਜਿਵੇਂ ਹੁਣ ਤੁਸੀਂ ਜੋਗੇ ਵਾਲੀ ਗੱਲ ਸੁਣਾਈ ਇਸ ਤਰ੍ਹਾਂ ਦੀਆਂ ਗੱਲਾਂ ਹਰ ਜਗ੍ਹਾ ਤੇ ਹੋ ਰਹੀਆਂ ਕਈ ਜਗ੍ਹਾ ਦੇ ਉੱਤੇ ਅਸੀਂ ਇਹ ਵੀ ਦੇਖਿਆ ਕਿ ਜਿਹੜੀ ਸਿਟਿੰਗ ਪਲਾਨ ਹੈ ਜਿਹੜੀ ਸਿਟਿੰਗ ਪਲਾਨ ਦਾ ਮਤਲਬ ਇਹ ਹੈ ਕਿ ਮੰਨ ਲਓ ਇੱਕ ਹਾਲ ਦੇ ਵਿੱਚ 20 ਬੱਚੇ ਬੈਠਣੇ ਆ ਤਾਂ ਕਈ ਅਧਿਆਪਕ ਦੂਜੇ ਅਧਿਆਪਕ ਨੂੰ ਸਿਫਾਰਿਸ਼ ਕਰਦੇ ਆ ਕਿ ਆਹ ਮੇਰਾ ਭਤੀਜਾ ਮੇਰਾ ਭਾਣਜਾ ਹੈ ਇਹਨੂੰ ਬਾਰੀ ਦੇ ਕੋਲੇ ਇਹਨੂੰ ਬਿਠਾ ਦੇ ਤਾਂ ਜੋ ਬਾਰੀ ਦੇ ਵਿੱਚੋਂ ਅਸੀਂ ਕੋਈ ਇਹਨੂੰ ਕਾਪੀ ਕੋਈ ਨਕਲ ਕੋਈ ਗਾਈਡ ਕੋਈ ਪਰਚੀ ਉਹਨੂੰ ਦੇ ਸਕੀਏ
ਜੀ ਬਿਲਕੁਲ ਤੇ ਆਪਣੇ ਨਾਲ ਬੇਟਾ ਜੀ ਰਾਜਨਦੀਪ ਸਿੰਘ ਵੀ ਜੁੜੇ ਆ ਕੈਨਬਰਾ ਤੋਂ ਤੇ ਪ੍ਰੋਗਰਾਮ ਦੀ ਤਰੀਫ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ ਤੁਹਾਡਾ ਤੇ ਬੇਟਾ ਸਾਹਿਬ ਹੁਣ ਆਪਾਂ ਨਕਲ ਤੇ ਕੱਲ ਨੂੰ ਵੀ ਗੱਲ ਕਰਾਂਗੇ ਤੇ ਹੁਣ ਆਪਾਂ ਪ੍ਰੋਗਰਾਮ ਤੋਂ ਟਾਈਮ ਵੀ ਲਗਭਗ ਹੋ ਗਿਆ ਤੇ ਕੱਲ ਨੂੰ ਆਪਾਂ ਫੇਰ ਜੁੜਾਂਗੇ
ਸੋ ਬਹੁਤ ਮਿਹਰਬਾਨੀ ਦਲਜੀਤ ਜੀ ਔਰ ਰਾਜਨਦੀਪ ਜੀ ਅਜੇਪਾਲ ਜੀ ਸਰਬਜੀਤ ਜੀ ਔਰ ਖਾਸ ਤੌਰ ਤੇ ਅਸੀਂ ਗਗਨਦੀਪ ਸਿੰਘ ਬੋਬੀ ਜੀ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਨੂੰ ਬਹੁਤ ਛੋਟੇ ਨੋਟਿਸ ਦੇ ਉੱਤੇ ਆਪਣੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਮੈਂ ਆਸ ਕਰਦਾ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਉਹ ਸਰੋਤਿਆਂ ਨੂੰ ਪਸੰਦ ਆਈ ਹੋਏਗੀ ਤੁਸੀਂ ਫੀਡਬੈਕ ਜ਼ਰੂਰ ਦਿਓ ਚੰਗਾ ਜਾਂ ਮਾੜਾ ਕਿਉਂਕਿ ਸਾਡੇ ਕੋਲ ਤਾਂ ਕਈਆਂ ਗੱਲਾਂ ਹੀ ਨੇ ਅਸੀਂ ਤਾਂ ਗੱਲਾਂ ਨਾਲ ਘਰ ਭਰ ਸਕਦੇ ਹਾਂ ਪਰ ਉਹ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਮਾੜੀਆਂ ਲੱਗੀਆਂ ਠੀਕ ਲੱਗੀਆਂ ਗਲਤ ਲੱਗੀਆਂ ਇਹ ਤੁਸੀਂ ਫੀਡਬੈਕ ਦਿਓਗੇ ਤਾਂ ਇਹ ਸਾਨੂੰ ਇੱਕ ਘਿਓ ਦੀ ਤਰ੍ਹਾਂ ਕੰਮ ਕਰਨਗੇ ਫਿਰ ਅਸੀਂ ਆਪਣੇ ਪ੍ਰੋਗਰਾਮ ਚ ਸੁਧਾਰ ਵੀ ਕਰ ਸਕਦੇ ਹਾਂ ਜੇ ਸਾਡੀ ਨਿੰਦਿਆ ਕਰੋਗੇ ਸਾਨੂੰ ਬਹੁਤ ਚੰਗਾ ਲੱਗੂਗਾ
ਜੀ ਬਿਲਕੁਲ ਜੀ ਤੇ ਬੇਟਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਸਾਂਝ ਜ਼ਰੂਰ ਬਣਾਇਆ ਕਰੋ ਬ੍ਰਿਸਬੇਨ ਟਾਈਮਿੰਗ ਦੇ ਹਿਸਾਬ ਦੇ ਨਾਲ 6 ਤੋਂ 8 ਵਜੇ ਤੱਕ ਆਪਾਂ ਪ੍ਰੋਗਰਾਮ ਵੈਸੇ ਹੁੰਦਾ ਹੁਣ ਥੋੜਾ ਜਿਹਾ ਆਪਾਂ ਪਹਿਲਾਂ ਖਤਮ ਕਰਦੇ ਹਾਂ ਪਰ ਜਿਹੜਾ ਆਪਾਂ ਜੇ ਮੈਲਬੋਰਨ ਸਿਡਨੀ ਦੇ ਹਿਸਾਬ ਦੇ ਨਾਲ ਇਹ ਪ੍ਰੋਗਰਾਮ ਜਿਹੜਾ 8 ਵਜੇ ਸਟਾਰਟ 7 ਵਜੇ ਸਟਾਰਟ ਹੁੰਦਾ 7 ਤੋਂ 9 ਵਜੇ ਦਾ ਟਾਈਮ ਹੈਗਾ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੱਸਿਆ ਕਰੋ ਤਾਂ ਕਿ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਆਦਾ ਤੋਂ ਜ਼ਿਆਦਾ ਸਾਂਝ ਜਿਹੜੀ ਆ ਵਧਾਈਏ ਜਿਵੇਂ ਕਿ ਆਪਣੇ ਲਹਿਰਾ ਪ੍ਰੋਗਰਾਮ ਦੇ ਵਿੱਚ ਹੈਗੀ ਆ ਤੇ ਤੁਸੀਂ ਹੁਣ ਆਪਣਾ ਖਿਆਲ ਰੱਖਿਓ ਕੱਲ ਨੂੰ ਆਪਾਂ ਫੇਰ ਮਿਲਾਂਗੇ ਬਿੱਟਾ ਜੀ ਹੁਣਾਂ ਦੇ ਨਾਲ ਖਬਰਾਂ ਦੇ ਉੱਤੇ ਝਾਤ ਜਿਹੜੀ ਆ ਮਾਰਾਂਗੇ ਤੇ ਕਾਫੀ ਵਧੀਆ ਜਿਹੜੀ ਨੌਲੇਜ ਵਾਲੀਆਂ ਗੱਲਾਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਡੇ ਨਾਲ ਕੀਤੀਆਂ ਜਾਂਦੀਆਂ ਤੇ ਬਿੱਟਾ ਜੀ ਹੁਣ ਆਪਾਂ ਫਿਰ ਇਜਾਜ਼ਤ ਲੈਂਦੇ ਹਾਂ ਸਰੋਤਿਆਂ ਤੋਂ
ਬਿਲਕੁਲ ਜੀ ਮੈਂ ਸਾਰੇ ਸਰੋਤਿਆਂ ਦਾ ਜਿੱਥੇ ਧੰਨਵਾਦ ਕਰਦਾ ਨਿੱਘਾ ਸਵਾਗਤ ਕੱਲ ਲਈ ਕਰਦਾ ਤੇ ਆਸ ਕਰਦਾ ਕਿ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਸੋ ਸਰਬਜੀਤ ਜੀ ਪਟਿਆਲੇ ਤੋਂ ਉਹਨਾਂ ਦਾ ਬਹੁਤ ਧੰਨਵਾਦ ਔਰ ਦਲਜੀਤ ਜੀ ਤੁਹਾਡਾ ਧੰਨਵਾਦ ਅਜੇਪਾਲ ਜੀ ਔਰ ਰਾਜਨ ਵੀਰ ਸਿੰਘ ਤੁਹਾਡੇ ਸਾਡੇ ਸਰੋਤੇ ਸਨ ਕੱਲ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਿਉਂਕਿ ਉਹ ਸੁਣ ਕੇ ਉਹਨਾਂ ਨੂੰ ਵੀ ਪੁਰਾਣੀਆਂ ਗੱਲਾਂ ਜ਼ਰੂਰ ਯਾਦ ਆਈਆਂ ਹੋਣਗੀਆਂ ਕਿ ਪੇਪਰ ਕਿਵੇਂ ਦੇਣ ਜਾਂਦੇ ਸੀ ਕਿਵੇਂ ਕੋਈ ਸਿਫਾਰਿਸ਼ ਨਕਲ ਮਰਾਉਂਦਾ ਸੀ ਸੋ
ਆਪਾਂ ਨਕਲ ਤੋਂ ਹੀ ਸਟਾਰਟ ਕਰਾਂਗੇ ਕੱਲ ਨੂੰ
ਜੀ ਬਿਲਕੁਲ ਜੀ
ਜੀ ਬਿਲਕੁਲ ਜੀ ਤੇ ਖੈਰ ਬਹੁਤ ਬਹੁਤ ਧੰਨਵਾਦ ਬੇਟਾ ਜੀ ਤੇ ਮਿਲਦੇ ਹਾਂ ਜੀ ਹੁਣ ਕੱਲ ਨੂੰ ਆਪਾਂ ਦੋਸਤੋ ਆਪਣਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਜੀ ਧੰਨਵਾਦ ਸਤਿ ਸ੍ਰੀ ਅਕਾਲ
ਬਚਪਨ ਦੇ ਵਿੱਚ ਤਾਂ ਮੈਂ ਵੀ ਤੇਰੇ ਵਾਂਗੂ ਬੜਾ ਸ਼ਰਾਰਤੀ ਹੁੰਦਾ ਸੀ
ਅੱਛਾ
ਉਹ ਬਚਪਨ ਦੇ ਵਿੱਚ ਇੱਕ ਸਵਾਲ ਆਇਆ ਸਾਨੂੰ
ਅੱਛਾ
ਮਾਸਟਰ ਨੇ ਪੁੱਛਿਆ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਧਰਤੀ ਗੋਲ ਹੈ
ਅੱਛਾ
ਮੈਂ ਮਜ਼ਾਕ ਵਿੱਚ ਲਿਖਤਾ ਮਾਸਟਰ ਜੀ ਕੱਲ ਮੈਂ ਕੋਠੇ ਚੜ ਕੇ ਦੇਖਿਆ ਸੀ ਧਰਤੀ ਵਾਕਿਆ ਹੀ ਗੋਲ ਹੈ
ਅੱਛਾ ਫਿਰ ਕਿੰਨੇ ਨੰਬਰ ਆਏ
ਨੰਬਰ ਯਾਰ ਕਿਹੜੇ ਹੋਣੇ ਸੀ
ਕਿਉਂ
ਮਾਸਟਰ ਨੇ ਵੀ ਪੇਪਰ ਦੇ ਉੱਪਰ ਲਿਖਤਾ
ਕੀ
ਇਹਨਾਂ ਕਾਕਾ ਰਿਜ਼ਲਟ ਚੈੱਕ ਕਰ ਲਈ ਜ਼ੀਰੋ ਵੀ ਗੋਲ ਹੀ ਹੁੰਦੀ ਹੈ
ਜੋਰ ਪੜਾਈਆਂ ਲੰਮੀਆਂ ਪੈ ਗਈਆਂ ਜੁਦਾਈਆਂ ਨੀ ਚੱਲ ਪਈਆਂ ਜ਼ੋਰ ਪੜਾਈਆਂ ਲੰਮੀਆਂ ਪੈ ਗਈਆਂ ਜੁਦਾਈਆਂ ਜਦੋਂ ਵੀ ਪੜਨ ਬੈਠੀਏ ਆਉਣੀ ਹੈ ਯਾਦ ਨੀ ਕਦੋਂ ਕੁ ਮਿਲੇਗੀ ਸਾਨੂੰ ਪੇਪਰਾਂ ਤੋਂ ਬਾਅਦ ਨੀ ਕਦੋਂ ਕੁ ਮਿਲੇਗੀ ਸਾਨੂੰ ਪੇਪਰਾਂ ਤੋਂ ਬਾਅਦ ਨੀ ਕਦੋਂ ਕੁ ਮਿਲੇਗੀ ਸਾਨੂੰ ਮੇਰੇ ਹਾਂ। ਕਈ ਸਭ ਕਸਮਾਂ ਵਾਦੇ ਇਕੱਠਿਆਂ ਨੇ ਕੀਤੇ ਜੋ ਦੱਸ ਜਾ ਦਿਨ ਕਿਵੇਂ ਭਲਾਉਂ ਤੇਰੇ ਸੰਗ ਬੀਤੇ ਜੋ ਦੱਸ ਜਾ ਦਿਨ ਕਿਵੇਂ ਭਲਾਉਂ ਤੇਰੇ ਸੰਗ ਬੀਤੇ ਜੋ ਫੁੱਲਾਂ ਤੋਂ ਕੋਮਲ ਜ਼ਿੰਦਗੀ ਖੋਜੂ ਬਰਬਾਦ ਨੀ ਕਦੋਂ ਕੁ ਮਿਲੇਗੀ ਸਾਨੂੰ ਪੇਪਰਾਂ ਤੋਂ ਬਾਅਦ ਨੀ ਕਦੋਂ ਕੁ ਮਿਲੇਗੀ ਸਾਨੂੰ ਪੇਪਰਾਂ ਤੋਂ ਬਾਅਦ ਨੀ ਕਦੋਂ ਕੁ ਮਿਲੇਗੀ ਸਾਨੂੰ